ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਭਰਿਆ ਤੋ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਗੋਏ ਲੜਾ ਦਿਨ ਚਾਰ ਗੁਰਮੁਖ ਜਾਣੀਐ।
ਨਹੀਂ ਜੀ, ਇੱਥੋਂ ਤਾਂ ਨਹੀਂ, ਪੰਜਵੀਂ ਪੌੜੀ ਵਾਟ ਬਟਾਊ ਰਾਤ। ਪੰਜਵੀਂ ਪੌੜੀ ਉੱਨਵੀਂ ਵਾਰ ਦੀ।
ਅੱਛਾ ਜੀ। ਵਾਟ ਬਟਾਊ ਰਾਤ ਸਰਾਈ ਵਸਿਆ।
ਹਾਂ, ਜਿਵੇਂ ਵਾਟ ਨਾਮ ਰਸਤੇ ਦਾ, ਬਟਾਊ ਮਨ ਰਾਹੀ, ਰਸਤੇ ਤੁਰਿਆ ਰਾਹੀ, ਰਾਤ ਨੂੰ ਸਰਾਮ ਵਿੱਚ ਵਾਸਾ ਕਰ ਲਿਆ। ਹਾਂਜੀ। ਫਿਰ
ਉੱਠ ਚੱਲਿਆ ਪ੍ਰਭਾਤ,
ਜਦੋਂ ਪ੍ਰਭਾਤ ਹੋਈ ਉਸ ਰਾਹ ਚੋਂ ਨਿਕਲ ਕੇ ਉੱਠ ਚੱਲਿਆ, ਮਾਰਗ ਦੱਸਿਆ, ਜਦੋਂ ਮਾਰਗ ਦਿਸਿਆ ਭਾਵ, ਅਤੇ ਉਦੋਂ ਫਿਰ ਜਿਹੜੇ ਸੀ ਸਰਾਂ ਨਾਲ ਤਾਂ ਹੁਣ ਕੋਈ ਪਕੜਨੀ ਨਾ, ਅਤੇ ਉੱਠ ਕੇ ਚੱਲ ਗਿਆ ਸੰਸਾਰ ਸਰਾਂ। ਸੋ ਇਹਦੇ ਵਿੱਚ ਆਪਾਂ ਜਿੰਨੇ ਆਏ ਹਾਂ ਸਾਰੇ ਸਰਾਂ 'ਚ ਵਸਤਾ ਰੂਪੀ ਰਾਤ ਕੱਟਣ ਲਈ ਆਏ ਹਾਂ, ਅਤੇ ਜਮੋਂ ਵੀ ਕਾਲ ਰੂਪੀ ਦਿਨ ਚੜ੍ਹਨਾ, ਸਾਹਮਣੇ ਉੱਠ ਕੇ ਨਿਕਲ ਜਾਣਾ ਇੱਥੋਂ ਇਹ ਸਰਾਂ 'ਚੋਂ। ਹਾਂਜੀ।
ਨਾਹੇ ਪਰਾਈ ਤਾਤ ਨਾ ਚਿੱਤ ਰਹੱਸਿਆ,
ਰਹੱਸਿਆ
ਰਹੱਸਿਆ
ਨਾਹੀ, ਨਾ ਹੀ ਤਾਤ ਪਰਾਏ। ਵਾਹਿਗੁਰੂ ਜੀ ਫਿਰ ਪੜ੍ਹਾਂਗੇ। ਨਾਹ ਪਰਾਈ ਤਾਤ ਨਾ ਚਿੱਤ ਰਹੱਸਿਆ, ਪਰਾਈ ਤਾਤ ਨਹੀਂ ਹੁਣ ਕੋਈ ਉੱਥੇ ਪਤਾ ਵੀ ਉੱਥੇ ਕਿਹਦੇ ਨਾਲ ਉਹਨਾਂ ਨੇ ਕੋਈ ਜਿਹੜੀ ਸੀ ਝਗੜਾ ਕਰਨਾ ਸੀ, ਅਤੇ ਚਿੱਤ ਕੋਈ ਉੱਥੇ ਜਿਹੜਾ ਸੀ ਕਿਸੇ ਨਾਲ ਪਰਾਇਆਂ ਨਾਲ ਨਾ ਕੋਈ ਈਰਖਾ ਰੱਖੀ, ਨਾ ਪਰਾਏ ਕਿਸੇ ਨਾਲ ਚਿੱਤ ਦੀ ਖੁਸ਼ੀ, ਪਤਾ ਵੀ ਇੱਥੇ ਤਾਂ ਚਲੇ ਜਾਣਾ। ਇਵੇਂ ਹੀ ਗੁਰਮੁਖ ਜਿਹੜੇ ਨੇ ਭਾਈ ਪਰਾਈ ਤਾਤ ਨਹੀਂ ਰੱਖਦੇ ਕਿਸੇ ਨਾਲ, ਅਤੇ ਨਾ ਹੀ ਚਿੱਤ ਨੂੰ ਬਹੁਤਾ ਖੁਸ਼ ਰੱਖਦੇ ਨੇ ਇੱਥੇ ਇਹਦੇ ਵਿੱਚ, ਇਹ ਚਲਾ ਕੇ ਸੰਸਾਰ ਵਿੱਚ ਉਪਰਾਮ ਰਹਿੰਦੇ ਨੇ, ਕਿ ਉਹਨੂੰ ਪਤਾ ਵੀ ਸਰਾਂ ਇਹ। ਹਾਂਜੀ। ਇੱਥੇ ਚਾਲ ਮੁਤਾਬਕ ਰਹੱਸਿਆ ਪੜ੍ਹਨਾ। ਹਾਂ, ਪੌੜੀ ਦੀ ਚਾਲ ਚੱਲ ਰਹੀ ਹੈ ਜਿਸ ਤਰ੍ਹਾਂ।
ਹੋਏ ਨਾ ਪੁੱਛੇ ਜਾਤ ਵਿਵਾਹ,
ਵਿਵਾਹ
ਵਿਵਾਹ ਨਾ ਹੱਸਿਆ।
ਹਾਂ, ਦੇਖੋ ਜਿਵੇਂ ਹੱਸਿਆ ਭਾਰਾ ਹੋਇਆ ਨਾ, ਇੱਥੇ ਉਵੇਂ ਹੱਸਿਆ ਚਾਲ ਦਾ ਵਜਨ ਆ ਰਿਹਾ ਉਦਾਂ ਪੌੜੀ ਦਾ। ਪੜ੍ਹੋ ਸਾਰੇ ਜੀ। ਮੋਏ ਨਾ ਪੁੱਛਿਆ ਜਾਤ ਜਾਤ ਸਿਹਾਰੀ ਲੱਗ ਗਈ, ਵਿਵਾਹ ਨਾ ਹੱਸਿਆ। ਜੇ ਉੱਥੇ ਕੋਈ ਮਰਿਆ ਹੈ, ਕੋਈ ਜਾਤ ਤਾਂ ਨਹੀਂ ਪੁੱਛੀ ਵੀ ਕਿਹੜੀ ਜਾਤ ਦਾ ਮਰਿਆ, ਅਤੇ ਜਿਵੇਂ ਹਰ ਕੋਈ ਜਿਵੇਂ ਕੋਈ ਮਰਦਾ ਪਵਣ ਜਾਤ ਮੁਤਾਬਕ ਹੋਇਆ ਦੁੱਖ ਸਮਝਦਾ ਹੈ, ਉੱਥੇ ਤਾਂ ਹੁਣ ਸਰਾਂ 'ਚ ਆਇਆ ਹੋਇਆ ਹੈ, ਉਸ ਸਰਾਂ ਦੇ ਵਿੱਚ ਉਸ ਨਗਰ 'ਚ ਕੋਈ ਮਰਿਆ ਹੈ, ਅਤੇ ਕਿਸੇ ਦੀ ਜਾਤ ਤਾਂ ਨਹੀਂ ਉਹਨੇ ਪੁੱਛਣੀ ਵੀ ਕਿਹੜੀ ਜਾਤ ਦਾ ਕੋਈ ਇੱਥੇ ਮਰਿਆ। ਅਤੇ ਜੇ ਕੋਈ ਵਿਵਾਹ ਹੋ ਰਿਹਾ ਉੱਥੇ ਉਸ ਨਗਰ 'ਚ ਜਿੱਥੇ ਸਰਾਂ ਹੈ, ਅਤੇ ਉਹਦੀ ਕੋਈ ਖੁਸ਼ੀ ਵੀ ਤਾਂ ਨਹੀਂ ਹੈ ਵੇਖ ਕੇ। ਇਵੇਂ ਹੀ ਗੁਰਮੁਖ ਜਾਣਦੇ ਨੇ ਸੰਸਾਰ ਸਰਾਂ ਹੈ, ਜੇ ਕੋਈ ਮਰਿਆ ਹੈ ਤਾਂ ਕੋਈ ਜਾਤ ਨਹੀਂ ਪੁੱਛੀ। ਜਿਵੇਂ ਅਮਲੀ ਕੋਈ ਮਰ ਜਾ ਤਾਂ ਅਮਲੀ ਪੁੱਛਦਾ ਹੈ, ਕਿਤੇ ਕੋਈ ਅਮਲੀ ਤਾਂ ਨਹੀਂ ਮਰ ਗਿਆ, ਜੇ ਮਰ ਗਿਆ ਤਾਂ ਉਹ ਵੀ ਸਾਡੀ ਜਾਤ ਦਾ ਹੀ ਮਰਿਆ। ਇਹੋ ਜਿਹੀ ਕੋਈ ਜਾਤ ਪੁੱਛਣ ਦਾ ਨਹੀਂ ਰੋਹ ਰੀਤ ਕੀਤੀ ਕੋਈ। ਅਤੇ ਵਿਵਾਹ ਨਾ ਹੱਸਿਆ, ਜੇ ਕੋਈ ਵਿਵਾਹ ਹੈ ਤਾਂ ਉਹਦੀ ਕੋਈ ਖੁਸ਼ੀ ਕੋਈ ਨਹੀਂ ਹੈਗੀ। ਜਿਵੇਂ ਭਾਈ ਭਗਾਰੀ ਭਿਖਾਰੀ ਜੀ ਲੜਕੇ ਦਾ ਵਿਆਹ ਹੈ, ਕੋਈ ਖੁਸ਼ੀ ਤਾਂ ਨਹੀਂ ਨਾ, ਅਤੇ ਚੜ੍ਹਾਈ ਕਰ ਗਿਆ ਅਤੇ ਉੱਥੇ ਗਮੀ ਕੋਈ ਨਹੀਂ। ਸੋ ਗੁਰਮੁਖ ਐਵੇਂ ਸੰਸਾਰ ਨੂੰ ਜਿਹੜਾ ਹੈ ਸਰਾਂ ਦੀ ਨਿਆਈ ਸਮਝਦੇ ਨੇ, ਆਪਣੇ ਆਪ ਨੂੰ ਯਾਤਰੀ ਸਮਝਦੇ ਨੇ, ਅਤੇ ਇਹ ਉਹਨਾਂ ਦਾ ਜੀਵਨ ਹੈ। ਵਿਵਾਹ ਕੋਈ ਹੈ ਹੱਸਿਆ ਨਹੀਂ ਗੁਰਮੁਖ, ਕੋਈ ਮਰਿਆ ਅਤੇ ਕੋਈ ਜਾਤ ਨਹੀਂ ਪੁੱਛੀ, ਪਤਾ ਵੀ ਅਸੀਂ ਕਿਹੜਾ ਰਹਿਣਾ ਇੱਥੇ, ਚੱਲ ਜਾਣਾ। ਹਾਂਜੀ। ਭਾਵ ਵੀ ਵਿਆਹ ਜਾਤ ਪਛਾਣ ਤੋਂ ਵੀ ਇੱਥੇ ਕੋਈ ਗਮੀ ਨਹੀਂ ਉਹਨਾਂ ਨੂੰ ਹੋਈ, ਇੱਥੇ ਕਿਸੇ ਦੇ ਮਰਨ ਦੀ ਕਿਸੇ ਦੇ ਵਿਆਹ ਦੀ ਕੋਈ ਖੁਸ਼ੀ ਨਹੀਂ ਹੋਈ।
ਦਾਤਾ ਕਰੈ ਜੋ ਦਾਤ ਨਾ ਭੁੱਖਾ ਤੱਸਿਆ।
ਹਾਂ, ਇੱਦਾਂ ਵਾਹ ਉਹਨਾਂ ਦੀ ਭਾਈ ਪ੍ਰਕਿਰਤੀ ਹੈ। ਦਾਤਾ ਕਰੇ ਜੋ ਦਾਤ, ਵਾਹਿਗੁਰੂ ਜੋ ਦਾਤ ਹੈ, ਸੋ ਵਾਹੀ ਜੋ ਦਾਤ ਕਰਦਾ ਹੈ ਉਹਦੇ 'ਚ ਸ਼ੰਕਰ ਰਹਿੰਦੇ ਨੇ। ਜੇ ਭੁੱਖ ਹੈ ਤਾਂ ਵੀ ਸੱਚੇ ਪਾਤਸ਼ਾਹ ਚਲੋ ਇਹ ਤੇਰੀ ਦਿੱਤੀ ਉਹ ਭੁੱਖ ਹੈ, ਅੱਜ ਫਾਕੇ ਰੱਖਿਆ ਸਾਨੂੰ ਤੂੰ ਇੱਜੇ ਰਹਿਣਾ ਹੀ ਸੀ, ਅਤੇ ਬਾ ਅਤੇ ਪਿਆਸਾ ਤਾਂ ਅੱਜ ਠੀਕ ਹੈ ਸਾਨੂੰ ਪਿਆਸੇ ਹੀ ਰੱਖਣਾ ਸੀ। ਇਉਂ ਭੁੱਖ ਅਤੇ ਪਿਆਸ ਵਿੱਚ ਸਤਸੰਗ ਜੀ ਦਾਤੇ ਦੇ ਨਾਲ ਕੋਈ ਗਲਾ ਨਹੀਂ ਕਰਦੇ, ਰਜ਼ਾ 'ਚ ਰਹਿੰਦੇ ਨੇ। ਜੋ ਦਾਤ ਕਰਦੀ ਉਹਦਾ ਸ਼ੁਕਰਾਨਾ ਕਰ ਦਿੰਦੇ ਨੇ। ਹਾਂਜੀ,
ਗੁਰਮੁਖ ਸਿਮਰਨ ਵਾਤ ਕਮਲ ਵਿਗਸਿਆ।
ਹਾਂ, ਗੁਰਮੁਖ ਸਿਮਰਨ ਵਾਤ, ਵਾਤ ਜਿਹੜੀ ਹੈ ਸਤਸੰਗ ਮੁੱਖ ਗੱਲ ਨੂੰ ਕਹਿੰਦੇ ਨੇ। ਗੁਰਮੁਖਾਂ ਦੇ ਮੁੱਖ ਦਾ ਵਾਤ ਜਿਹੜਾ ਮੁੱਖ ਗੱਲ ਕਿੱਥੋਂ ਨਿਕਲਦੀ ਹੈ ਮੁੱਖ 'ਚੋਂ, ਇਸ ਕਰਕੇ ਮੁੱਖ ਦੇ ਅਰਥ 'ਚ ਲੈਣਾ। ਸੋ ਗੁਰਮੁਖ ਸਿਮਰਨ ਕਰਦੇ ਨੇ ਮੁੱਖ ਤੋਂ, ਵਾਤ ਮੁੱਖ, ਅਤੇ ਕਿਤੇ ਕਿਤੇ ਵਾਤ ਦੇ ਅਰਥ ਪ੍ਰਿਅ ਜਿਹੜਾ ਹੈ ਆਪਣਾ ਮਿਠਾਸ ਵੀ ਆ ਜਾਂਦੀ ਹੈ। ਗੁਰਮੁਖ ਸਿਮਰਨ ਵਾਤ, ਗੁਰਮੁਖ ਸਿਮਰਨ ਕਰਦੇ ਨੇ ਅਤੇ ਮੁੱਖ ਵਿੱਚ ਮਿਠਾਸ ਹੈ, ਕਮਲ ਵਿਗਸਿਆ। ਹਾਂਜੀ, ਉਹਨਾਂ ਦਾ ਕਮਲ ਵਰਗਾ ਮੁੱਖ ਜਿਹੜਾ ਹੈ ਸਦਾ ਖਿੜਿਆ ਰਹਿੰਦਾ। ਮਿਠਾਸ ਦੇ ਸ਼ਬਦਾਂ 'ਚ ਗੁਰਬਾਣੀ ਵਿੱਚ ਆਇਆ ਹੈ, ਹੋਮ ਬਲਿਆਰੀ ਤਿੰਨ ਕਹੋ ਸਿਫਤ ਜਿਨ੍ਹਾਂ ਦੇ ਵਾਤ। ਹਾਂ, ਜਿਨ੍ਹਾਂ ਦੇ ਭਾਈ ਮੁੱਖ ਵਿੱਚ ਜਿਹੜਾ ਹੈ, ਹੁਣ ਇੱਥੇ ਮੁੱਖ ਦੇ ਅਰਥ ਹੋ ਗਏ, ਮੂੰਹ ਵਿੱਚ ਜਿਨ੍ਹਾਂ ਦੇ ਮਿਠਾਸ ਹੈ ਸਿਫਤ ਕਾਹਦੀ ਵਡਿਆਈ ਸਿਫਤ ਕਰਦੇ ਨੇ। ਜਾਂ ਦਿਲ ਕਾਤੀ ਗੁੜ ਵਾਤ, ਇੱਥੇ ਹੋ ਗਈ ਮਿਠਾਸ, ਉਹਨਾਂ ਦੇ ਦਿਲ ਤੱਕ ਛੁਰੀ ਫੜੀ ਹੋਈ ਹੈ ਗੁੜ ਵਾਤ, ਅਤੇ ਜਿਹੜੀ ਹੈ ਮਿਠਾਸ ਹੈ ਗੁੜ ਵਰਗੀ ਮੂੰਹ 'ਚ, ਉੱਥੇ ਮਿਠਾਸ ਦੇ ਅਰਥ ਹੈਗੇ ਨਾ ਵਾਤ ਦੇ। ਸੋ ਇਹ ਵਾਤ ਮੂੰਹ ਦਾ ਅਰਥ ਵੀ ਹੈ, ਵਾਤ ਮਿਠਾਸ ਦਾ ਅਰਥ ਵੀ ਹੈ। ਗੁਰ ਸਿਮਰਨ ਵਾਤ, ਗੁਰਮੁਖ ਸਿਮਰਨ ਵਾਤ,
ਗੁਰਮੁਖ ਸਿਮਰਨ ਵਾਤ,
ਗੁਰਮੁਖ ਸਿਮਰਨ ਕਰਦੇ ਨੇ, ਜਿਸ ਕਰਕੇ ਮੁੱਖ ਵਿੱਚ ਉਹਨਾਂ ਦੇ ਜਿਹੜਾ ਹੈ ਭਾਈ ਸਿਮਰਨ ਹੈ। ਜਾਂ ਸਿਮਰਨ ਕਰਦੇ ਨੇ ਵਾਤ, ਉਹ ਉਹਨਾਂ ਦੇ ਅੰਦਰ ਮਿਠਾਸ ਹੈ, ਕਮਲ ਵਿਗਸਿਆ, ਮੁੱਖ ਕਮਲ ਉਹਨਾਂ ਦਾ ਸਦਾ ਖਿੜਿਆ ਰਹਿੰਦਾ, ਅਤੇ ਉੜੀਆਂ ਨਹੀਂ ਪੇਰਿਆਂ ਦੀਆਂ ਸੜੇ ਨਹੀਂ ਰਹਿੰਦੇ 12 ਮਹੀਨੇ, ਖੁਸ਼ ਮੁੱਖ ਹੁੰਦੇ ਨੇ, ਹਸਮੁੱਖ ਹੁੰਦੇ ਨੇ।
ਦੀਵਾਲੀ ਦੀ ਰਾਤ ਦੀਵੇ ਬਾਲੀ ਹਨ।
ਹਾਂ, ਦੀਵਾਲੀ ਦੀ ਰਾਤ ਹੁੰਦੀ ਹੈ ਨਾ, ਸਾਰੇ ਦੀਵੇ ਬਾਲਦੇ ਨੇ। ਹੁਣ ਕਿੰਨਾ ਕੁ ਚਿਰ ਰਹਿੰਦੇ ਨੇ ਦੀਵੇ? ਅਕਸਰ 5-4 ਘੰਟੇ ਰਹਿੰਦੇ ਨੇ, ਅਕਸਰ ਬੁੱਝ ਜਾਂਦੇ ਨੇ। ਉਹ ਦੀਵਾਲੀ ਵਾਲੀ ਰੌਣਕ ਚਲੀ ਗਈ, ਸੰਸਾਰ ਦੀਵਾਲੀ ਦੀ ਰੌਣਕ ਹੈ। ਇਹ ਆਪ ਜੀਵਾਂ ਰੂਪੀ ਦੀਵੇ ਕਿੰਨਾ ਕੁ ਚਿਰ ਜਗਦੇ ਆ, ਬੁੱਝਦੇ ਬੁੱਝੀ ਜਾਂਦੇ ਨੇ। ਸੋ ਕਈ ਰਾਗੀ ਦੀਵਾਲੀ ਵਾਲੇ ਦਿਨ ਆਹ ਸ਼ਬਦ ਆਹ ਪੌੜੀ ਪੜ੍ਹਦੇ ਨੇ, ਪਰ ਭਾਵ ਦਾ ਪਤਾ ਨਹੀਂ ਵੀ ਉਸ ਭਾਵ ਵਿੱਚ ਨਹੀਂ ਇਹ ਪੌੜੀ ਉਚਾਰੀ ਗਈ ਵੀ ਦੀਵਾਲੀ ਦੀ ਰਾਤ ਦੀਵੇ ਬਾਲ ਰਹੇ ਸੀ। ਉੱਤੇ ਸੰਕੇਤ ਦੇ ਰਹੇ ਨੇ ਭਾਈ ਸਾਹਿਬ, ਜਦੋਂ ਦੀਵਾਲੀ ਦੀ ਰਾਤ ਹੈ ਉਹਦੀ ਰੌਣਕ ਕਿਸੇ ਦੀ ਵੀ ਨਹੀਂ ਰਹਿੰਦੀ। ਅਗਲੀ ਜਿਹੜਾ ਅਸੀਂ ਦਿਨ ਚੰਨ ਤੋਂ ਪਹਿਲਾਂ ਖਤਮ ਹੋ ਜਾਂਦੀ ਆ। ਇਉਂ ਸੰਸਾਰ ਵੀ ਜਿਹੜਾ ਹੈ ਜਦੋਂ ਕਾਲ ਰੂਪੀ ਦਿਨ ਚੜਿਆ ਨਾ, ਇਹ ਵੀ ਦੀਵਾਲੀ ਦੀ ਰਾਤ ਹੈ, ਖਤਮ ਹੋ ਜਾਣਾ। ਇਹ ਭਾਵ
ਤਾਰੇ ਜਾਤ ਸਨਾਤ ਅੰਬਰ ਪਾਲੀਅਨ।
ਹਾਂ, ਇਵੇਂ ਤਾਰੇ ਵੀ ਜਾਤੀ, ਵੱਡੀ ਜਾਤੀ ਦੇ ਕੋਈ ਛੋਟੀ ਜਾਤੀ ਦੇ ਕਿੰਨੇ ਤਾਰੇ ਨੇ ਉੱਪਰ। ਸੋ ਅੰਬਰ ਪਾਲੀਅਨ, ਅੰਬਰ 'ਚ ਚਮਕਦੇ ਨੇ ਆਕਾਸ਼ ਵਿੱਚ, ਅੰਬਰ ਨਾਮ ਆਕਾਸ਼ ਦਾ। ਪਰ ਜਦੋਂ ਸੂਰ ਚੰਨ ਦੀ ਤਿਆਰੀ ਹੁੰਦੀ ਹੈ ਲੱਭੇ ਨਹੀਂ ਇੱਥੇ ਆਉਂਦੇ। ਇਉਂ ਇਹ ਜਿੰਨੇ ਤਾਰਿਆਂ ਵਾਂਗੂ ਚਮਕ ਰਿਹਾ ਨਾ ਸਾਰਾ ਆਲਮ, ਜੀਵ ਜੰਤੂ ਜਿੰਨਾ ਹੈ, ਜਿੱਦਣ ਕਾਲ ਰੂਪੀ ਸੂਰ ਚੜ੍ਹ ਗਿਆ ਨਾ ਸਭ ਖਤਮ ਹੋ ਜਾਣਾ।
ਫੁੱਲਾਂ ਦੀ ਬਾਗਾਤ,
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 ਇੱਥੇ ਸ਼ਾਇਰੀ ਲੱਗ ਗਈ। ਬਾ ਸ਼ਾਇਰੀ ਇੱਥੇ ਇਸਤਰੀ ਵਾਚਕ ਦੱਸ ਰਹੀ ਹੈ, ਹੁਣ ਬਗੀਚੀ ਸ਼ਬਦ ਪੁਲਿੰਗ ਤਾਂ ਨਹੀਂ ਨਾ ਹੈਗਾ, ਇਸਤਰੀ ਵਾਚਕ ਹੈ ਤਾਂ ਸ਼ਾਇਰੀ ਲੱਗੀ ਹੈ। ਫੁੱਲਾਂ ਦੀ ਬਾਗਾਤ,
ਫੁੱਲਾਂ ਦੀ ਬਾਗਾਤ,
ਫੁੱਲਾਂ ਦੀ ਜਿਵੇਂ ਬਗੀਚੀ ਜਿਹੜੀ ਹੈ ਉਹਦੇ ਵਿੱਚੋਂ ਚੁਣ ਚੁਣ
ਚੁਣ ਚੁਣ ਚਾਲੀਅਨ।
ਹਾਂ, ਚੁਣ ਚੁਣ ਕੇ ਫੁੱਲਾਂ ਦੇ ਜਿਹੜੇ ਟੋਕਰੇ ਭਰ ਲੈਂਦੇ ਨੇ। ਸਦੀਬੀ ਰਹੀ ਉਹ ਬਗੀਚੀ ਖਿੜੀ ਕਿਤੇ? ਹਾਂ, ਅਕਸਰ ਜਿਹੜੀ ਇਕੱਲੇ ਟੁੰਡ ਰਹਿ ਗਏ ਬੂਟਿਆਂ ਦੇ, ਬੂਟੇ ਰਹਿ ਗਏ, ਸਦੀ ਵੀ ਨਾ ਰਹੀ ਸੰਸਾਰ ਫੁੱਲਾਂ ਦੀ ਬਗੀਚੀ ਵਾਂਗੂ ਹੀ ਆ ਭਾਈ ਇਹ ਸਦਾ ਖਿੜਿਆ ਨਹੀਂ ਰਹਿਣਾ।
ਤੀਰਥ ਜਾਤੀ ਜਾਤ ਨੈਣ ਨਿਹਾਲੀਅਨ
ਇੱਕ ਜਾਤੀ ਹੈ ਇੱਕ ਜਾਤ ਤੱਤ ਅਨੁਸਾਰੀ ਜਾਤ
ਜਾਤ
ਜਾਤੀ ਹੋਗਾ ਯਾਤਰੀ ਅਤੇ ਜਾਤ ਹੋਗਾ ਜਾਂਦੇ ਨੇ ਜਿਵੇਂ ਤੀਰਥਾਂ 'ਤੇ ਯਾਤਰੀ ਜਾਂਦੇ ਨੇ ਨਾ ਨੈਣ ਨਿਹਾਲੀਅਨ ਨੈਣਾਂ ਦੇ ਨਾਲ ਨਿਹਾਲੀਅਨ ਮਤਲਬ ਵੇਖੀਂਦੇ ਨੇ ਅਤੇ ਤੀਰਥ ਦੀ ਰੌਣਕ ਫਰਜ਼ ਕੀਤਾ ਕੋਈ ਤੀਰਥ 'ਤੇ ਮੇਲਾ ਆ ਗਿਆ ਉਹ ਕਿਤੇ ਸਦੀਬੀ ਥੋੜ੍ਹਾ ਹੁੰਦਾ ਮੇਲੇ ਦਾ ਦਿਨ ਰਿਹਾ ਅਗ ਦਿਨ ਵਿਛੜ ਗਿਆ ਇਵੇਂ ਭਾਈ ਮੇਲਾ ਹੀ ਹੈ ਸੰਸਾਰ ਆਇਆ ਅਤੇ ਗਿਆ ਯਾਤਰੀ ਉੱਥੇ ਸਦੀਬੀ ਤਾਂ ਨਹੀਂ ਨਾ ਰਹਿੰਦੇ ਮੇਲਾ ਵਿਛੜ ਗਿਆ ਯਾਤਰੀ ਵਿਛੜ ਗਏ ਸੋ ਯਾਤਰੀ ਇੱਦਾਂ ਦੇ ਆਪਾਂ ਮਾਂ ਸੰਸਾਰ ਇਹੋ ਜਿਹਾ ਦੁਨੀਆ ਸਿਹਰ ਮੇਲਾ ਬਾਣੀ ਚਾਹੁੰਦਾ ਨਾ ਇਹ ਦੁਨੀਆ ਮੇਲਾ ਹੈ ਭਾਈ ਇਹ ਦਸਤਗੀਰੀ ਨਾ ਹੈ ਇਹੋ ਜਿਹਾ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ ਬਾਂਹ ਨਹੀਂ ਫੜਨੀ ਕਿਸੇ ਨੇ ਮੇਲੇ 'ਚ ਭਾਈ ਉੱਜੜ ਜਾਣਾ ਚੱਲਿਆ ਜਾਣਾ ਮੇਲਾ ਖਤਮ ਹੋ ਜਾਣਾ
ਹਰ ਚੰਦ ਔਰੀ ਚਾਤ ਵਸਾਏ ਉਚਾਲੀਅਨ
ਹਾਂ ਹਰ ਚੰਦ ਔਰੀ ਕੀ ਆ ਬਾਈ ਇਹ ਇੱਕ ਤਾਂ ਹਰੀਚੰਦ ਦੀ ਨਗਰੀ ਮੰਨੀ ਹੈ ਇੱਕ ਜਿਹੜੀ ਹੈ ਕਲਪਤ ਦਿੰਦੀ ਹੈ ਕੁਛ ਫਰਕ ਹੈ ਜਦੋਂ ਰਾਜਾ ਹਰੀਚੰਦ ਨੇ ਨਾ ਵਿਸ਼ਵਾਮਿੱਤਰ ਦੇ ਸਾਲ ਵਿੱਚ ਆ ਕੇ ਸਭ ਕੁਝ ਦਾਨ ਕਰ ਦਿੱਤਾ ਰਾਜ ਭਾਗ ਵੀ ਲੈ ਗਿਆ ਉਹ ਸਰੀਰ ਰਹਿ ਗਿਆ ਉਹਨਾਂ ਦੇ ਉਹ ਵੀ ਲੈ ਲਏ ਕਹਿੰਦੇ ਅਕਸ਼ਣਾ ਤਾਂ ਦਿੱਤੀ ਨਹੀਂ ਕੋਈ ਆ ਤਾਂ ਤੁਸੀਂ ਆਪ ਦਾਨ ਕੀਤਾ ਉਹਦੇ 'ਚ ਘਰ ਵਾਲੀ ਵੀ ਵੇਚਣੀ ਪੈ ਗਈ ਪੁੱਤਰ ਵੀ ਜਿਹੜਾ ਸੀ ਮੰਡੀ 'ਤੇ ਵਿਕ ਗਿਆ ਅਤੇ ਆਪ ਵੀ ਵਿਕਿਆ ਚੰਡਾਲ ਲੈ ਗਏ ਉਹਨੂੰ ਜਿੱਥੇ ਮੁਰਦ ਘਾਟ ਹੁੰਦਾ ਮੁਰਦੇ ਸਾੜਦੇ ਨੇ ਰਾਜਾ ਉੱਥੇ ਵਿਕ ਗਿਆ ਸਮਾਂ ਲੰਘੀ ਗਿਆ ਲੰਘਦੇ ਨੇ ਅਤੇ ਪੁੱਤਰ ਰੋਹਤ ਸੀ ਪੁੱਤਰ ਦਾ ਨਾਂ ਉਹ ਚੜ੍ਹਾਈ ਕਰ ਗਿਆ ਹੁਣ ਘਰਵਾਲੀ ਜਿਹੜੀ ਆ ਪੁੱਤਰ ਨੂੰ ਲੈ ਕੇ ਉਸੇ ਮਰਖਾਨੇ 'ਚ ਜਿੱਥੇ ਨੌਕਰੀ ਕਰਦਾ ਚੰਡਾਲ ਦੇ ਮੂਹਰੇ ਸੰਸਕਾਰ ਕਰਨੀ ਲੈ ਕੇ ਆਈ ਹੈ ਘਰਵਾਲੀ ਪਛਾਣ ਲਈ ਹੈ ਪੁੱਤਰ ਪਛਾਣ ਲਿਆ ਅਤੇ ਉਸ ਵੇਲੇ ਘਰਵਾਲੀ ਨੇ ਵੀ ਪਛਾਣ ਲਿਆ ਵੀ ਇੱਥੇ ਆ ਇਹ ਪਹਿਲਾਂ ਪਤਾ ਹੀ ਨਹੀਂ ਸੀ ਵੀ ਕਿੱਧਰ ਵਿਖਿਆ ਘਰਵਾਲੀ ਕਹਿਣ ਲੱਗੀ ਫਿਰ ਹੁਣ ਕੀ ਇਸ ਜੀਣ ਜੀਣਾ ਹੈ ਅਤੇ ਸੜ ਜੀਏ ਦੋਵੇਂ ਜਾਣੇ ਪੁੱਤਰ ਦੇ ਨਾਲ ਆਖਣ ਲੱਗਾ ਐਸਾ ਨਹੀਂ ਕਰਨਾ ਜਿਵੇਂ ਜਿਵੇਂ ਉਹ ਚਲਾ ਰਿਹਾ ਉਦੋਂ ਹੀ ਚੱਲਣਾ ਉਹਦੀ ਰਜਾ ਦੇ ਖਿਲਾਫ ਨਹੀਂ ਹੋਣਾ ਨਹੀਂ ਐਸਾ ਕਰਨਾ ਅਤੇ ਫਿਰ ਐਸਾ ਉਹਦਾ ਇਹ ਭਾਣੇ ਵਿੱਚ ਰਹਿਣ ਦਾ ਗੁਣ ਵੇਖ ਕਰਕੇ ਆਪ ਜਿਹੜਾ ਸੀ ਭਾਈ ਇੰਦਰ ਵੀ ਆ ਗਿਆ ਲੈ ਜੀ ਜੀ ਉਹਨੂੰ ਸੁਰਗ ਨੂੰ ਛੱਡ ਕੇ ਸੁਰਗ ਆ ਗਏ ਧਰਮ ਰਾਜਾ ਵੀ ਆਇਆ ਅਤੇ ਵਿਸ਼ਵਾਮਿੱਤਰ ਨੂੰ ਵੀ ਜਿਹੜਾ ਸੀ ਜਿਹਨੇ ਇੰਨਾ ਸੜਿਆ ਉਹਨੂੰ ਵੀ ਇੱਥੇ ਪਹੁੰਚਣਾ ਪਿਆ ਆ ਗਿਆ ਹੋਈ ਕਹਿਣ ਲੱਗਾ ਵੀ ਧੰਨ ਹੈ ਤੂੰ ਹਰੀਚੰਦ ਇੰਨਾ ਰਜਾ ਦਾ ਮਾਲਕ ਲੈ ਹੁਣ ਜਿਹੜਾ ਸੀ ਪੁੱਤਰ ਵੀ ਜਿੰਦਾ ਕਰ ਦਿੱਤਾ ਪੁੱਤਰ ਜਿੰਦਾ ਕੀਤਾ ਚਲੋ ਸਾਰੇ ਸਵਰਗ ਨੂੰ ਲੈ ਚੱਲੀਏ ਤੁਹਾਨੂੰ ਅਤੇ ਆਖਣ ਲੱਗਾ ਜਿਹਦੀ ਮੈਂ ਜਿਹੜੇ ਮਾਲਕ ਦੀ ਮੈਂ ਨੌਕਰੀ ਕਰਦਾ ਉਹਦੀ ਆਗਿਆ ਤੋਂ ਬਿਨਾਂ ਮੈਂ ਸਵਰਗ ਨੂੰ ਕਿਵੇਂ ਜਾ ਸਕਦਾ ਮੈਂ ਚੰਡਾਲ ਦੇ ਮੂਹਰੇ ਨੌਕਰ ਹਾਂ ਐਸਾ ਨਹੀਂ ਹੋ ਸਕਦਾ ਹਾਂ ਚੰਡਾਲ ਇਹ ਆਗਿਆ ਦੇਣਗੇ ਮਾਲਕ ਦੇ ਮੂਹਰੇ ਮੈਂ ਇੱਕ ਗੁਲਾਮ ਹਾਂ ਗੁਲਾਮ ਦਾ ਉਹ 'ਚ ਕੀ ਜ਼ੋਰ ਹੈ ਹਾਂ ਮਾਲਕ ਦੀ ਆਗਿਆ ਹੋਵੇਗੀ ਤਾਂ ਠੀਕ ਹੈ ਉਸ ਵੇਲੇ ਕਹਿੰਦੇ ਨੇ ਵੀ ਧਰਮ ਰਾਜਾ ਆਪ ਚੰਡਾਲ ਦਾ ਰੂਪ ਧਾਰਿਆ ਲੈ ਵੀ ਤੈਨੂੰ ਆਗਿਆ ਜਾ ਸਕਦੇ ਫਿਰ ਕਹਿੰਦਾ ਐਵ ਨਹੀਂ ਮੈਂ ਜਾਣਾ ਜਿਹੜੀ ਨਗਰੀ ਦਾ ਮੈਂ ਮਾਲਕ ਸੀ ਉਹ ਨਗਰੀ ਨੂੰ ਨਾਲ ਨੂੰ ਲੈ ਕੇ ਜਾਣਾ ਸੁਰਗ ਨੂੰ ਉਹ ਜਾਵੇ ਨਾ ਜੇ ਤੈਨੂੰ ਜਾ ਸਕਦੇ ਹੋ ਠੀਕ ਹੈ ਨਾ ਅਸੀਂ ਨਹੀਂ ਸਾਨੂੰ ਲੋੜ ਨਹੀਂ ਉਹਦੀ ਚਲੋ ਉਹ ਵੀ ਸਵੀਕਾਰਿਆ ਆਪਣੇ ਸਾਰੀ ਨਗਰੀ ਦੇ ਸਮੇਤ ਕਹਿੰਦੇ ਨੇ ਜਿਹੜਾ ਸੀ ਰਹਿਣ ਵਾਲੇ ਵਾਸੀ ਉੱਥੇ ਵੀ ਸਾਰੇ ਸੁਰਗਪੁਰੀ ਦਿਖਾਈਏ ਵੀ ਚਲੋ ਲੈ ਗਏ ਨੇ ਫਿਰ ਨਾਰਦ ਦਾ ਕੰਮ ਜਿਹਨੂੰ ਪਤਾ ਹੀ ਹੈ ਕਿਹੜੇ ਕੰਮ ਕਰਦਾ ਉਹਨੇ ਵੇਖਿਆ ਜੀ ਇਹ ਲੋਕ ਸਾਰਿਆਂ ਨੂੰ ਇੱਥੇ ਨਗਰੀ ਜਿੱਥੇ ਲਿਆਇਆ ਕੋਈ ਵਿਘਨ ਪਾਓ ਇੱਥੇ ਅਤੇ ਵਿਘਨ ਪਾਉਣ ਵਿੱਚ ਜਿਹੜਾ ਸੀ ਨਾਰਦ ਦਾ ਕੰਮ ਹੁੰਦਾ ਹੀ ਆ ਚੁਗਣੀ ਚਪਟਾ ਕਰਨਾ ਪੁੱਠੀ ਪ੍ਰੇਰਨਾ ਦੇ ਦੇਣੀ ਕਹਿੰਦੇ ਵੀ ਐਡਾ ਵੱਡਾ ਦਾਨੀ ਹੈ ਤੂੰ ਕਦੇ ਜਿਹੜਾ ਸੀ ਆਪਣੀ ਥੋੜ੍ਹੀ ਬਹੁਤੀ ਸੁਣਾ ਨਾ ਵੀ ਕਿਵੇਂ ਦਾਨ ਅਤੇ ਐਸਾ ਹੋਇਆ ਆਪਣੇ ਮੂੰਹੇ ਉਹਦੇ ਦਾਨ ਦੀ ਵਡਿਆਈ ਕਰਾਤੀ ਦੱਸਣ ਲੱਗ ਕੇ ਦੇਖ ਤਾਂ ਸਹੀ ਮੈਂ ਆਪਣਾ ਅਨਾਜ ਭਾਗ ਛੱਡਿਆ ਵਡਿਆਈ ਹੋ ਗਈ ਵੇਖ ਤਾਂ ਸਹੀ ਆ ਮੈਂ ਰਾਣੀ ਵੇਚ ਸਕਿਆ ਵੇਖ ਤਾਂ ਸਹੀ ਪੁੱਤਰ ਜਿਹੜਾ ਸੀ ਮੈਂ ਇੱਦਾਂ ਕਰ ਦਿੱਤਾ ਚੰਡਾਲ ਦੇ ਮੂਹਰੇ ਰਹਿ ਕੇ ਇੱਦਾਂ ਮੈਂ ਨੌਕਰੀ ਨਿਭਾਈ ਵਡਿਆਈ ਆਪਣੇ ਮੁੱਖੋਂ ਕਰਾਤੀ ਉਹ ਸਵਰਗ ਵਿੱਚ ਨਹੀਂ ਰਹਿ ਸਕਦਾ ਅਤੇ ਸਾਰੇ ਲੱਗੇ ਡਿੱਗਣ ਜੀ ਉਹ ਗਲਤੀ ਦਾ ਅਹਿਸਾਸ ਹੋਇਆ ਮੇਰੇ ਤੋਂ ਉੱਤੇ ਗਲਤੀ ਕੰਮ ਕਰਾ ਗਿਆ ਜਿਹੜਾ ਸੀ ਨਾਰਦ ਉਸ ਵੇਲੇ ਫਿਰ ਕਾਲਪੁਰ ਤਿਆ ਸੱਚੇ ਪਾਤਸ਼ਾਹ ਮੈਂ ਤੇ ਭੁੱਲ ਹੋਈ ਆ ਬਖਸ਼, ਅਜੇ ਰਾਹ 'ਚ ਆਉਂਦੀ ਸੀ ਕਹਿੰਦੇ। ਉੱਥੇ ਜਾ ਕੇ ਜਿੱਥੇ ਆਉਂਦੇ ਆਉਂਦੇ ਜਿੱਥੇ ਰਸਤੇ ਵਿੱਚ ਠਹਿਰੇ ਨੇ ਉੱਥੇ ਇੱਕ ਨਗਰੀ ਵਸ ਗਈ ਆ, ਉਹਨੂੰ ਹਰ ਚੰਦੌਲੀ ਨਗਰੀ ਮੰਨੇ ਆ। ਅਤੇ ਪਰ ਇਹ ਤਾਂ ਹੈ ਉੱਥੇ, ਚਲੋ ਮੰਨ ਲਓ ਵੀ ਇੱਥੇ ਵਸੀ ਹੋਵੇਗੀ, ਕਿਤੇ ਠਹਿਰੇ ਨੇ ਜਿੱਥੇ ਕਿਤੇ ਉਹ ਉੱਥੇ ਠਹਿਰ ਗਏ, ਉਹ ਨਗਰੀ ਕੋਈ ਵਸ ਗਈ ਹੋਣੀ ਆ। ਪਰ ਇਹ ਜਿਹੜੀ ਹਰ ਚੰਦੌਲੀ ਜਿਹੜੀ ਆ ਕਲਪਤਾ ਇੱਕ, ਉਹ ਕੀ ਹੈ? ਤੁਸੀਂ ਹਿਸਾਰ ਦੇ ਇਲਾਕੇ ਜਾਓ ਨਾ, ਹਰਿਆਣੇ ਤਾਂ ਹਿਸਾਰ ਦਾ ਇਲਾਕਾ, ਜਦੋਂ ਸੂਰਜ ਚੜ ਆਪਣੇ ਇਹਦੇ ਪੋਹ ਮਾਘ ਦੇ ਮਹੀਨਿਆਂ ਵਿੱਚ ਧੁੰਦ ਪੈਂਦੀ ਜਦੋਂ, ਅਤੇ ਸੂਰਜ ਚੜ੍ਹਨ ਤੋਂ ਥੋੜ੍ਹਾ ਜਿਹਾ ਪਹਿਲਾਂ ਜੇ ਉਹ ਧੁੰਦ ਵਿੱਚ ਵੇਖਦੇ ਨਾ ਲੋਕ, ਤਾਂ ਉੱਥੇ ਕਈ ਕਿਲੇ ਦੀਂਦੇ ਨੇ ਉਹਦੇ ਵਿੱਚ ਦੀ ਆਕਾਸ਼ ਵਿੱਚ ਉੱਪਰ, ਧੁੰਦ ਵਿੱਚ ਐਸੀ ਬਣਾਵਟ ਬਣ ਜਾਂਦੀ ਆ, ਕਈ ਮਹਿਲ ਦੀਂਦੇ ਨੇ। ਪਰ ਉਹ ਜਿਉਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਧੁੱਪ ਚੜ੍ਹਦੇ ਲੰਘਦਾ, ਉਹ ਪਤਾ ਨਹੀਂ ਕਿੱਧਰ ਚੱਲ ਜਾਂਦੇ ਨੇ। ਇਸ ਕਰਕੇ ਉਹ ਧੁੰਦ ਤੋਂ ਹੀ ਬਣਿਆ ਇੱਕ ਇੱਦਾਂ ਦਾ ਉਹ ਜਿਹੜਾ ਸੀ ਹਰੀ ਚੰਦ ਦੀ ਨਗਰੀ ਵਾਂਗੂ ਭਾਸਦੇ ਨੇ ਉੱਥੇ ਮਹਿਲ। ਇਵੇਂ ਅਰਬ ਕੰਟਰੀ ਦੇ ਵਿੱਚ ਜਿਹੜੇ ਨੇ ਜਿਹੜੇ ਸਮੁੰਦਰ ਦੇ ਕਿਨਾਰੇ 'ਤੇ ਅਰਬ ਕੰਟਰੀ ਹੈਗੇ ਨੇ, ਉੱਥੇ ਜਦੋਂ ਉਹ ਧੁੰਦ ਦੇ ਉੱਥੇ ਪੈਂਦੀ ਆ ਨਾ, ਉੱਥੇ ਵੀ ਇੱਦਾਂ ਮਹਿਸੂਸ ਹੁੰਦਾ। ਇੱਕ ਵਾਰੀ ਜਿਹੜਾ ਸੀ ਅੰਗਰੇਜ਼, ਉਹਦਾ ਨਾਂ ਸੀ ਟਾਡ, ਉਹ ਸਵਾਰੀ ਕਰਿਆ ਜਹਾਜ਼ 'ਚ, ਉਹਨੇ ਜਦੋਂ ਧੁੰਦ ਵਿੱਚ ਮਹਿਲ ਦੇਖੇ ਨਾ, ਅਤੇ ਕਿਲੇ ਜੇ ਦੇਖਿਆ ਵੀ ਜਹਾਜ਼ ਤਾਂ ਉਹਨੂੰ ਸਿੱਧਾ ਜਾ ਰਿਹਾ, ਰੌਲਾ ਪਾਤਾ, ਉਹ ਰੋਕੋ ਰੋਕੋ ਜਹਾਜ਼ ਟਕਰਾਉਣ ਲੱਗਾ ਮਹਿਲਾਂ ਨਾਲ, ਕਿਲਿਆਂ ਨਾਲ। ਉਹ ਜਹਾਜ਼ ਦੇ ਕਪਤਾਨ ਨੂੰ ਪਤਾ ਸੀ ਵੀ ਇਹ ਰੋਜ਼ ਦੇਖਦੇ ਨੇ ਉਹ ਵੀ ਇਹ ਕਲਪਤ ਚੀਜ਼ਾਂ ਨੇ, ਇਹ ਧੁੰਦ ਵਿੱਚ ਐਸਾ ਜਿਹੜਾ ਹੈ ਇਹ ਲੱਗਦਾ ਹੈ। ਉਹ ਸਾਰੇ ਜਹਾਜ਼ ਵਾਲੇ ਹੱਸ ਪਏ, ਉੱਥੋਂ ਮੈਂ ਸੋਚਿਆ ਮੇਰੇ ਤੋਂ ਕੋਈ ਗਲਤੀ ਹੋਈ ਹੈ, ਇਹ ਤਾਂ ਕੋਈ ਕਲਪਤ ਵਸਤੂ ਹੈ। ਸਾਰਾ ਦੱਸਿਆ ਉਹਨਾਂ ਨੇ, ਉਹਦਾ ਗਿਆਨ ਕਰਾਇਆ। ਇਸ ਲਈ ਸਤਿਸੰਗ ਜੀ, ਇਹ ਜਿਹੜੀ ਹੈ ਸੰਸਾਰ ਵੀ ਕੀ ਹੈ, ਪੜ੍ਹਿਓ ਦੁਬਾਰੇ ਸਲੈ ਨੂੰ।
ਹਰ ਚੰਦੌਰੀ ਜਾਤ ਵਸਾਏ ਉਚਾਲੀਅਨ।
ਹਾਂ, ਜਿਵੇਂ ਭਾਈ ਹਰੀ ਚੰਦ ਦੀ ਨਗਰੀ ਜਿਹੜੀ ਆ ਨਾ, ਦੀਂਦੀ ਆ ਇਹ ਪੋਹ ਮਾਘ ਦੇ ਦਿਨਾਂ ਵਿੱਚ ਧੁੰਦ ਦੇ ਨਾਲ, ਉੱਦਾਂ ਦੀ ਜਿਹੜੀ ਹੈ ਅਨੁਭਵ ਹੁੰਦੀ ਹੈ। ਪਰ ਇਹ ਝਾਤ ਹੈ ਇੱਕ, ਹੈ ਨਾ, ਝਾਤ ਕਹਿੰਦੇ ਜਿਵੇਂ ਆਪਾਂ ਨਿਆਣਿਆਂ ਨੂੰ ਕਹਿੰਦੇ ਝਾਤ ਕਹਿ ਦਿੰਦੇ ਹਾਂ, ਦੇਖਦੇ ਹਾਂ ਆਪਾਂ। ਇਉਂ ਉਹ ਇੱਕ ਝਾਤ ਹੀ ਇੱਕ ਤਰ੍ਹਾਂ ਦੀ। ਵਸਾਏ ਉਚਾਲੀਆਂ ਨਾ,
ਵਸਾਏ ਉਚਾਲੀਆਂ,
ਅਤੇ ਫਿਰ ਜਿਹੜਾ ਸੀ ਬਸ ਜਿਹੜੀ ਹੈ ਬਸਰਿਆ ਜੋ ਸੰਸਾਰ ਹੈ ਵਸਾਇਆ ਹੋਇਆ, ਉਚਾਲੀਆਂ ਚਲਾ ਜਾਣਾ, ਖਤਮ ਹੋ ਜਾਣਾ। ਇਹ ਵੀ ਇਹ ਕਿਹੜਾ ਸੱਚਾ ਹੈ? ਜੇ ਉਹ ਸੱਚੀ ਨਹੀਂ ਨਾ, ਇਹ ਵੀ ਨਹੀਂ ਸੱਚਾ। ਫਿਰ ਇਹ ਵੀ ਹਰੀ ਚੰਦ ਦੀ ਨਗਰੀ ਐਵੇਂ ਹੈ ਸੰਸਾਰ ਜਿਹੜਾ ਹੈ, ਜਿਵੇਂ ਉੱਥੇ ਉਹ ਕਲਪਤ ਦਿੰਦਾ ਹੈ। ਸੰਸਾਰ ਵੀ ਕਦੇ ਤਿੰਨੇ ਕਾਲ ਸੱਤ ਨਹੀਂ, ਸੰਸਾਰ ਹੋਇਆ ਹੀ ਨਹੀਂ, ਵਾਸਤਵ ਵਿੱਚ ਸੰਸਾਰ ਕਲਪਿਤ ਵਸਤੂ ਹੈ। ਇਹ ਵੀ ਕਿਸੇ ਭਰਮ ਕਰਕੇ ਦ੍ਰਿਸ਼ਟੀ ਆ ਰਹੇ ਹੈ, ਵਾਸਤਵ ਵਿੱਚ ਹੈ ਨਹੀਂ। ਅਤੇ ਇਸ ਲਈ ਇਹ ਵੀ ਹਰੀ ਚੰਦ ਦੀ ਨਗਰੀ ਜਾਣ ਜਾਣਾ ਕਰੀਏ। ਅੱਗੇ
ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ,
ਸੰਭਾਲੀਅਨ,
ਸੰਭਾਲੀਅਨ।
ਹਾਂ, ਹੁਣ ਪੈਰ ਸਿੱਧਾ ਮੰਮੇ ਤੋਂ ਲਿਆ ਗਿਆ, ਸੰਭਾਲੀਅਨ ਕਰ,
ਸੰਭਾਲੀਅਨ।
ਗੁਰਮੁਖ ਸੁਖ ਫਲ ਦਾਤ, ਪਰ ਗੁਰਮੁਖਾਂ ਨੂੰ ਪਾਈਏ ਗਿਆਨ ਹੈ ਵੀ ਸੰਸਾਰ ਜਿਹੜਾ ਹੈ, ਇੱਥੇ ਅਸੀਂ ਯਾਤਰੀ ਆਏ ਹਾਂ, ਇਹ ਸਰਾਂ ਇੱਕ ਤਰ੍ਹਾਂ ਦੀ, ਇਹ ਫੁੱਲਾਂ ਦੀ ਬਗੀਚੀ ਹੋਈ ਹੈ ਸੰਸਾਰ ਜਿਹੜਾ ਹੈ, ਇਹ ਸਦਾ ਥੰਨੀ ਰਹਿਣਾ ਹੈ। ਸੋ ਆਪਣੇ ਆਪ ਨੂੰ ਯਾਤਰੀ ਜਾਣਦੇ ਨੇ, ਇਹ ਗਿਆਨ ਹੋਣ ਕਰਕੇ ਸੁੱਖ ਫਲ ਦਾਤ, ਸੁੱਖ ਫਲ ਦੀ ਦਾਤ ਪ੍ਰਾਪਤ ਕਰਦੇ ਨੇ ਪਰਮੇਸ਼ਰ ਕੋਲੋਂ। ਸ਼ਬਦ ਸੰਭਾਲੀ ਹਨ, ਸ਼ਬਦ ਵਿੱਚ ਸ਼ਬਦ ਨੂੰ ਸੰਭਾਲਦੇ ਨੇ। ਹਾਂਜੀ, ਉੱਠਤ ਬੈਠਤ ਸੋਭਤ ਜਾਗ, ਸਦਾ ਹੀ ਜਿਹੜਾ ਹੈ ਉਹ ਸ਼ਬਦ ਦੇ ਨਾਲ ਜੁੜੇ ਰਹਿੰਦੇ ਨੇ। ਉੱਠਤ ਬੈਠਤ ਸੋਭਤ ਨਾਮ, ਕਹੋ ਨਾਨਕ ਜਨ ਕੈ ਸਦਕਾਮ, ਇਹ ਉਹਨਾਂ ਦਾ ਕੰਮ ਹੈ। ਸੰਸਾਰ ਤੋਂ ਫਿਰ ਪਤਾ ਉਹਨਾਂ ਨੂੰ ਵੀ ਸੰਸਾਰ ਸਦੀ ਵੀ ਨਹੀਂ, ਸਰੀਰ ਸਦੀ ਵੀ ਨਹੀਂ। ਸੋ ਇਹਨਾਂ ਨੂੰ ਫੁੱਲਾਂ ਦੀ ਬਗੀਚੀ ਵਾਂਗੂ ਜਾਣ ਕੇ ਲਪਾਏਮਾਨ ਨਹੀਂ ਹੁੰਦੇ। ਹਾਂਜੀ,
ਗੁਰਮੁਖ ਮਨ ਪ੍ਰਗਾਸ ਗੁਰ ਉਪਦੇਸਿਆ,
ਉਪਦੇਸਿਆ ਨਹੀਂ ਕਹਿਣਾ, ਊੜੇ ਨਾ ਕਹਿਣਾ, ਉਪਦੇਸਿਆ,
ਉਪਦੇਸਿਆ।
ਹਾਂ, ਗੁਰ ਦੇ ਰਾਹ ਨੂੰ ਸਿਆਰੀ ਵੀ ਲਾ ਦਿਓ, ਗੁਰ
ਗੁਰ
ਮਨ ਦੇ ਨੰਨੂ ਸਿਆਰੀ ਮਾਨ, ਗੁਰਮੁਖ ਅੱਖ ਨੂੰ ਸਿਆਰੀ ਗੁਰਮੁਖ,
ਗੁਰਮੁਖ
ਇਉਂ ਲੱਗ ਗਈ ਹਾਂ,
ਗੁਰਮੁਖ ਮਾਨ,
ਬਹੁਤਾ ਨਹੀਂ ਜ਼ੋਰ ਦੇਣਾ, ਫਿਰ ਦੇ ਦਿੰਦੇ ਹੋ ਨਾ ਜੀ, ਗੁਰਮੁਖ,
ਗੁਰਮੁਖ
ਲੱਗ ਗਈ ਸਿਆਰੀ, ਅਤੇ ਗੁਰਮੁਖ ਲੱਗੀ ਕੋਈ ਨਹੀਂ, ਗੁਰਮੁਖੇ ਹੁਣ ਜੇ ਪੜ੍ਹੋਗੇ ਤਾਂ ਗਾਂ ਲੱਗ ਗਈ, ਘੋਟ ਕੇ ਨਹੀਂ ਕਹਿਣਾ। ਗੁਰਮੁਖ
ਗੁਰਮੁਖ
ਮਨ ਪ੍ਰਗਾਸ,
ਮਨ ਪ੍ਰਗਾਸ,
ਸਸਨੋਕ ਲੱਗਿਆ, ਪ੍ਰਗਾਸ ਇਉਂ ਨਹੀਂ ਕਹਿਣਾ, ਉਹ ਨਹੀਂ ਕਹਿਣਾ ਪ੍ਰਗਾਸ
ਪ੍ਰਗਾਸ,
ਹੁਣ ਬੋਲ ਗਿਆ ਨਾ ਗੁਰ
ਗੁਰ,
ਸਾਰੀ ਬੋਲ ਗਈ ਗੁਰੇ ਨਹੀਂ ਕਹਿਣਾ, ਸੋ ਗੁਰ ਨਹੀਂ ਲੱਗੀ ਗੁਰ ਲੱਗ ਗਈ, ਇੰਨਾ ਕੀ ਕੰਮ ਆਗਾ। ਸੋ ਗੁਰ ਨੇ ਦਾ ਅਰਥ ਦੇ ਗਈ, ਗੁਰ ਰਾਰੇ ਨੂੰ ਸਿਆਰੀ ਕੀ ਅਰਥ ਦੇ ਰਹੀ ਹੈ ਹੁਣ ਇੱਥੇ, ਨੇ ਕਿਹੜੀ ਵਿਭਕਤ ਲੱਗੀ ਹੈ, ਪ੍ਰਥਮਾ ਨੂੰ ਦਿੱਤੀਆ ਕਰਕੇ ਦਿੱਤੀਆ ਜਾਣ ਤਾਂ ਹੀ ਵਾਸਤੇ ਤਥਸੀ ਤੇ ਚ ਪੰਚਮਾਨ ਪੰਜਵੀਂ ਲੱਗੀ ਗੁਰਾਂ ਨੇ, ਗੁਰਾਂ ਨੇ ਕੀ ਕੀਤਾ ਜੀ ਉਪਦੇਸ਼ਿਆ, ਗੁਰਾਂ ਨੇ ਜਦੋਂ ਉਪਦੇਸ਼ ਦਿੱਤਾ ਨਾ ਤੇ ਗੁਰਮੁਖ ਦੇ ਮਨ ਮਨ ਦੇ ਵਿੱਚ, ਹੁਣ ਮਨ ਦੇ ਨੰਨੂ ਨੂੰ ਸਿਆਰੀ ਲੱਗੀ ਆ ਵਿੱਚ ਦਰਥ ਦੇਗੀ, ਗੁਰਮੁਖਾਂ ਦੇ ਮਨ ਦੇ ਵਿੱਚ ਪ੍ਰਗਾਸ ਹੋ ਗਿਆ ਗੁਰਾਂ ਦੇ ਉਪਦੇਸ਼ ਸਦਕਾ ਉਪਦੇਸ਼ ਦੁਆਰਾ। ਨਹੀਂ ਜੀ ਜਿਵੇਂ ਅੱਗੇ ਲਾਉਣੇ ਨੇ ਉਦਲਾ ਮਾੜਾੜੇ ਨੂੰ
ਪੇਈਆੜੇ,
ਹਾਂ ਥੋੜ੍ਹੀ ਅੱਧੀ ਕਰੇਗੀ, ਹਾਂਜੀ ਲਾਉਣਗੇ ਉਹ ਦੇਖੋ ਕਰੋ ਯਾਦ
ਪੇਈਆੜੇ,
ਹਾਂ ਹੁਣ ਲੱਗੀ ਆ ਪੇਈਆੜਾ
ਪੇਈਆੜਾ,
ਹਾਂ ਪੇਈਆੜਾ ਕੌਣ ਪੇਕੇ ਘਰ ਵਾਸ
ਘਰ ਵਾਸ
ਘਰ ਵਾਸ
ਘਰ ਵਾਸ,
ਜਿਵੇਂ ਘਰ ਦੇ ਵਿੱਚ ਹੁਣ ਰਾਜੇ ਦੀ ਸਿਆਰੀ ਘਰ ਦੇ ਵਿੱਚ ਦੀ ਅਰਦੇਗੀ ਨਾ, ਪੇਕੇ ਕੀ ਆ ਲੋਕ, ਇਹ ਲੋਕ ਵਿੱਚ ਆਪਾਂ ਪੇਕੇ ਘਰ 'ਚ ਆਏ ਹਾਂ, ਸੋ ਸਦੀਬੀ ਨਹੀਂ ਨਾ ਹੁੰਦਾ ਪੇਕੇ ਘਰ, ਜਿਹੜੀ ਲੜਕੀ ਹੈ ਉਹਨੇ ਆਪਣੇ ਸਹੁਰੇ ਜਾਣਾ ਹੁੰਦਾ, ਪੇਵ ਕੜਿਆ ਦਿਨ ਚਾਰ ਹੈ ਸਾਹੁਰੜਾ ਜਾਣਾ, ਸੋ ਸਹੁਰਾ ਕੀ ਆ ਭਾਈ ਪਰਲੋਕ, ਇਉਂ ਪੇਕੇ ਘਰ ਵਿੱਚ ਆਏ ਬੈਠੇ ਹੋ ਸਾਰੇ, ਜਿਹਨੇ ਜਾਣ ਲਿਆ ਵੀ ਪੇਕਾ ਘਰ ਹੈ ਮਿਠਾਇਆ ਦੇਸਿਆ, ਇਹ ਅੰਦੇਸਾ ਹੀ ਮੁੱਕ ਗਿਆ, ਹੁਣ ਉਦਾਸ ਰਹਿੰਦੇ ਨੇ ਇਹਦੇ 'ਚ ਵੀ ਪੇਕਾ ਹੈ ਤਾਂ ਬਾਈ ਜਾਣ ਪਰਲੋਕ ਨੂੰ, ਆਸਾ
ਆਸਾ ਵਿੱਚ ਨਿਰਾਸ
ਲਾਲੀ ਨੰਨੇ ਨੂੰ ਸਿਆਰੀ ਨਹੀਂ ਲਾਈ, ਨਿਰਾਸ
ਆਸਾ ਵਿੱਚ ਨਿਰਾਸ,
ਹਾਂ
ਗਿਆਨ ਅਵੇਸਿਆ,
ਹਾਂ ਆਸਾ ਵਿੱਚ ਨਿਰਾਸ, ਫਿਰ ਆਸਾ ਦੇ ਵਿੱਚ ਭਾਈ ਨਿਰਾਸ ਰਹਿੰਦੇ ਨੇ, ਹਾਂ ਨਿਰਾਸ ਤੇ ਕੀ ਨੇ ਮੈਨੇ ਨਿਰ ਰਾਜੇ ਦੇ ਕੰਨੇ ਵਿੱਚ ਆੜਾ ਨਿਕਲੂਗਾ ਗ੍ਰਾਮਰ ਮੁਤਾਬਕ, ਅਤੇ ਬਣ ਗਿਆ ਨਿਰ ਆਸ, ਆਸਾ 'ਚ ਉਹਨਾਂ ਨੂੰ ਕੋਈ ਨਾ ਆਸਾ ਤੋਂ ਰਹਿਤੇ ਨੇ, ਸੰਸਾਰ ਆਸਾ ਵਾਲਾ ਨਾ, ਇਹਦੀ ਕੋਈ ਆਸ ਹੀ ਨਹੀਂ ਉਹਨਾਂ ਨੂੰ, ਨਿਰ ਆਸ ਨੇ ਇਹਦੇ 'ਚ, ਅਤੇ ਜਦੋਂ ਨਿਰਾਸ਼ ਕੋਈ ਹੋ ਜਾਵੇ ਆਸਾ 'ਚੋਂ ਗਿਆਨ ਅਵੇਸਿਆ, ਸੋ ਗਿਆਨ ਦੇ ਵਿੱਚ ਗਿਆਨ ਪ੍ਰਵੇਸ਼ ਕਰ ਜਾਂਦਾ ਉੱਥੇ, ਅਵੇਸਿਆ ਮੈਨੇ ਗਿਆਨ ਦਾ ਆ ਕੇ, ਅ ਮੈਨੇ ਆ ਕੇ ਵੇਸਿਆ ਵੇਸ ਹੋ ਜਾਂਦਾ, ਪ੍ਰਵੇਸ਼ ਹੋ ਜਾਂਦਾ, ਅ ਆ ਕੇ ਵੇਸਿਆ ਵੇਸ ਵਸ ਗਿਆ ਆ ਕੇ, ਹਾਂਜੀ
ਸਾਧ ਸੰਗਤ ਰਹਿ ਰਾਸ ਸ਼ਬਦ ਸੰਦੇਸਿਆ,
ਹਾਂ ਸੰਗਤ ਤੇ ਸਿਆਰੀ ਲੱਗ ਗਈ ਰਹਿ ਰਾਸ ਸਭ ਦੇ, ਐਵੇਂ ਪੜ੍ਹੋ ਸਾਧ ਸੰਗਤ ਰਹਿ ਰਾਸ,
ਸਾਧ ਸੰਗਤ ਰਹਿ ਰਾਸ
ਸਭ ਦੇ ਸੰਦੇਸਿਆ,
ਸਭ ਦੇ ਸੰਦੇਸਿਆ,
ਸਾਧ ਸੰਗਤ ਵਿੱਚ ਉਹਨਾਂ ਦੀ ਭਾਈ ਜਿਹੜੀ ਹੈ ਨਾ ਰਹਿ ਰਾਸ ਦੇ ਦੋ ਅਰਥ ਨੇ, ਰਹਿ ਰਾਸ ਦਾ ਅਰਥ ਬੇਨਤੀ ਵੀ ਹੁੰਦਾ,
ਗੁਰਮੁਖ
ਰਹਿ ਰਾਸ ਦਾ ਅਰਥ ਪ੍ਰਥਾ ਵੀ ਹੁੰਦਾ, ਦੋਵੇਂ ਅਰਥ ਲੱਗ ਜਾਂਦੇ ਨੇ, ਜਿਵੇਂ ਹੁਣ ਆਪ ਸਿੱਧ ਗੋਸ਼ਟ ਪੜ੍ਹੀ ਨਾ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ, ਉੱਥੇ ਬੇਨਤੀ ਦੇ ਅਰਥਾਂ 'ਚ ਆਇਆ ਸੀ ਤਿਸ ਆਗਾ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ, ਹੁਣ ਉੱਥੇ ਬੇਨਤੀ ਹੋ ਗਈ ਨਾ ਆਗਾ ਰਾਸ ਰਹਿ ਰਾਸ, ਉਹਨਾਂ ਅੱਗੇ ਸਾਡੀ ਬੇਨਤੀ ਹੈ, ਉੱਥੇ ਬੇਨਤੀ ਦੇ ਅਰਥਾਂ 'ਚ ਆ ਗਿਆ ਰਹਿ ਰਾਸ, ਕਿੱਥੇ ਆਇਆ ਸੀ ਸਿੱਧ ਗੋਸ਼ ਆਇਆ ਸੀ ਨਾ ਤਿਸ ਆਗਾ ਰਹਿ ਰਾਸ ਹਮਾਰੀ ਸਾਚਾ ਅਪਰ ਪਾਰੋ, ਜੋ ਸੱਚਾ ਅਪਰ ਪਾਰ ਵਹਿਰੂ ਹੈ ਉਹਦੇ ਅੱਗੇ ਸਾਡੀ ਰਹਿ ਰਾਸ ਹੈ ਅਰਦਾਸ ਹੈ ਬੇਨਤੀ ਹੈ, ਅਤੇ ਕਿਤੇ ਭਾਈ ਰਹਿ ਰਾਸ ਜਿਹੜੀ ਆਉਂਦੀ ਹੈ ਰੋਹ ਰੀਤ ਵਿੱਚ ਵੀ ਆਉਂਦੀ ਹੈ ਪ੍ਰਥਾ, ਹਰ ਕੀਰਤ ਹਮਰੀ ਰਹਿ ਰਾਸ, ਉੱਥੇ ਰੋਹ ਰੀਤ ਆ ਗਈ, ਹਰੀ ਦੀ ਕੀਰਤੀ ਕਰਨੀ ਸਾਡੀ ਰੋਹ ਰੀਤ ਹੈ, ਸਾਡੀ ਟਰੈਡੀਸ਼ਨ ਹੈ, ਮਰਜ਼ਾਦਾ ਵੀ ਉਹੀ ਰੋਹ ਰੀਤ ਮਰਜ਼ਾਦਾ ਕੋਈ ਗੱਲ ਹੁੰਦੀ ਹੈ, ਮਰਜ਼ਾਦਾ ਕਹਿ ਲਓ ਟਰੈਡੀਸ਼ਨ ਕਹਿ ਲਓ ਰੋਹ ਰੀਤ ਕਹਿ ਲਓ ਪ੍ਰਥਾ ਕਹਿ ਲਓ, ਉਹ ਤਾਂ ਇੱਕੋ ਹੀ ਅਰਥ ਰੱਖਦੇ ਨੇ, ਸੋ ਇਉਂ ਕਰਕੇ ਭਾਈ ਹੁਣ ਇੱਥੇ ਦੋ ਅਰਥ ਲਾ ਕੇ ਦੇਖੋ, ਸਾਧ ਸੰਗਤ ਰਹਿ ਰਾਸ,
ਸਾਧ ਸੰਗਤ ਰਹਿ ਰਾਸ
ਸਾਧ ਸੰਗਤ ਮਿਲ ਕੇ ਕੀਤੀ ਅਰਦਾਸ, ਸ਼ਬਦ ਸੰਦੇਸਿਆ,
ਸ਼ਬਦ ਸੰਦੇਸ਼
ਤੇ ਸ਼ਬਦ ਦਾ ਹੀ ਸੁਨੇਹਾ ਮਿਲਿਆ, ਸ਼ਬਦ ਕੌਣ ਹੈ ਬ੍ਰਹਮ, ਬ੍ਰਹਮ ਦਾ ਸੰਦੇਸ਼ ਮਿਲ ਗਿਆ ਉੱਥੋਂ, ਜੇ ਜਾਂ ਭਾਈ ਸਾਧ ਸੰਗਤ ਦੀ ਜਿਹੜੀ ਰੋਹ ਰੀਤ ਹੈ ਦੂਜਾ ਅਰਥ, ਉਹਨੂੰ ਸਾਧ ਸੰਗਤ ਦੀ ਜਿਹੜੀ ਮਰਜ਼ਾਦਾ ਹੈ ਉਹ ਕੀ ਹੈ, ਸ਼ਬਦ ਸੰਦੇਸਿਆ, ਸ਼ਬਦ ਦਾ ਸੰਦੇਸ਼ ਮਿਲਦਾ ਉੱਥੇ, ਬ੍ਰਹਮ ਦਾ ਸੰਦੇਸ਼ ਮਿਲਦਾ ਮਿਲਾਪ ਦਾ। ਸੋ ਦੋਵੇਂ ਅਰਥ ਲੱਗ ਗਏ ਨਾ ਰਹਿ ਰਸ ਦੇ। ਕਿਹੜਾ ਅਲੰਕਾਰ ਹੋਇਆ? ਸਲੇਸ਼ ਅਲੰਕਾਰ। ਠੀਕ ਸਾਬਸ ਠੀਕ ਹੈ।
ਗੁਰਮੁਖ ਦਾਸਨ ਦਾਸ ਮਤ ਪ੍ਰਵੇਸਿਆ।
ਦਾਸ 'ਤੇ ਵਿਸ਼ਰਾਮ ਕਰਨਾ, ਸਿਆਰੀ ਲਾਉਣ ਲੱਗੇ ਵਿਸ਼ਰਾਮ ਦਾ ਵੀ ਧਿਆਨ ਕਰਨਾ। ਸਿਆਰੀ ਲਾਉਣ ਠੀਕ ਲਾਈਆ ਤੁਸੀਂ ਬਰੋ।
ਗੁਰਮੁਖ ਦਾਸਨ ਦਾਸ ਮਤ ਪ੍ਰਵੇਸਿਆ।
ਗੁਰਮੁਖ ਜਿਹੜੇ ਨੇ ਭਾਈ ਰੱਬ ਦੇ ਦਾਸਾਂ ਦੇ ਦਾਸ ਹੋ ਕੇ ਰਹਿੰਦੇ ਨੇ, ਰੱਬ ਦੇ ਪਿਆਰਿਆਂ ਦੇ ਅੱਗੇ ਦਾਸ ਹੋ ਜਾਂਦੇ ਨੇ। ਮਤ ਪ੍ਰਵੇਸਿਆ, ਮਤ ਉਹਨਾਂ ਦੇ ਵਿੱਚ ਪ੍ਰਵੇਸ਼ ਕਰ ਗਈ। ਭਾਈ ਕਿਹੜੀ ਮਤ ਬਣ ਗਈ?
ਇੱਥੇ ਬਜਾ ਬੇਟਾ।
ਆਤਮ ਸੈਣੀ ਮਤ ਬਣ ਗਈ, ਸੰਸਾਰਾਕਾਰ ਮਤ ਜਿਹੜੀ ਸੀ ਖਤਮ ਹੋ ਗਈ, ਉਹ ਨਿਕਲ ਗਈ, ਅਤੇ ਜਿਹੜੀ ਸੀ ਭਾਈ ਪ੍ਰਵੇਸ਼ ਹੋ ਗਈ, ਜਿਹੜੀ ਸੀ ਸੰਸਾਰਾਕਾਰ ਬਿਰਤੀ ਹਟ ਗਈ, ਉਹਦਾ ਤਿਆਗ ਹੋ ਗਿਆ, ਅਤੇ ਬ੍ਰਹਮਾਕਾਰ ਬਿਰਤੀ ਜਿਹੜੀ ਸੀ ਜਾਂ ਜਿਹੜੀ ਸੀ ਆਤਮ ਸੈਣੀ ਬਿਰਤੀ ਜਿਹੜੀ ਸੀ ਉਹਦਾ ਪ੍ਰਵੇਸ਼ ਹੋ ਗਿਆ। ਕੀ ਬਣ ਗਏ? ਵਿਵੇਕੀ ਬਣ ਗਏ। ਹਾਂ, ਸੰਸਾਰੀ ਨਹੀਂ ਰਹਿ ਗਏ, ਨਿਰੰਕਾਰੀ ਬਣ ਗਏ। ਚਲੋ,
ਸਿਮਰਨ ਸਾਸ ਗ੍ਰਾਸ ਦੇਸ ਵਿਦੇਸਿਆ।
ਇੱਥੇ ਤਾਂ ਨਾਮ ਕੁੜਾ ਨਸ਼ਹਿਰੀ ਆ,
ਹਾਂਜੀ
ਉਹ ਸਪੀਡ ਨਹੀਂ ਲਿਖਣ। ਸਾਸ ਦੇ ਸੱਸਣ ਸਿਆਰੀ ਤਾਂ ਨਹੀਂ ਹੈਗੀ?
ਹਾਂਜੀ ਸਿਆਰੀ ਹੈਗੀ ਆ।
ਹੈਗੀ ਆ?
ਹਾਂਜੀ
ਫਿਰ ਤਾਂ ਠੀਕ ਬੋਲਿਆ।
ਗ੍ਰਾਸ ਦੇ ਵੀ ਹੈਗੀ ਆ,
ਉਹਦੇ ਵੀ ਹੈਗੀ ਆ।
ਹਾਂਜੀ
ਸਾਡੇ ਕੋਲ ਰੱਖੀ ਹੋਣੀ,
ਸਾਡੇ ਕੋਲ ਹੈਗੀ ਆ ਜੀ। ਤੁਸੀਂ
ਫਿਰ ਤਾਂ ਨਿਸ਼ਾਨਾ ਠੀਕ ਮਾਰਿਆ। ਸਾਬਸ ਇੱਦਾਂ ਬਣ ਗਿਆ ਹੁਣ ਤੁਸੀਂ ਠੀਕ ਆ। ਟਕਸਾਲੀ ਪਾਠੀ ਸਿਮਰਨ ਸਾਸ ਗਿਰਾਸ,
ਸਿਮਰਨ ਸਾਸ ਗਿਰਾਸ।
ਹਾਂ, ਉਹ ਸਾਹ ਆਉਂਦੇ ਸਾਹ ਵਿੱਚ ਸਿਮਰਨ ਕਰਦੇ ਨੇ, ਸਾਹ ਆ ਗਿਆ। ਗਿਰਾਸ ਜੋ ਸਾਹ ਲੈਂਦੇ ਨੇ ਸਿਮਰਨ ਜਦ ਵੀ ਹੈ। ਗਿਰਾਸ ਨਾਲ ਬੁਰਕੀ ਦਾ ਵੀ ਹੁੰਦਾ, ਸਾਹ ਵਿੱਚ ਵੀ ਉਹਨਾਂ ਦਾ ਸਿਮਰਨ ਹੈ, ਜਦੋਂ ਮੂੰਹ 'ਚ ਬੁਰਕੀ ਪਾਈ ਜਦ ਵੀ ਸਿਮਰਨ ਹੈ। ਸੱਚੇ ਪਾਤਸ਼ਾਹ ਆਹ ਬੁਰਕੀ ਦੇ ਰਿਹਾ ਤੂੰ ਸਾਨੂੰ, ਤੇਰਾ ਸ਼ੁਕਰ। ਪਰ ਜੇ ਕਿਤੇ ਇੱਦਾਂ ਦੀ ਪਾਈ ਰਹਿ ਰਸ ਬਣ ਜਾਏ ਨਾ, ਗਿਆਨ ਸਥਿਤੀ ਪ੍ਰਵੇਸ਼ ਹੋ ਜਾਂਦਾ ਗਿਆਨ ਵਿੱਚ। ਕਿਤੇ ਆਟਾ ਗੁੰਨੋ ਅਤੇ ਜਦ ਵੀ ਸ਼ਬਦ ਨਾਲ ਜੁੜੇ ਹੋਵੋ, ਜਦ ਵੀ ਸਿਮਰਨ ਚੱਲਦਾ ਹੋਵੇ, ਤੁਹਾਡਾ ਸਿਮਰਨ ਆਟੇ 'ਚ ਪ੍ਰਵੇਸ਼ ਹੋ ਗਿਆ, ਉਹਦੇ ਜਨਮ ਜਿਹੜੇ ਨੇ ਸਿਮਰਨ ਦੇ ਆਟੇ 'ਚ ਆ ਗਏ, ਅਤੇ ਜਦੋਂ ਪੇੜਾ ਕੀਤਾ ਜਦ ਵੀ ਕਿਤੇ ਸਿਮਰਨ ਹੋਵੇ, ਅਤੇ ਜਦੋਂ ਤਵੇ 'ਤੇ ਪਾਇਆ ਸਿਮਰਨ ਚੱਲਦਾ ਹੀ ਹੋਵੇ, ਅਤੇ ਜਦੋਂ ਫਿਰ ਜਿਹੜਾ ਸੀ ਸੱਕ ਕੇ ਸਕਣ ਦਾ ਤਿਆਰੀ ਹੋ ਗਈ, ਤਿਆਰ ਹੋ ਗਿਆ, ਅਤੇ ਜਦ ਵੀ ਕਿਤੇ ਸਿਮਰਨ ਹੋਵੇ, ਫਿਰ ਉਹ ਸਧਾਰਨ ਭੋਜਨ ਥੋੜ੍ਹਾ ਰਹੂਗਾ। ਉਹ ਭੋਜਨ ਕੀ ਬਣ ਜੂਗਾ? ਅੰਮ੍ਰਿਤ। ਉਹ ਭੋਜਨ 'ਚ ਅੰਮ੍ਰਿਤ ਆ ਜਾਂਦਾ। ਜੇ ਹੁਣ ਆਟਾ ਗੁੰਨਣ ਵੇਲੇ ਚੁਗਲੀ ਚਪਟੇ ਨੇ, ਫਲਾਣੀ ਹੈ, ਉਹਨੇ ਪੁੱਤੀ ਹੈ, ਉਹ ਫਲਾਣੀ, ਉਹ ਚੱਲ ਰਿਹਾ ਸਾਰਾ ਕੁਛ, ਹਾਂਜੀ, ਇਸ ਤਰ੍ਹਾਂ ਉਹ ਫਿਰ ਉਹ ਭੋਜਨ ਅੰਮ੍ਰਿਤ ਨਹੀਂ ਰਹਿ ਜਾਂਦਾ।
ਬਾਬਾ ਜੀ ਹੁਣ ਗਾਂ ਤਾਂ ਕੁੜੀਆਂ ਸਿਰ 'ਤੇ ਚੁੰਨੀ ਨਹੀਂ ਲੈਂਦੀਆਂ, ਗਲ 'ਚ ਵੀ ਨਹੀਂ ਰੱਖਦੀਆਂ,
ਹਾਂ ਉਹ ਉਹੋ ਜਿਹੇ ਜੰਮਦੇ ਨੇ ਫਿਰ ਅੱਗੇ, ਹਾਂਜੀ ਨੰਗੇ ਭੁੱਖੇ ਜੰਮਦੇ ਨੇ,
ਉਹਨਾਂ ਨੂੰ ਗਾਏ ਦਾ ਵੀ ਕੋਈ ਅਸਰ ਨਹੀਂ ਹੈ।
ਸਹੀ, ਇਹ ਬਹੁਤ ਜ਼ਰੂਰੀ, ਲੰਗਰ ਛਕਾਉਣ ਵੇਲੇ ਸਿਰ ਟਕਿਆ ਹੋਵੇ, ਗੁਰਮੁਖ ਦੀ ਰਹੁ ਰੀਤ ਹੈ, ਬਹੁਤ ਜ਼ਰੂਰੀ ਹੈ। ਇਸ ਲਈ ਜਦੋਂ ਵੀ ਲੰਗਰ ਪਕਾਉਣ ਦੀ ਤਿਆਰੀ ਕਰੋ, ਸਿਕਾ ਬੰਨਿਆ ਕਰੋ, ਚੁੰਨੀ ਨਹੀਂ ਰਹਿੰਦੀ ਸਿਰ 'ਤੇ। ਕਈ ਤਾਂ ਚੁੰਨੀ ਰੱਖਦੀਆਂ ਜੀ, ਬਗਾ ਕੇ ਪਲਾਂ ਵਾਰੀ ਹੁੰਦੀ ਹੈ ਅਤੇ ਝਾਟਾ,
ਚੁੰਨੀ ਤਾਂ ਗੱਲ 'ਚ ਨਹੀਂ ਹੁੰਦੀ।
ਜੇ ਤਾਂ ਟਕਿਆ ਸਿਰ ਹੈ, ਹਾਂਜੀ, ਫਿਰ ਤਾਂ ਉਹ ਸਿਰ ਹੈ, ਫਿਰ ਤੁਹਾਨੂੰ ਕਹਿ ਲਓ ਵੀ ਸਤਿਕਾਰ ਹੈ ਕੇਸਾਂ ਦਾ। ਜੇ ਟਕੇ ਨਹੀਂ ਹੋਏ, ਉਸੇ ਦਾ ਨਾਮ ਝਾਟਾ ਕਿਹਾ ਜਾਂਦਾ, ਝਾਟੇ ਤੋਂ ਪੈਂਦਾ ਸਿਆਪਾ, ਝਾਟਾ ਨਹੀਂ ਬਣਾਉਣਾ। ਇਹ ਤਾਂ ਬੀਬੀਆਂ ਲਈ ਇੱਕ ਬਹੁਤ ਜ਼ਰੂਰੀ ਮਰਿਆਦਾ ਹੈ। ਇਸ ਕਰਕੇ ਭਾਈ ਇਹ ਜ਼ਰੂਰੀ ਹੈ ਕਿ ਜਦੋਂ ਇੱਦਾਂ ਭੋਜਨ ਕਿਤੇ ਤਿਆਰ ਹੋ ਜਾਏ, ਅੰਮ੍ਰਿਤ ਭੋਜਨ ਬਣ ਜਾਂਦਾ ਫਿਰ, ਛਕਣ ਵਾਲੇ ਦਾ ਆਧਾਰ, ਹਾਂਜੀ, ਅਤੇ ਛਕਾਉਣ ਵਾਲਿਆਂ ਦਾ ਆਧਾਰ। ਸੋ ਇਉਂ ਇਹ ਗੁਰਮੁਖਾਂ ਦੀ ਰੀਤ ਹੈ, ਇਹ ਸਾਸ ਗਰਾਸ, ਬੁਰਕੀ ਪਾਉਂਦਿਆਂ ਵੀ ਸਿਮਰਨ, ਸਾਹ ਤਿਆਰ ਕਰਦਿਆਂ ਵੀ ਸਿਮਰਨ। ਫਿਰ ਦੂਜੀ ਗੱਲ, ਦੇਸ ਵਿਦੇਸਿਆ, ਜੇ ਉਹ ਗੁਰਮੁਖ ਕਿਸੇ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਆ ਗਏ, ਸਿਮਰਨ ਨਹੀਂ ਛੱਡ ਕੇ ਆਏ ਉੱਥੇ, ਇਉਂ ਨਹੀਂ ਕਹਿੰਦੇ ਕਿ ਜਿਹਾ ਦੇਸ਼ ਵਾਜਾ ਪੇਸ਼ ਕਰ ਲਿਆ। ਆਹ ਜਿਹੜੇ ਨਵੇਂ ਆਉਂਦੇ ਨਾ ਸਾਰੇ ਦੇਸ਼ੋਂ, ਇੱਥੇ ਦਾ ਭੇਸ ਦੇਖ ਕੇ ਇੱਕਦਮ ਮਾਰਦਾ ਦੇਸ਼ ਵਾਲਾ ਕਲਚਰ ਲਾ ਕੇ, ਪਰ ਉਹ ਰੀਸ ਕਰਦੇ ਨੇ ਪੈਂਟਾਂ ਸ਼ਰਟਾਂ, ਉਹਦਾ ਦੀਆਂ ਬੀਬੀਆਂ, ਨਾ ਪਤਾ ਲੱਗਾ ਬੰਦਾ ਕਿ ਕੁਛ ਹੋਰ, ਹੈਂਜੀ, ਫਟਾਫਟ ਉਹਦਾ ਦਾ ਤਿਆਗ। ਇਸ ਉਹ ਉਹਨਾਂ ਦਾ ਦੇਖੋ ਜਿਹੜੇ ਹੱਥਾਂ ਵਾਲੇ ਗੋਰੇ ਰਹਿਣ, ਕੋਈ ਉਹਨਾਂ ਦਾ ਲਿਬਾਸ ਨਾਲ ਕੋਈ ਹੈ ਨਹੀਂ ਲਗਾਓ, ਸਿੱਧੀ ਸਾਦੀ ਜੀ ਪੈਂਟ ਹੁੰਦੀ ਹੈ, ਹੈਂਜੀ, ਅਤੇ ਇੱਥੇ ਆ ਕੇ ਜਿਉਂ ਚਾਂਬਲਦੇ ਆ ਨਾ, ਫਿਰ ਛੱਡੀ ਜਾਂਦੇ ਆਪਣਾ ਆਪ ਛੱਡੀ ਜਾਂਦੇ ਆਪਣੇ ਜਿਹੜਾ ਸਾਨੂੰ ਜਿਹਾ ਦਾ ਲਿਬਾਸ ਗੁਰੂ ਸਾਹਿਬ ਨੇ ਬਖਸ਼ਿਆ ਸੀ ਨਾ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਇੱਦਾਂ ਦੇ ਪਹਿਨਣ ਵਿੱਚ ਖੁਸ਼ੀ ਦੀ ਖੁਆਰੀ ਹੁੰਦੀ ਹੈ, ਵਿਕਾਰੀ ਬਣਦਾ ਜੀਵਨ ਅਤੇ ਤਾਂ ਹੀ ਚੰਦ ਚੜ੍ਹਦੇ ਨੇ ਘਰਾਂ 'ਚ। ਸੋ ਇਉਂ ਕਰਕੇ ਦੇਸ਼ ਵਿਦੇਸਿਆ, ਦੇਸ਼ਾਂ 'ਚ ਆ ਕੇ ਵਿਦੇਸ਼ਾਂ 'ਚ ਆ ਕੇ ਵੀ ਭਾਈ ਗੁਰਮੁਖ ਨਾ ਆਪਣਾ ਕਲਚਰ ਦਾ ਤਿਆਗ ਨਾ ਸਿਮਰਨ ਦਾ ਤਿਆਗ। ਇਹ ਗੁਰਮੁਖਾਂ ਦੀ ਰੋ ਰੀਤ ਹੈ। ਪਰ ਜਿਹੜਾ ਦੂਜਾ ਕੰਮ ਹੈ, ਦੇਸ਼ ਔਰ ਪ੍ਰਦੇਸ਼ਾਂ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ, ਉਹ ਨਾਲੇ ਚੱਕ ਲਿਆਂਦਾ ਸਾਰਾ ਕੁਛ, ਛੱਡਿਆ ਕੁਛ ਵੀ। ਚਲੋ ਜੀ, ਕਰੋ ਕਿਰਪਾ। ਇਸੇ ਕਰਕੇ ਬਾਣੀ ਨੇ ਬਹੁਤ ਸਾਨੂੰ ਚਾਨਣ ਪਾਇਆ, ਜਿੱਥੇ ਇਹੋ ਜਿਹਾ ਕੁਛ ਹੈ। ਮਹਾਰਾਜ ਕਹਿੰਦੇ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿੱਖਦਾਰ, ਜਿੱਥੇ ਇਹੀ ਸਰਦਾਰੀ ਹੈ ਨਾ ਉੱਥੇ ਪੁੱਤ ਵੀ ਭੂਤਨੇ ਜੰਮਦੇ ਨੇ, ਉੱਥੇ ਧੀਆਂ ਵੀ ਜਨੂਰੀ ਪੂਤਨੀਆਂ ਜੰਮਦੀਆਂ। ਉੱਪਰ ਤਾਂ ਖੋ ਰਹੇ ਨੇ ਸਭ ਨੇ ਆਪਣੇ ਸਾਰਾ ਕੁਛ। ਹਾਂਜੀ,
ਨਦੀ ਨਾਵ ਸੰਯੋਗ ਮੇਲ ਮਿਲਾਇਆ।
ਬਸ ਗੁਰਮੁਖਾਂ ਨੂੰ ਇਹ ਪਤਾ ਵੀ ਜਿਵੇਂ ਨਦੀ ਦੇ ਵਿੱਚ ਨਾਵ ਬੇੜੀ ਹੁੰਦੀ ਆ ਨਾ, ਬੇੜੀ ਵਿੱਚ ਕਿੰਨੇ ਆ ਕੇ ਬਹਿ ਜਾਂਦੇ ਨੇ ਸੰਯੋਗ ਕਰਕੇ, ਪੂਰਾਂ ਦੇ ਪੂਰ ਬੈਠੇ ਹੁੰਦੇ ਆ ਨਾ, ਜਦੋਂ ਨੇ ਚੱਲਦੀ ਆ ਨਦੀ ਦੇ ਵਿੱਚ ਚੱਲਦੀ ਚੱਲਦੀ ਪਰਲੇ ਕਿਨਾਰੇ ਚੱਲ ਗਈ, ਫਿਰ ਬੇੜੀ 'ਚ ਰਹਿੰਦਾ ਕੋਈ ਨਿਕਲ ਕੇ ਸਾਰੇ, ਜਿੱਧਰ ਨੂੰ ਕੋਈ ਪਿੰਡ ਹੈ ਆਪਾਂ ਉੱਤਰਦੇ ਹਾਂ ਏਅਰਪੋਰਟ 'ਤੇ ਜਹਾਜ਼ 'ਚ ਬੈਠ ਕੇ। ਹਾਂਜੀ, ਜਿਹਨੇ ਚੱਕਿਆ ਟੈਚੀ ਉਹਦੇ ਨੂੰ ਆਪਣੇ ਆਪਣੇ ਪਿੰਡ ਨੂੰ ਚੱਲ ਗਿਆ, ਘਰਾਂ ਨੂੰ ਚੱਲ ਗਏ, ਜਹਾਜ਼ ਖਾਲੀ ਦਾ ਖਾਲੀ। ਇਵੇਂ ਹੀ ਇਹ ਨਦੀ ਦੇ ਜਿਵੇਂ ਨਾਵ ਜਿਹੜੀ ਆ ਬੇੜੀ ਵਿੱਚ ਬੈਠਿਆਂ ਦਾ ਪੂਰਾ ਦੇ ਪੂਰ ਆਉਂਦੇ ਨੇ ਅਤੇ ਚਲੇ ਜਾਂਦੇ ਨੇ। ਸੰਸਾਰ ਇੱਕ ਨਦੀ ਹੈ ਅਤੇ ਇਸ ਨਦੀ ਦੇ ਵਿੱਚ ਨੌਕਾ ਜਿਹੜੀ ਹੈ ਅਜੀਆਂ ਰੂਪੀ ਬੇੜੀ, ਹਾਂਜੀ, ਪੂਰਾਂ ਦੇ ਪੂਰ ਇਹਦੇ 'ਚ ਬੈਠੇ ਹੋਏ ਨੇ ਅਤੇ ਆਈ ਜਾਂਦੇ ਨੇ ਜਾਈ ਜਾਂਦੇ ਨੇ। ਹਾਂਜੀ, ਜੀਵਨ ਰੂਪੀ ਬੇੜੀ ਹੈ, ਸੰਸਾਰ ਨਦੀ ਹੈ ਅਤੇ ਜੀਵਾਂ ਰੂਪੀ ਮੁਸਾਫਰ ਆਈ ਗਏ ਜਾਈ ਗਏ। ਹਾਂਜੀ, ਇਉਂ ਮੇਲ ਮਿਲਾਇਆ ਸੰਯੋਗ ਦੇ ਨਾਲ, ਇਕੱਠੇ ਹੋ ਗਏ ਮੁੜ ਕੇ ਚਲੇ ਗਏ।
ਸੋਹਣੇ ਅੰਦਰ ਭੋਗ ਰਾਜ ਕਮਾਏ।
ਸੋਹਣੇ ਅੰਦਰ
ਅੰਦਰ
ਭੋਗ ਲੱਗ ਗਿਆ, ਰਾਜ ਕਮਾਇਆ,
ਰਾਜ ਕਮਾਇਆ।
ਸੋਹਣੇ ਦਾ ਅਰਥ ਤੇ ਸੁਪਨਾ ਹੈ, ਸੁਪਨਾ ਸੋਹਣਾ ਲੱਗਦਾ ਨਾ, ਸੋਹਣੇ ਸੁਪਨੇ ਦੀ ਗੱਲ ਹੈ ਇੱਥੇ। ਪੜ੍ਹਿਓ ਸਾਰੇ ਇੱਦਾਂ ਹੀ ਭਲਾ ਕਰਕੇ।
ਸੋਹਣੇ ਅੰਦਰ ਰਾਜ ਕਮਾਇਆ।
ਚਲੋ ਜੀ, ਇਉਂ ਜਿਵੇਂ ਸੁਪਨੇ ਦੇ ਅੰਦਰ ਦੇ ਭੋਗ ਨੇ, ਸੁਪਨੇ 'ਚ ਰਾਜਾ ਰਾਜ ਵੀ ਕਮਾਇਆ, ਫਿਰ ਜਦੋਂ ਦਿਨ ਚੜ੍ਹਿਆ ਸੁਪਨਾ ਟੁੱਟਿਆ, ਕਿੱਧਰ ਗਏ ਭੋਗ ਸੁਪਨੇ ਵਾਲੇ? ਸੁਪਨੇ ਦੇ ਜਿਹੜਾ ਰਾਜਾ ਬਣ ਕੇ ਬੈਠਾ ਹੋਇਆ ਸੀ ਅਤੇ ਹੁਣ ਕੁਝ ਹੋਰ ਬਣ ਕੇ ਬੈਠਾ, ਘਰ 'ਚ ਕੰਗਾਲ ਬਣ ਕੇ ਬੈਠਾ। ਸੁਪਨਾ ਜਿਵੇਂ ਸੱਚਾ ਨਹੀਂ ਨਾ, ਸੁਪਨੇ ਦੇ ਪਦਾਰਥ ਸੱਚੇ ਨਹੀਂ, ਸੁਪਨੇ ਦਾ ਰਾਜ ਸੱਚਾ ਨਹੀਂ, ਸੰਸਾਰ ਵੀ ਇੱਕ ਤਰ੍ਹਾਂ ਦਾ ਸੁਪਨਾ ਹੀ ਹੈ। ਸੁਪਨੇ ਜਿਉਂ ਸੰਸਾਰ ਕਿਹਾ ਨਾ ਗੁਰੂ ਤੇਗ ਬਹਾਦਰ ਜੀ ਨੇ, ਇਹ ਉਹ ਸੁਪਨੇ ਨੂੰ ਜਿਵੇਂ ਸੱਚ ਨਹੀਂ ਮੰਨਿਆ ਤਾਂ ਇਹ ਸੁਪਨੇ ਨੂੰ ਕਾਹਨੂੰ ਸੱਚ ਮੰਨ ਲਿਆ? ਇਹ ਵੀ ਤਾਂ ਸੁਪਨਾ ਹੈ, ਸੰਸਾਰ ਵੀ ਤਾਂ ਸੁਪਨਾ, ਨਾ ਇਹ ਸੱਚਾ ਨਾ ਉਹ ਸੱਚਾ, ਨਾ ਸੁਪਨਾ ਸੱਚਾ ਨਾ ਸੰਸਾਰ ਸੱਚਾ। ਇਸ ਲਈ ਇਹਦੇ 'ਚ ਗੁਰਮੁਖਾਂ ਨੂੰ ਪਤਾ ਵੀ ਇਹ ਸੁਪਨਾ ਹੈ, ਉਹ ਸੁਪਨਾ ਹੀ ਸਮਝਦੇ ਨੇ, ਆਪਾਂ ਇਹਨੂੰ ਕੁਛ ਮੰਨਦੇ। ਕਦੇ
ਕਦੇ ਹਰਖ ਕਦੇ ਸੋਗ
ਠੀਕ
ਤਰਵਰ ਛਾਇਆ।
ਇਹ ਤਾਂ ਸੁਪਨੇ ਜਿਵੇਂ ਕਦੇ ਖੁਸ਼ੀ ਆ ਜਾਂਦੀ ਹੈ ਕਦੇ ਗਮੀ, ਇਵੇਂ ਤਰਵਰ ਛਾਇਆ, ਤਰਵਰ ਬਿਰਸ਼ ਦੀ ਛਾਂ ਦੇ ਹੇਠਾਂ ਬੈਠਿਆਂ, ਜਿੰਨਾ 'ਚ ਠੰਡ ਮਹਿਸੂਸ ਕਰਤਾ ਅਤੇ ਜਿਹੜਾ ਸੀ ਖੁਸ਼ੀ ਰਹੀ, ਛਾਂ ਪਲਾਂ ਨੂੰ ਬਦਲ ਗਈ, ਧੁੱਪ ਲੱਗੀ, ਗਰਮੀ ਨੇ ਤੰਗ ਕਰ ਲਿਆ, ਕਦੇ ਖੁਸ਼ੀ ਹੋਈ ਕਦੇ ਗਮੀ ਹੋਈ। ਇਉਂ ਸੰਸਾਰ ਵੀ ਭਾਈ ਬਿਰਸ਼ ਦੀ ਛਾਂ ਹੈ, ਜਿਵੇਂ ਬਿਰਖ ਦੀ ਛਾਂ ਹੇਠਾਂ ਸਦਾ ਸਦਾ ਹਮੇਸ਼ਾ ਨਹੀਂ ਰਹਿੰਦੀ, ਇਉਂ ਸਰਖ ਖੁਸ਼ੀ ਇਸੇ ਤਰ੍ਹਾਂ ਸੰਸਾਰ ਵੀ ਬਿਰਸ਼ ਦੀ ਛਾਂ ਹੈ, ਜਿਵੇਂ ਬਿਰਸ਼ ਦੀ ਛਾਂ ਸਦੀਬੀ ਨਹੀਂ ਰਹਿੰਦੀ, ਪਰਛਾਵਾਂ ਹੀ ਹੈ ਵੀ ਪ੍ਰਭੂ ਦਾ ਪਰਛਾਵਾਂ ਪਿਆ ਹੋਇਆ ਅਤੇ ਪਰਛਾਵਾਂ ਦਿੰਦਾ।
ਕੱਟੈ ਹਉਮੈ ਰੋਗ ਨਾ ਆਪ ਗਣਾਏ।
ਹਾਂ, ਰੋਗ ਤੇ ਵਿਸ਼ਰਾਮ ਕਰ ਲਓ, ਔਂਕੜ ਠੀਕ ਲੱਗੇ ਤੁਹਾਡੇ। ਕੱਟੈ ਹਉਮੈ ਰੋਗ ਨਾ ਆਪ ਗਣਾਇਆ, ਸਿਉਂ ਗੁਰਮੁਖਾਂ ਦੇ ਭਾਈ ਜਿਹੜੇ ਸੀ ਨਾ, ਹੋਮਾਂ ਦੇ ਰੋਗ ਨੂੰ ਕੱਟ ਲਿਆ ਵਾ, ਥੋੜ੍ਹੀ ਵੀ ਕਿਤੇ ਨਾ ਹੰਗਤਾ ਨਾ ਕਿਤੇ ਮਮਤਾ ਇਹ ਵੱਡਾ ਰੋਗ ਹੈ ਹੋਮੈ ਦੀਰਘ ਰੋਗ ਹੈ ਬਹੁਤ ਵੱਡਾ ਰੋਗ ਹੈ ਸਾਰੇ ਰੋਗਾਂ ਤੋਂ ਵੱਡਾ ਰੋਗ ਹੈ ਹੋਮੈ ਦਾ ਰੋਗ ਜਿਹੜਾ ਚੁੰਬੜ ਗਿਆ ਅਤੇ ਪਰਮਾਰਥ ਵਿੱਚ ਬੜਾ ਵੱਡਾ ਬੰਧਨ ਹੈ ਹੋ ਅਤੇ ਮੈਂ ਹੋ ਗਈ ਹੰਗਤਾ ਮੈਂ ਹੋ ਗਈ ਮਮਤਾ ਇਹ ਰੋਗ ਨਹੀਂ ਰਹਿ ਗਿਆ ਅਤੇ ਇਸ ਕਰਕੇ ਜਦ ਇਹ ਰੋਗ ਹੀ ਨਹੀਂ ਫਿਰ ਨਾ ਆਪ ਗਣਾਇਆ ਹੋਮੈ ਕਰਕੇ ਮੈਂ ਕਰਦਾ ਨਾ ਮਮਤਾ ਕਰਦਾ ਮੈਂ ਕਰਦਾ ਉਹ ਰਹਿ ਨਹੀਂ ਗਈ ਨਾ ਆਪ ਗਣਾਇਆ ਆਪਣੇ ਆਪੇ ਨੂੰ ਗਣਾਇਆ ਹੀ ਨਹੀਂ ਕਿਤੇ ਭੋੜਾ ਵੀ ਨਹੀਂ ਜਲਾਉਂਦੇ ਆਪਣੇ ਆਪ ਨੂੰ ਹਰ ਗੱਲ ਜਿਹੜੀ ਹੈ ਪ੍ਰਭੂ ਨਾਲ ਜੋੜ ਦਿੰਦੇ ਨੇ ਕੋਈ ਸ਼ਕਤੀ ਮੇਤੋਂ ਕਰਵਾ ਰਹੀ ਹੈ ਮੈਂ ਨਹੀਂ ਕੁਝ ਕਰ ਰਿਹਾ ਹਾਂਜੀ ਅਸਤ ਵੀ ਇਹੀ ਹੈ
ਘਰ ਹੀ ਅੰਦਰ ਜੋਗ ਗੁਰਮੁਖ
ਗੁਰਮੁਖ
ਪਾਇਆ
ਠੀਕ ਹੈ ਘਰ ਹੀ ਅੰਦਰ ਜੋਗ
ਘਰ ਹੀ ਅੰਦਰ ਜੋਗ
ਗੁਰਮੁਖ ਪਾਇਆ
ਗੁਰਮੁਖ ਪਾਇਆ
ਫਿਰ ਉਹਨਾਂ ਨੇ ਭਾਈ ਘਰ ਵਿੱਚ ਜੋਗ ਘਰ ਵਿੱਚ ਰੱਬ ਨਾਲ ਜੁੜ ਗਏ ਨਹੀਂ ਲੋੜ ਪਈ ਘਰ ਛੱਡ ਕੇ ਜੰਗਲਾਂ 'ਚ ਜਾਣ ਦੀ ਨਾ ਕਿਤੇ ਹੋਰ ਡੇਰਿਆਂ 'ਤੇ ਜਾਣ ਦੀ ਘਰ ਵਿੱਚ ਹੀ ਜਿਹੜਾ ਅਸੀਂ ਯੋਗ ਜੁੜ ਗਏ ਯੋਗ ਹੀ ਬਣ ਗਏ ਅਸਲੀ ਕਿਉਂਕਿ ਆਨੜੀਏ ਮਾਨੜਾ ਕਾਏ ਕਰੇ ਹੇ ਹੁਣ ਹੋਮਾ ਨਹੀਂ ਪਹਿਲਾਂ ਹੋਮਾ ਤੋਂ ਨਿਵਿਰਤੀ ਕਰਾਈ ਹੈ ਆਣੀਏ ਆ ਦੇਹ ਦਾ ਕੀ ਮਾਣ ਕਰਦੀ ਹੈ ਦੇਹ ਦੇ ਵਿੱਚ ਕੁਝ ਹੋਰ ਬੈਠਾ ਦੇਹ ਨੂੰ ਨਾ ਕੁਛ ਮੰਨ ਦੇਹ 'ਚ ਬੈਠੇ ਹੋਏ ਨੂੰ ਮੰਨ ਆਨੜੀਏ ਮਾਨੜਾ ਕਾਏ ਕਰੇ ਹੇ ਆਪਣੜਾ ਕਰ ਹਰ ਰੰਗੋ ਕੀ ਨਾ ਮਾਣ ਇਹ ਵਿਸ਼ਰਾਮ ਕਿਵੇਂ ਕਰਦੇ ਹੁੰਦੇ ਹੋ ਆਪਣੇ ਘਰ ਹਰ ਰੰਗੋ ਕੀ ਨਾ ਮਾਣ ਹੈ ਇਉਂ ਪੜ੍ਹਦੇ ਰੋਜ਼ ਕੋਈ ਅਰਥ ਨਹੀਂ ਬਣਨਾ ਉਲਟਾ ਉਹ ਸੋ ਵਿਸ਼ਰਾਮ ਕਰੋ ਠੀਕ ਆਪਣੇ ਘਰ ਹਰ ਤੇਰੇ ਸਰੀਰ ਰੂਪੀ ਆਪਣੇ ਘਰ ਦੇ ਵਿੱਚ ਬੈਠਾ ਹਰੀ ਰੰਗੋ ਕੀ ਨਾ ਮਾਣ ਇਹ ਰੰਗੋ ਕੀ ਆਨੰਦ ਘਰ ਵਿੱਚ ਬੈਠੇ ਹੋਏ ਵਾਹਿਗੁਰੂ ਦੇ ਆਨੰਦ ਨੂੰ ਕਿਉਂ ਨਹੀਂ ਮਾਣਦੀ ਹਾਂਜੀ ਸੌ ਨੇੜੇ ਤਨ ਕਮਲੀਏ ਐ ਕਮਲੀਏ ਸੌ ਤਾਂ ਨੇੜੇ ਹੈ ਬਾਹਰ ਕਿਆ ਢੂੰਡੇ ਬਾਹਰ ਕੀ ਢੂੰਡਦੀ ਫਿਰਦੀ ਉਹ ਤਾਂ ਅੰਦਰ ਅੰਦਰ ਤਾਂ ਬੈਠਾ ਤੂੰ ਲੱਭਦੀ ਬਾਹਰ ਇਸ ਕਰਕੇ ਘਰ ਹੀ ਅੰਦਰ ਯੋਗ
ਅੰਦਰ ਯੋਗ
ਘਰ 'ਚ ਹੀ ਪਾ ਲਿਆ ਜੀ ਯੋਗ ਕੰਨ ਨਹੀਂ ਪੜਵਾਉਣੇ ਪਏ ਮੁੰਦਰਾਂ ਪਾਉਣੀਆਂ ਨਹੀਂ ਪਈਆਂ ਸੋ ਘਰ ਹੀ ਯੋਗੀ ਬਣ ਗਏ ਗੁਰਮੁਖ ਯੋਗੀ ਜਾਗਦੇ ਘਰ ਵਿੱਚ ਹੀ ਜਾਗ ਪਏ ਗੁਰਮੁਖ ਮਾਇਆ ਵਿੱਚ ਉਦਾਸੀ ਸੋ ਇਉਂ ਗੁਰਮੁਖਾਂ ਨੇ ਪਾ ਲਿਆ ਜੀ ਉਹਨੂੰ ਆਪਣੇ ਅੰਦਰੋਂ ਹੀ
ਹੋਵਣ ਹਾਰ ਸੁਹੋਗ ਗੁਰ ਸਮਝਾਏ ਆ
ਹਾਂ ਹੋਵਣ ਹਾਰ ਸੁਹੋਗ
ਹੋਵਣ ਹਾਰ ਸੁਹੋਗ
ਉਹ ਕਹਿੰਦੇ ਨੇ ਵੀ ਜੋ ਹੁੰਦਾ ਹੋਣ ਦਿਓ ਆਹੋ ਅਰ ਹੋਵੇਗਾ ਵੀ ਜੋ ਉਹਨੇ ਕਰਨਾ ਉਹ 'ਚ ਰੁਕਾਵਟ ਪਾ ਕੇ ਦਿਖਾਓ ਆ ਲੱਗੇ ਨੇ ਦਿੱਲੀ ਥੋੜ੍ਹੇ ਜਿਹੇ ਭਚਾਲ ਦੇ ਚੜ ਕੇ ਹਟਾ ਦਿੰਦੇ ਨਾ ਫਿਰ ਥੋੜ੍ਹੇ ਜਿਹੇ ਉਹ ਤਾਂ ਹੋਣਾ ਹੀ ਸੀ ਜੋ ਹੋਵੇਗਾ ਹੋਏਗਾ ਕਹਿੰਦੇ ਬੰਬ ਵੀ ਚੱਲ ਗਿਆ ਉੱਥੇ ਅਤੇ ਉਹ ਚੱਲਣਾ ਹੀ ਸੀ ਸੋ ਇਸ ਲਈ ਐਸਾ ਕੁਛ ਹੁੰਦਾ ਜੋ ਹੋਵੇਗਾ ਹੋ ਕੇ ਰਹੇਗਾ ਇਹ ਕਿਉਂ ਹੋਵੇਗਾ ਰਹਿ ਰਸ ਰੋਜ਼ ਪੜ੍ਹਨੇ ਕਦੇ ਵਿਚਾਰਦੇ ਨਹੀਂ ਪਹਿਲੇ ਸਲੋਕ 'ਚ ਕਹਿਤਾ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਇਹ ਤਾਂ ਕਰਤੇ ਦੀਆਂ ਬਾਤਾਂ ਨੇ ਉਹਦੀਆਂ ਗੱਲਾਂ ਨੇ ਉਹਨਾਂ ਗੱਲਾਂ ਵਿੱਚ ਕੌਣ ਕੋਈ ਇੰਟਰਫੇਅਰ ਕਰੇਗਾ ਹਟਾਵੇਗਾ ਉਹਨਾਂ ਨੂੰ ਜੋ ਕੁਛ ਕਰਨਾ ਜੋ ਕੁਛ ਕਰ ਰਿਹਾ ਹੋ ਰਿਹਾ ਹੋਵੇਗਾ ਹਾਂ ਇਸ ਲਈ ਭਾਈ ਉਹਨਾਂ ਨੂੰ ਗੁਰਮੁਖਾਂ ਨੂੰ ਪਤਾ ਇਸ ਗੱਲ ਦਾ ਹੋਵਣ ਹਾਰ ਸੋ ਹੋਗ ਉਹ ਜੋ ਹੋਣਾ ਉਹਨੂੰ ਹੋਣਾ ਹੀ ਮੰਨਦੇ ਨੇ ਉਹਨੂੰ ਹੋਣਹਾਰ ਹੀ ਮੰਨਦੇ ਨੇ ਰੋਜ਼ ਸੁਖਮਨੀ ਸਾਹਿਬ ਪੜ੍ਹਦੇ ਜੋ ਹੋਵਾ ਹੋ ਸੋ ਜਾਣਾ ਹੈ ਪ੍ਰਭ ਆਪਣੇ ਕਾ ਹੁਕਮ ਪਸੰਦ ਆ ਉਹਨਾਂ ਦਾ ਰੋ ਰੀਤ ਹੈ ਇਹ ਗੱਲ ਕੀ ਨਹੀਂ ਦੱਸਦੀ ਉਹਨਾਂ ਨੂੰ ਗੁਰਮੁਖਾਂ ਨੂੰ ਗੁਰ ਸਮਝਾਇਆ ਲੋੜ ਹੈ ਨਾ ਫਿਰ ਹੋਰ ਤਾਂ ਨਹੀਂ ਕਿਸੇ ਨੇ ਸਮਝਾਈ ਗੱਲ ਇਹ ਗੁਰੂ ਨੇ ਸਮਝਾ ਦਿੱਤਾ ਉਹਨਾਂ ਨੂੰ ਭਾਈ ਇਹਨੂੰ ਹੋਣੀ ਮੰਨੋ ਹੋਣ ਹਾਰ ਮੰਨੋ ਹੋਵੇਗਾ ਹੋ ਰਿਹਾ ਹੋਇਆ ਸੀ ਹੋਏਗਾ ਪਿੱਛੇ ਵੀ ਤਾਂ ਕੁਝ ਹੋਇਆ ਸੀ ਹੁਣ ਹੋ ਰਿਹਾ ਅੱਗੇ ਨੂੰ ਹੋਏਗਾ ਹੋਏਗਾ ਚਲੋ
ਗੁਰਮੁਖ ਸਾਧੂ ਸੰਗ
ਆਪਣੇ ਨਾਲ ਕੀ ਹੋਵੇਗਾ ਕਾਲ ਹੋਵੇਗਾ ਕਿ ਨਹੀਂ ਹੋਵੇਗਾ ਜਨਮ ਹੋਵੇਗਾ ਕਿ ਨਹੀਂ ਹੋਵੇਗਾ ਜਨਮ ਵੀ ਹੋਇਆ ਜੀਵਨ ਵੀ ਹੈ ਅਤੇ ਮੌਤ ਵੀ ਹੈ ਇਹ ਹੋਣ ਹਾਰ ਹੋ ਹੀ ਰਿਹਾ ਹੋ ਹੀ ਰਿਹਾ ਵਾਹਿਗੁਰੂ ਹਾਂਜੀ ਕਰੋ ਕਿਰਪਾ
ਗੁਰਮੁਖ ਸਾਧੂ ਸੰਗ ਚੱਲਣ ਜਾਣਿਆ।
ਇਸ ਕਰਕੇ ਗੁਰਮੁਖਾਂ ਨੇ ਕੀਤੀ ਭਾਈ ਸਾਧ ਸੰਗਤ, ਸਾਧੂ ਦੇ ਸੰਗ ਵਿੱਚੋਂ ਉਹਨਾਂ ਨੇ ਲੱਭ ਲਿਆ ਇੱਕ ਚੀਜ਼, ਚੱਲਣ ਜਾਣਿਆ, ਜਾਣਾ ਸਮਝ ਲਿਆ ਉਹਨਾਂ ਨੇ। ਜੇ ਦੋ ਚੀਜ਼ਾਂ ਬੰਦਾ ਸਮਝ ਲਿਆ, ਬੰਦਾ ਮੌਤ ਨੂੰ ਨਾ ਭੁੱਲਣਾ, ਇੱਕ ਰੱਬ ਨੂੰ ਨਾ ਭੁੱਲਣਾ, ਦੁਨੀਆਂ 'ਚ ਕੋਈ ਕਲੇਸ਼ ਨਹੀਂ ਹੁੰਦਾ, ਦੁਨੀਆਂ 'ਚ ਪਾਪ ਨਹੀਂ ਕੋਈ ਹੋਊਗਾ। ਸੋ ਜਿੰਨਾ ਚਿਰ ਮਨੁੱਖ ਨੇ ਮੌਤ ਨੂੰ ਭੁਲਾਇਆ ਨਾ, ਤਾਂ ਤਦੇ ਪਾਪ ਕਰਦਾ। ਸੋ ਮੌਤ ਦਾ ਭੁੱਲਣਾ ਹੀ ਪਾਪਾਂ ਦਾ ਕਾਰਨ ਹੈ, ਰੱਬ ਨੂੰ ਭੁੱਲਣਾ ਹੀ ਸਾਧਸੰਗ ਪਰਮੇਸ਼ੁਰ 'ਤੇ ਭੁੱਲਿਆ ਮੈਂ ਆਪਣੇ ਸਭੇ ਰੋ। ਰੱਬ ਨੂੰ ਭੁੱਲਣ ਕਰਕੇ ਦੇਖੋ ਰੋਗ ਕਿਤੇ ਬਾਹਰੋਂ ਨਹੀਂ ਲਿਆਉਂਦੇ, ਇਹ ਆਪਾਂ ਨੇ ਆਪਣੇ ਆਪ ਇਹਨੂੰ ਇਹਨੂੰ ਰੋਗੀ ਬਣਾਇਆ। ਭੁੱਲੇ ਉਹਨੂੰ ਤਾਂ ਫਿਰ ਰੋਗੀ ਹੋਵੋ। ਬਹੁਤੇ ਸਰੀਰ ਦੇ ਰੋਗ ਮਨ ਤੋਂ ਪੈਦਾ ਹੁੰਦੇ ਨੇ। ਸੋ ਮਨ ਦੀ ਅਵਸਥਾ ਜਿਹੋ ਜਿਹੀ ਹੈ, ਉਹ ਜਿਹਾ ਸਰੀਰ ਬਣ ਜਾਂਦਾ। ਮਨ ਨੂੰ ਚੇੜਾ ਲੈ ਜਾਓ ਸਾਧਸੰਗ ਜੀ, ਅੱਧੇ ਰੋਗ ਸਰੀਰ ਦੇ ਮਨ ਤੋਂ ਖਤਮ ਹੋ ਜਾਂਦੇ ਨੇ। ਸੋ ਇਸ ਲਈ ਸਾਧੂ ਦਾ ਜਿਹੜਾ ਸੰਗ ਹੈ ਨਾ, ਉਹਨਾਂ ਨੇ ਇੱਕ ਗੱਲ ਨੋਟ ਕਰ ਲਈ ਵੀ ਅਸੀਂ ਜਾਣਾ ਹੈ, ਚੱਲਣ ਜਾਣੇ, ਉਹਨਾਂ ਪਤਾ ਵੀ ਮਰਨਾ ਇੱਕ ਦਿਨ। ਸੋ ਦੋ ਚੀਜ਼ਾਂ ਨਹੀਂ ਭਾਈ ਭੁੱਲਣੀਆਂ, ਨਾ ਮਰਨਾ ਭੁੱਲੀਏ ਨਾ ਭੁੱਲੀਏ ਰੱਬ ਨੂੰ। ਜਦੋਂ ਦੋ ਚੀਜ਼ਾਂ ਨੂੰ ਯਾਦ ਰੱਖਾਂਗੇ, ਬਸ ਉਸੇ ਦਾ ਨਾਂ ਸਾਧੂ ਹੈ। ਸਾਧੂ ਨੂੰ ਆਪਣੀ ਮੌਤ ਯਾਦ ਹੁੰਦੀ ਹੈ। ਕੋਈ ਕਰਦੇ ਆ ਪ੍ਰਵਿਰਤੀ ਬਹੁਤਾ, ਉਹ ਜਦੋਂ ਮੌਤ ਭੁੱਲਦੀ ਹੈ, ਜਿਉਂ ਪਸਾਰਾ ਕਰਦਾ ਹੈ, ਇੱਕ ਬਣਾ ਲਿਆ ਮਕਾਨ, ਹੋਰ ਪੰਜ ਚਾਰ ਬਣਾ ਲਈਏ, ਇੱਕ ਗੱਡੀ ਲੈ ਲਈ ਪੰਜ ਚਾਰ ਹੋਰ ਲੈ ਲਈਏ, ਅਤੇ ਦਸ ਵੀ ਇੱਕ ਲੈ ਲਈ, ਪੰਜਾਹ ਸੱਠ ਹੋਰ ਲੈ ਲਈਏ, ਕਿੰਨਾ ਪਸਾਰਾ ਕਿੰਨਾ ਪਸਾਰਾ, ਭੁੱਲੀ ਹੋਈ ਆ ਮੌਤ। ਜਾਂ ਪਤਾ ਵੀ ਮਰ ਜਾਣਾ ਹੀ ਹੈ, ਕਿਹੜਾ ਪਸਾਰਾ ਕਰੂਗਾ ਉਹ। ਸੋ ਇਹ ਵੱਡੇ ਕਾਰਨ ਮੌਤ ਦੇ ਭੁੱਲਣ ਦੇ। ਚਲੋ
ਚਿੱਤ ਬਸੰਤ
ਚੇਤ
ਚਿੱਤ
ਜੋ ਚੇਤਾ ਦਲਾਵਾਂ ਲੱਗ ਗਈਆਂ
ਨਹੀਂ, ਤੁਸੀਂ ਸਿਆਰੀ ਲਾਓ।
ਹਾਂ ਫਿਰ ਸਿਆਰੀ ਲਾਉਣੀ, ਦਲਾਵਾਂ ਨਹੀਂ ਲਾਉਣੀਆਂ, ਉਹ ਲੱਗ ਗਈਆਂ ਦਲਾਵਾਂ ਲੱਗੀਆਂ ਸੀ, ਸਿਆਰੀ ਲਾਉਣ। ਚੇਤ
ਸੰਤ ਸੁਰਗ ਸੁਰੰਗ ਸਭ ਰੰਗ ਮਾਣਿਆ।
ਹਾਂ ਹੁਣ ਸੁਰੰਗ ਗੱਗਾ ਉਕੋ ਲੱਗਿਆ ਤੀ ਟਿੱਪੀ ਰਹੇਗੀ। ਹਾਂ ਸਾਰੇ ਲਾਉਣੇ ਨੇ, ਦੇਖੋ ਸਮਝੋ। ਚੇਤ
ਚੇਤ
ਲੱਗ ਗਈ ਨਾ ਸਿਆਰੀ, ਅਤੇ ਚੇਤ ਹੁਣ ਲੱਗੀ ਕੁਛ ਨਹੀਂ, ਇੱਦਾਂ ਲੱਗ ਗਈ। ਹੁਣ ਲਾਉਣਾ ਆਪਾਂ ਨੇ ਸੱਸੇ 'ਤੇ ਟਿੱਪੀ ਲਾਉਣੀ ਹੈ, ਅਤੇ ਤੱਤੇ ਨੂੰ ਔਕੜ ਲਾਉਣਾ। ਬਸੰਤ
ਬਸੰਤ
ਲੱਗ ਗਿਆ ਨਾ ਔਕੜ, ਬਸੰਤ ਹੁਣ ਨਹੀਂ ਲੱਗਿਆ। ਬਸੰਤ
ਬਸੰਤ
ਮਗਲਿਕ 'ਤੇ ਜ਼ੋਰ ਕਰ ਦਿਉ, ਜਿੱਥੇ ਔਕੜ ਹੁੰਦਾ ਉਹ ਅੱਖਰ ਨੂੰ ਥੋੜ੍ਹਾ ਭਾਰਾ ਕਰਕੇ ਬੋਲ। ਸੁਰੰਗ
ਸੁਰੰਗ
ਔਕੜ ਲੱਗ ਗਿਆ। ਸਭ ਰੰਗ ਮਾਣਿਆ
ਸਭ ਰੰਗ ਮਾਣਿਆ,
ਜਦੋਂ ਚੇਤ ਦਾ ਮਹੀਨੇ ਵਿੱਚ ਦੇਖਿਆ ਨਹੀਂ ਬਸੰਤ ਖਿੜੀ ਹੁੰਦੀ ਹੈ, ਕਿੰਨੀ ਮਹਿਕ ਹੁੰਦੀ ਆ, ਸਾਰੇ ਉਹਦੇ ਮਹਿਕ ਦਾ ਆਨੰਦ ਮਾਣਦੇ ਨੇ। ਸੋ ਗੁਰਮੁਖ ਜਿਹੜੇ ਨੇ ਇਸੇ ਤਰ੍ਹਾਂ ਭਾਈ, ਇਹ ਚੇਤ ਬਸੰਤ ਜਿਵੇਂ ਹੁੰਦੀ ਹੈ, ਇਵੇਂ ਉਹਨਾਂ ਦਾ ਜੀਵਨ ਵੀ ਚੇਤ ਬਸੰਤ ਵਰਗਾ ਹੀ ਹੁੰਦਾ। ਚੇਤ ਦੇ ਮਹੀਨੇ ਜੇ ਬਸੰਤ ਖੜੀ ਆ ਤਾਂ ਮਹਿਕ ਵਾਲਾ ਹੁੰਦਾ, ਉਹ ਮਹਿਕ ਸਾਰੇ ਖਿਲਾਰ ਦਿੰਦੇ ਨੇ। ਹਾਂਜੀ, ਜਾਂ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਵੀ ਅੱਜ ਬਸੰਤ ਜਿਹੜੀ ਆ ਚੇਤ ਦੇ ਮਹੀਨੇ ਦੀ ਬਹੁਤਾ ਚੰਨੀ ਰਹਿਣੀ, ਥੋੜ੍ਹਾ ਚਿਰ ਇਹਦੇ ਚਲੀ ਜਾਣਾ, ਸਭ ਰੰਗ ਮਾਣਿਆ। ਸੋ ਇਉਂ ਪਦਾਰਥਾਂ ਦੇ ਆਉਣ ਤੋਂ ਪਹਿਲਾਂ ਜੇ ਉਹਨਾਂ ਕੋਲ ਪਦਾਰਥ ਨਹੀਂ ਨਾ ਆਇਆ, ਉਹ ਕਹਿੰਦੇ ਚੇਤ ਬਸੰਤ ਆਏਗੀ ਸਾਡੇ ਕੋਲ। ਜਦ ਪਦਾਰਥ ਨਹੀਂ ਕੋਈ, ਜਦ ਵੀ ਉਹਨਾਂ ਲਈ ਬਸੰਤ ਹੈ, ਸਦਾ ਦੀਵਾਲੀ ਸਾਧ ਦੀ, ਅਤੇ ਕਹਿੰਦੇ ਨਹੀਂ ਚੜਿਆ ਰਹੇ ਬਸੰਤ ਜਾਂ ਖਿੜਿਆ ਰਹੇ ਬਸੰਤ, ਉਹ ਸਦਾ ਹੀ ਉਹਨਾਂ ਲਈ। ਜੇ ਕੋਈ ਪਦਾਰਥ ਦੀ ਥੋੜ੍ਹਾ ਹੈ, ਕਹਿੰਦੇ ਬਸੰਤ ਹੈ, ਚੜ੍ਹਦੀ ਕਲਾ ਹੀ ਹੈ, ਦੂਜਾ ਭਾਵ ਹੈ ਸਭ ਰੰਗ ਮਾਣਿਆ। ਚਲੋ
ਸਾਵਣ ਲਹਿਰ ਤਰੰਗ ਨੀਰ ਨਿਵਾਣਿਆ।
ਨੰਨੇ ਨੂੰ ਸਿਆਰੀ ਕਿੱਥੇ ਕਿ ਨੰਨੇ ਵਿਆਹ, ਹਾਂ ਹੁਣ ਬਿਹਾਰੀ ਲਾ ਦਿਓ, ਨੀ ਵਾਣਿਆ
ਨੀ
ਨੰਨੇ ਬਿਹਾਰੀ ਨੀ ਵਾਣਿਆ
ਨਿਵਾਣਿਆ।
ਸਾਵਣ ਲਹਿਰ ਤਰੰਗ ਨੀਰ ਨੀ ਵਾਣਿਆ। ਸਾਵਣ ਦੇ ਮਹੀਨੇ ਵਿੱਚ ਮੀਂਹ ਪੈਂਦਾ, ਲਹਿਰਾਂ ਨੇ ਬਈ, ਸੋ ਤਰੰਗ ਬੁਲਬਲੇ ਨੇ, ਅਤੇ ਨੀਰ ਪਾਣੀ ਜਿਹੜਾ ਉਹ ਫਿਰ ਕਿੱਥੇ ਨੂੰ ਤੁਰਦਾ, ਆਕਾਸ਼ ਵੱਲ ਨੂੰ ਜਾਂਦਾ ਕਿ ਨੀ ਵਾਣਿਆ ਨਿਵਾਣ ਨੂੰ ਜਾਂਦਾ। ਇਵੇਂ ਭਾਈ ਗੁਰਮੁਖਾਂ ਨੇ ਆਪਣੇ ਆਪ ਨੂੰ ਨਿਵਾਣ ਵੱਲ ਜਾ ਕੇ ਜਾਣਾ, ਨਿਵਾਣ ਪਿਆ ਜੀ ਜੀ ਮਿਲਾ ਉਹਨਾਂ ਦਾ। ਲਹਿਰਾਂ ਆਉਂਦੀਆਂ ਨੇ, ਅਨੇਕਾਂ ਤਰੰਗ ਉੱਠਦੇ ਨੇ ਮਾਇਆ ਦੇ, ਸੰਕਲਪਾਂ ਵਿਕਲਪਾਂ ਦੇ, ਪਦਾਰਥਾਂ ਦੇ, ਪਦਾਰਥਾਂ ਨੂੰ ਕੀ ਪਾਣੀ ਦੇ, ਫਿਰ ਭਾਈ ਆਪਣੇ ਆਪ ਨੂੰ ਨਿਵਾਣ ਵੱਲ ਜਾਂਦੇ ਨੇ।
ਸੱਜਣ ਮੇਲ
ਲੱਲੇ ਨੌਕੜ ਮੇਲ
ਸੱਜਣ ਮੇਲ,
ਹਾਂ ਮੇਲੋ ਨਹੀਂ ਕਹਿਣਾ,
ਸੋ
ਕਿਸੇ ਬੀਬੀ ਦਾ ਨਾ ਹੋਜੂ।
ਸੋ ਢੰਗ ਚੋਜ ਵਡਾਣਿਆ,
ਹਾਂ ਢੰਗ 'ਤੇ ਵਿਸਰਾਮ ਕਰਾਂਗੇ। ਸੱਜਣ ਮੇਲ ਸੋ ਢੰਗ,
ਸੱਜਣ ਮੇਲ ਸੋ ਢੰਗ
ਚੋਜ ਵਡਾਣਿਆ,
ਚੋਜ ਵਡਾਣਿਆ।
ਜਿਹੜਾ ਸੱਜਣਾਂ ਦਾ ਆਪਾਂ ਵਿੱਚ ਹੀ ਮੇਲ ਹੈ ਨਾ ਗੁਰਮੁਖਾਂ ਦਾ, ਅਤੇ ਉਹ ਚੰਗੇ ਢੰਗ ਵਾਲਾ, ਉਹ ਕੁਟੰਗ ਨਹੀਂ ਹੈਗਾ। ਇੱਕ ਢੰਗ ਹੈ, ਇੱਕ ਕੁਟੰਗ ਹੈ। ਜਿਹੜਾ ਕੁਟੰਗ ਹੈ, ਕਈ ਕੁਟੰਗ ਕਰ ਲੈਂਦੇ ਨੇ ਪਰ ਗੁੱਜਾ ਨਹੀਂ ਰਹਿੰਦਾ, ਉਹ ਪ੍ਰਗਟ ਹੋ ਜਾਂਦਾ। ਕੀਤੀ ਆ ਕੁਟੰਗ ਆਉਂਦਾ ਨਾ ਬਾਣੀ 'ਚ, ਕੀਤੀ ਆ ਕੁਟੰਗ ਗੁੱਜਾ ਥੀਆ ਨਾ ਹਿੱਤ, ਇੱਦਾਂ ਵਿਸਰਾਮ ਗੁੱਜਾ ਥੀਆ ਨਾ ਹਿੱਤ। ਜਿਹੜਾ ਹਿੱਤ ਦੇ ਨਾਲ ਖੋਟਾ ਕੰਮ ਕੀਤਾ, ਕੁਟੰਗ ਕੀਤਾ, ਗੁੱਜਾ ਥੀਆ ਨਾ, ਉਹ ਗੁੱਜਾ ਨਹੀਂ ਰਹਿਣਾ, ਪ੍ਰਗਟ ਹੋ ਜਾਣਾ। ਇਸ ਕਰਕੇ ਗੁਰਮੁਖਾਂ ਦਾ ਜਿਹੜਾ ਸੱਜਣਾ ਦਾ ਮੇਲ ਹੈ ਨਾ, ਬਹੁਤ ਸੋਹਣੇ ਢੰਗ ਵਾਲਾ, ਕੁਟੰਗ ਵਾਲਾ ਨਹੀਂ। ਅਤੇ ਦੇਖਿਆ ਸੱਚੇ ਪਾਤਸ਼ਾਹ ਰੋਜ਼ ਅਰਦਾਸ ਕਰਦੇ ਹਾਂ, ਸਹੀ ਪਿਆਰੀ ਮਿਲੇ ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਉਹ ਸੱਜਣਾ ਦਾ ਮੇਲ, ਸੋਹਣੇ ਢੰਗ ਵਾਲਾ। ਇਹੀ ਅਰਦਾਸ ਸੱਜਣਾ ਨਾਲ ਮਿਲਾਈ, ਜਿਹਨਾਂ ਦੇ ਸੰਦਲਿਆਂ ਦੁਰਮਤ ਵੰਝਾ, ਮਿੱਤਰ ਸਾਜੜੇ ਸਹੀ, ਉਹਨਾਂ ਨੂੰ ਮਿੱਤਰ ਬਣਾਈਏ, ਉਹਨਾਂ ਉਹ ਸੱਜਣਾ ਦੇ ਨਾਲ ਸੱਜਣਤਾ ਹੀ ਪਾਈਏ। ਚੋਜ ਵਡਾਣਿਆ, ਉਹਨਾਂ ਦੇ ਚੋਜ ਜਿਹੜੇ ਨਾ ਬੜੇ ਅਚਰਜ ਰੂਪ ਹੁੰਦੇ ਨੇ ਸੱਜਣਾਂ ਦੇ।
ਗੁਰਮੁਖ ਪੰਥ ਨਿਪੰਗ ਦਰ ਪਰਵਾਣਿਆ,
ਪਰਵਾਣਿਆ
ਪਰਵਾਣਿਆ
ਦਰ ਦੇ ਰਾਜ ਨੂੰ ਸੈਰੀ ਲਾ ਦਿਓ, ਦਰ
ਦਰ
ਹੁਣ ਉਹ ਲਾਉਣਗੇ ਇਕੱਲੇ, ਤੁਸੀਂ ਨਾ ਬੋਲਿਓ, ਲਾਓ ਜੀ
ਦਰ
ਲਾਗੀ
ਪਰਵਾਣਿਆ।
ਠੀਕ ਹੈ, ਐਂ ਬਸ ਇੰਨਾ ਕੁ ਕੰਮ ਹੈ। ਗੁਰਮੁਖ ਪੰਥ ਨਿਪੰਗ,
ਗੁਰਮੁਖ ਪੰਥ ਨਿਪੰਗ
ਦਰ ਪਰਵਾਣਿਆ,
ਦਰ ਪਰਵਾਣਿਆ।
ਗੁਰਮੁਖਾਂ ਦਾ ਜਿਹੜਾ ਰਸਤਾ ਨਾ ਨਿਪੰਗ, ਪੰਗ ਹੁੰਦਾ ਚਿੱਕੜ, ਨੇ ਹੋ ਗਿਆ ਰਹਿਤ, ਚਿੱਕੜ ਤੋਂ ਰਹਿਤ, ਭਾਈ ਉਹਨਾਂ ਦਾ ਮਾਰਗ ਦੇ ਵਿੱਚ ਚਿੱਕੜ ਨਹੀਂ ਹੈਗਾ। ਚਿੱਕੜ ਕਾਹਦਾ ਹੈ, ਮੋਹ ਦਾ ਹੈ, ਮੋਹ ਦਾ ਬਹੁਤ ਵੱਡਾ ਚਿੱਕੜ ਹੈ, ਨਿਕਲਣਾ ਬੜਾ ਔਖਾ ਇਹਦੇ ਵਿੱਚੋਂ। ਰਹਿ ਰਸ ਵਿੱਚ ਰੋਜ਼ ਪੜ੍ਹਦੇ, ਪੰਕ ਜੋ ਪਗ, ਪੰਕ ਜੋ ਮੋਹ ਪਗ ਨਹੀਂ ਚੱਲਦਾ, ਪੰਕ ਜੋ ਪੰਕ ਚਿੱਕੜ ਹੈ ਜਿਹੜਾ, ਪੰਕ ਜੋ ਜੋ ਵੱਖਰਾ ਕਰਨਾ, ਪੰਕ ਜੋ ਇਕੱਠਾ ਨਹੀਂ, ਪੰਕ ਜੋ ਫਿਰ ਜਿਹੜਾ ਕਮਲ ਫੁੱਲ ਦਾ ਅਰਥ ਹੋ ਜੂਗਾ। ਪੰਕ ਜੋ ਮੋਹ ਪਗ ਨਹੀਂ ਚੱਲਦਾ, ਪੰਕ ਚਿੱਕੜ ਜੋ ਜਿਹੜਾ ਚਿੱਕੜ ਹੈ ਕਾਹਦਾ ਹੈ, ਮੋਹ ਦਾ, ਉਹਦੇ ਵਿੱਚ ਮਨ ਰੂਪੀ ਪੈਰ ਚੱਲ ਨਹੀਂ ਰਿਹਾ, ਫਸ ਗਿਆ, ਨਿਕਲੇ ਨਹੀਂ ਰਿਹਾ। ਇਸੇ ਤਰ੍ਹਾਂ ਗੁਰਮੁਖਾਂ ਦਾ ਰਸਤੇ ਵਿੱਚ ਪਾਈ ਚਿੱਕੜ ਨਹੀਂ ਹੈਗਾ, ਸਿੱਧ ਉਹਨਾਂ ਦਾ ਰਸਤਾ ਜਿਹੜਾ ਪਵਿੱਤਰ ਹੈ, ਕੋਈ ਚਿੱਕੜ ਨਹੀਂ ਉਹਦੇ 'ਚ। ਚਿੱਕੜ 'ਚ ਤੁਰਨਾ ਕਿਹੜਾ ਸੁੱਖ ਹੈ, ਕੌਣ ਚਿੱਕੜ 'ਚ ਫਸਿਆ ਨਿਕਲਦਾ ਹੀ ਨਹੀਂ ਪਾਇਆ, ਇਉਂ ਮੋਹ ਦੇ ਚਿੱਕੜ 'ਚੋਂ ਨਿਕਲਿਆ ਰਸਤਾ ਉਹਨਾਂ ਦਾ ਹੈ। ਫਿਰ ਦਰ ਪਰਵਾਣਿਆ, ਜਿਹੜੇ ਇਹ ਦਰ 'ਤੇ ਚੱਲਦੇ ਨੇ ਨਾ, ਇਹ ਚਿੱਕੜ ਤੋਂ ਨਿਕਲਿਆ ਰਸਤਾ ਉਹਨਾਂ ਦਾ, ਫਿਰ ਰੱਬ ਦੇ ਦਰ 'ਤੇ ਪ੍ਰਵਾਨ ਨੇ, ਉਹ ਮਨਜ਼ੂਰ ਹੋ ਗਏ ਉਹ।
ਗੁਰਮਤ ਮੈਲ,
ਮੈਲ ਨਹੀਂ ਮੇਲ,
ਗੁਰਮਤ ਮੇਲ ਅਭੰਗ ਸੱਤ ਸੁਹਾਣਿਆ,
ਸੱਤ
ਸੱਤ
ਸੁਹਾਣਿਆ,
ਸੁਹਾਣਿਆ
ਪੜਾਂਗੇ ਸਾਰੇ। ਗੁਰਮਤ ਮੇਲ ਅਭੰਗ,
ਗੁਰਮਤ ਮੇਲ ਭੰਗ
ਸੱਤ ਸੁਹਾਣਿਆ,
ਸੱਤ ਸੁਹਾਣਿਆ।
ਇਹ ਭਾਈ ਗੁਰਮਤ ਦਾ ਮੇਲ ਜਿਹੜਾ ਨਾ ਭੰਗ ਹੈ, ਉਹ ਭੰਗ ਹੁੰਦਾ ਨਾ ਸੋਹਣਾ, ਐੜਾ ਹੋ ਗਿਆ ਰਹਿਤ। ਗੁਰਮਤਾਂ ਦਾ ਗੁਰਮਤ ਦਾ ਜਿਹੜਾ ਮੇਲ ਹੈ ਨਾ, ਉਹ ਟੁੱਟਣ ਵਾਲਾ ਨਹੀਂ ਮੇਲ। ਉਹ ਜੋ ਬੰਦੇ ਵਿਸੜੇ, ਉਹ ਮੋਇਆ ਨਾ ਜਾ ਸੋੜ, ਜਿਹੜੇ ਤਾਂ ਮਨਮੁੱਖਾਂ ਦਾ ਮੇਲ ਹੈ ਉਹ ਤਾਂ ਜਿਉਂਦੇ ਜਿਉਂਦੇ ਛੱਡ ਜਾਂਦੇ ਨੇ, ਜਿਹੜੇ ਗੁਰਮੁਖਾਂ ਦਾ ਮੇਲ ਹੈ ਉਹ ਮਰ ਕੇ ਵੀ ਨਹੀਂ ਛੱਡਦੇ, ਨਿਭ ਜਾਂਦੇ ਨੇ ਨਾਲ। ਸੁੰਦਰ ਸ਼ਾਹ ਦੇ ਨਾਲ ਨਿਵੇ ਨਹੀਂ ਸੀ ਭਾਈ ਵਿਧੀ ਚੰਦ ਜੀ, ਨਾਲ ਲੈ ਕੇ ਗਏ, ਆਹ ਨਾਲ ਚੱਲ ਮੇਰੇ, ਚੱਲੀਏ ਦੋਵੇਂ ਇਕੱਠੇ, ਵਾਅਦਾ ਕਰ ਲਿਆ ਸੀ। ਇਸ ਲਈ ਨਿਭਾ ਦਿੰਦੇ ਨੇ ਨਾਲ, ਅਤੇ ਉਹ ਟੁੱਟਣ ਵਾਲਾ ਮੇਲ ਨਹੀਂ ਗੁਰਮੁਖਾਂ ਦਾ, ਜਿਹੜਾ ਮਨਮੁੱਖਾਂ ਦਾ ਮੇਲ ਹੈ, ਮਹੀਨਾ ਕਹਾਉਂਦਾ ਵਿਆਹ ਹੋ ਜਾਂਦੇ ਟੁੱਟ ਜਾਂਦਾ। ਉਹ ਕਾਹਦਾ ਮੇਲ, ਗੁਰਮੁਖਾਂ ਦੇ ਮੇਲ ਨਹੀਂ ਟੁੱਟਦੇ, ਸਿੱਧੀ ਵੀ ਨਿਭਦੇ ਨੇ ਜੇ ਗੁਰਮੁਖ ਹੋਣ ਦੋਵੇਂ ਪਾਸੇ। ਸੋ ਜਦੋਂ ਇਹ ਮੇਲ ਦੇ ਨਾਲ ਗੁਰਮਤੀ ਦਾ ਗੁਰਮਤੀਆ ਹੋ ਗਿਆ, ਮੇਲ ਹੋ ਗਿਆ ਭੰਗ, ਅਭੰਗ ਕੌਣ ਹੈ? ਪਰਮੇਸ਼ਰ ਹੈ, ਅਭੰਗ ਸਰੂਪ ਪਰਮੇਸ਼ਰ ਦੇ ਨਾਲ ਅਭੰਗ ਹੈ, ਅਨੰਗ ਹੈ, ਆਇਆ ਨਾ ਜਾਪ ਸਾਹਿਬ 'ਚ, ਨਾਸ ਤੋਂ ਰਹਿਤਾ ਜੋ ਪਰਮੇਸ਼ਰ ਉਹਦਾ ਰੂਪ ਹੋ ਜਾਂਦੇ ਨੇ। ਤਦੇ ਫਿਰ ਸੱਤ ਸੁਹਾਣਿਆ, ਫਿਰ ਸੱਤ ਵਾਹਿਗੁਰੂ ਉਹਨਾਂ ਨੂੰ ਸੋਹਣਾ ਲੱਗਦਾ, ਪਿਆਰਾ ਲੱਗਦਾ, ਉਹੀ ਰੂਪ ਪਿਆਰਾ ਲੱਗਦਾ, ਮਾਇਆ ਨਹੀਂ ਫਿਰ ਪਿਆਰਾ ਲੱਗਦੀ, ਮੋਹ ਦੇ ਚਿੱਕਰ 'ਚੋਂ ਨਿਕਲ ਗਏ ਨੇ। ਹਾਂਜੀ,
ਗੁਰਮੁਖ ਸਫਲ ਜਨਮ ਜੱਗ ਵਿੱਚ ਆਇਆ।
ਗੁਰਮੁਖਾਂ ਦਾ ਜਨਮ ਭਾਈ ਸਫਲ ਹੈ, ਜੱਗ ਵਿੱਚ, ਜੱਗ ਦੇ ਵਿੱਚ ਆਇਆਂ ਦਾ ਗੁਰਮੁਖ ਉਹਨਾਂ ਸਫਲ ਕਰਕੇ ਜਾਂਦੇ ਨੇ, ਜੱਗ 'ਚ ਆ ਤਾਂ ਗਏ ਨੇ ਨਾ, ਪਰ ਸਫਲ ਕਰਕੇ ਗਏ ਨੇ ਸਰੀਰ ਨੂੰ, ਉਹ ਸੱਡਲ ਦੀ ਬਸ ਸਫਲ ਕਰ ਲਿਓ, ਫਫਾ ਲਾ ਲਿਓ ਡੱਡੀ ਦੀ ਥਾਂ ਜਿੱਥੇ ਸੱਡਲ ਆਇਆ ਨਹੀਂ, ਕਰ ਲਿਓ ਠੀਕ। ਅੱਗੇ ਜੀ,
ਗੁਰਮਤ ਪੂਰ ਕਰਮ
ਠੀਕ
ਆਪ ਗਵਾਇਆ,
ਠੀਕ ਲੱਗ ਗਿਆ ਅੰਕਲ। ਗੁਰਮਤ, ਗੁਰਮਤੀਆਂ ਦਾ ਜਿਹੜੇ ਗੁਰਮ ਬਣ ਗਏ ਨਾ ਗੁਰਮਤੀਏ, ਉਹਨਾਂ ਦੇ ਕਰਮ ਜਿਹੜੇ ਨੇ, ਜੋ ਕਰਮ ਨੇ ਉਹ ਕਦੇ ਦੂਰੇ ਨਹੀਂ ਰਹਿੰਦੇ, ਉਹ ਕਰਮਾਂ ਪੂਰਨ ਨੇ ਉਹਨਾਂ ਦੇ ਕਰਮ, ਜਿਸ ਵੀ ਕਰਮ ਦੀ ਸ਼ੁਰੂਆਤ ਕਰ ਲੈਣੀ ਆ ਨਾ ਤਾਂ ਪੂਰਾ ਹੁੰਦਾ, ਕਦੇ ਦੂਰਾ ਨਹੀਂ ਰਹਿੰਦਾ। ਰੱਬ ਦੇ ਪਿਆਰਿਆਂ ਦੇ ਕੰਮ ਕਦੇ ਭਾਈ ਦੂਰੇ ਨਹੀਂ ਰਹਿ ਜਾਂਦੇ, ਸਾਖਤਾਂ ਦੇ ਪੂਰੇ ਹੋਏ ਨਹੀਂ ਕਦੇ, ਇਸ ਕਰਕੇ ਪੂਰ ਕਰਮ ਨੇ, ਜਾਂ ਉਹ ਕਰਮਾਂ ਕਰਕੇ ਵੀ ਪੂਰ ਨੇ। ਹਾਂਜੀ, ਆਪ ਗਵਾਇਆ, ਆਪ 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 ਗਵਾਇਆ। ਹਾਂਜੀ,
ਭਾਉ ਭਗਤ ਕਰ ਕੰਮ
ਠੀਕ ਹੈ,
ਸੁੱਖ ਫਲ ਪਾਇਆ।
ਹਾਂ, ਕੀ ਕਰਦੇ ਨੇ ਉਹ ਪੂਰੇ ਕਰਮ ਕਿਵੇਂ ਹੁੰਦੇ ਨੇ? ਭਾਉ ਭਗਤ ਪ੍ਰੇਮਾ ਭਗਤੀ ਕਰਦੇ ਨੇ, ਕਰ ਕਰਦੇ ਨੇ, ਅੱਗ ਲੱਗ ਗਿਆ ਨਾ ਇੱਥੇ, ਕਰ ਨੇ ਦੇ ਗਈ ਰਾਧੇ ਤਿਆਰੀ ਕਰ। ਭਾਉ ਭਗਤ ਕਰ ਕੰਮ ਸੁੱਖ ਫਲ ਪਾਇਆ, ਪ੍ਰੇਮਾ ਭਗਤੀ ਦੇ ਕੰਮ ਨੂੰ ਕਰਦੇ ਨੇ ਤਾਂ ਭਾਈ ਸੁੱਖ ਫਲ ਪਾਇਆ ਬ੍ਰਹਮ ਗਿਆਨ। ਹਾਂਜੀ,
ਗੁਰ ਉਪਦੇਸ਼ ਅਗੰਮ
ਠੀਕ
ਹਿਰਦੇ ਵਸਾਇਆ,
ਹਿਰਦੇ ਦੁਲਾਮਾ
ਹਿਰਦੇ
ਵਸਾਇਆ
ਵਸਾਇਆ।
ਫਿਰ ਭਾਈ ਗੁਰੂ ਦਾ ਉਪਦੇਸ਼ ਪ੍ਰਾਪਤ ਹੋ ਗਿਆ ਉਹਨਾਂ ਨੂੰ, ਕਮਾ ਲਿਆ ਉਪਦੇਸ਼ ਨੂੰ, ਗੁਰੂ ਦੇ ਉਪਦੇਸ਼ ਨੂੰ ਕਮਾਉਣ ਕਰਕੇ ਅਗੰਮ, ਅਗੰਮ ਕੌਣ ਹੈ? ਪਰਮੇਸ਼ਰ। ਉਹਨੂੰ ਕੀ ਕਰ ਲਿਆ? ਪਰਮੇਸ਼ਰ ਨੂੰ ਹਿਰਦੇ ਵਸਾਇਆ, ਹਿਰਦੇ ਵਿੱਚ ਵਸਾ ਲਿਆ ਜੀ ਗੁਰੂ ਦਾ, ਜੋ ਜਾਂ ਜੋ ਗੁਰੂ ਦਾ ਅਗੰਮ ਉਪਦੇਸ਼ ਸੀ, ਗੁਰੂ ਦਾ ਉਪਦੇਸ਼ ਵੀ ਤਾਂ ਅਗੰਮ ਹੈ, ਗੰਮਤਾ ਤੋਂ ਪਰੇ ਉਪਦੇਸ਼ ਹੈ, ਫਿਰ ਅਗੰਮ 'ਤੇ ਵਿਸ਼ਰਾਮ ਲੱਗ ਜੂਗਾ। ਗੁਰ ਉਪਦੇਸ਼ ਅਗੰਮ, ਗੁਰੂ ਦਾ ਉਪਦੇਸ਼ ਅਗੰਮ ਦੀ ਪ੍ਰਾਪਤੀ ਕਰਾਉਣ ਵਾਲਾ ਹੈ, ਹਿਰਦੇ ਵਸਾਇਆ, ਉਹਨੂੰ ਹਿਰਦੇ 'ਚ ਵਸਾ ਲੈਣਾ ਕੀਤਾ।
ਧੀਰਜ ਤੁਜਾ ਧਰਮ
ਸ਼ਾਬਾਸ਼,
ਸਹਿਜ ਸੁਭਾਇਆ
ਠੀਕ, ਧੀਰਜ ਆਇਆ ਉਹਨਾਂ ਦੇ ਪਾਸ, ਅਤੇ ਧਰਮ ਧਰਮ ਹੈ, ਇਸ ਕਰਕੇ ਤੁਜਾ, ਤੁਜਾ ਨਾਮ ਹੈ ਝੰਡੇ ਦਾ, ਧਰਮ ਦਾ ਝੰਡਾ ਉਹਨਾਂ ਦੇ, ਧੀਰਜ ਹੋਣ ਕਰਕੇ ਸਦਾ ਧਰਮ ਦਾ ਝੰਡਾ ਚੜ੍ਹਾ ਦਿੰਦੇ ਨੇ, ਅਤੇ ਸਹਿਜ ਸੁਭਾਇਆ, ਜ਼ਿੰਦਗੀ ਸਹਿਜ ਵਾਲੀ ਉਹਨਾਂ ਦੀ, ਸੁਭਾਵਿਕ ਸਹਿਜ ਅਵਸਥਾ ਵਿੱਚ ਰਹਿੰਦੇ ਨੇ। ਹਾਂ,
ਸਹੇ ਨਾ ਦੁੱਖ ਸਹਮ,
ਸਾਖਤਾਂ ਕੋਲ ਜਿਹੜਾ ਹੈਗਾ ਧਰਮ ਦਾ ਝੰਡਾ ਹੈ, ਅਤੇ ਗੁਰਮੁਖਾਂ ਕੋਲ ਜਿਹੜਾ ਹੈ ਭਾਈ ਧਰਮ ਦਾ ਝੰਡਾ ਹੈ, ਧੀਰਜ ਵਾਲੇ ਕੋਲ ਦੂਜਾ ਝੰਡਾ ਨਹੀਂ ਕਦੇ ਚੜ੍ਹਾਉਂਦੇ ਹੋ। ਹਾਂਜੀ, ਤਦੇ ਧਰਮ ਦਾ ਰਾਜ ਜਿਹੜਾ ਲੋੜ ਹੈ ਨਾ, ਜਦੋਂ ਧਰਮ ਦਾ ਰਾਜ ਹੋ ਜਾਵੇ ਉਹਨਾਂ ਦੇ ਧਰਮ ਦੇ ਝੰਡੇ ਚੱਲਦੇ ਨੇ, ਹਾਲੇ ਜਿਹੜਾ ਰਾਜ ਹੈ ਬਾਈ ਅਧਰਮੀਆਂ ਦਾ, ਅਤੇ ਝੰਡੇ ਵੀ ਧਰਮ ਦੇ ਚੱਲੇ ਹੋਏ ਨੇ। ਸਹਿਨਾ,
ਸਹਿਨਾ ਦੁੱਖ ਸਹਮ ਭਾਣਾ ਪਾਇਆ,
ਫਿਰ ਆ ਭਾਈ ਉਹਨਾਂ ਦੀ ਅਵਸਥਾ ਗੁਰਮੁਖਾਂ ਦੀ, ਜਿਹਨਾਂ ਕੋਲ ਧੀਰਜ ਹੈ, ਧਰਮ ਹੈ, ਧਰਮ ਦੀ ਤੁਜਾ ਫਰਾਈ ਹੈ ਜਿਹਨਾਂ ਨੇ, ਸਹਿ ਨਾ ਦੁੱਖ ਸਹਮ, ਸਮ ਭਾਵ ਸਹਿਮ, ਸਹਿ ਨਾਮ ਦਾ ਡਰਦਾ, ਅਤੇ ਨਾ ਉਹਨਾਂ ਨੂੰ ਭਾਈ ਸਹਿਮ ਹੈ, ਨਾ ਉਹਨਾਂ ਨੂੰ ਦੁੱਖ ਹੈ। ਇਹ ਲਿਖਿਆ ਹੀ ਨਹੀਂ ਇਕੱਲਾ ਜਿਹੜਾ ਹੈ ਭਾਈ ਗੁਰਦਾਸ ਸਾਹਿਬ ਜੀ ਨੇ, ਗੁਰਮੁਖਾਂ ਦੇ ਜੀਵਨ ਜਿਹੜੇ ਪ੍ਰਤੱਖ ਆਪਾਂ ਵੇਖੀਏ, ਦੇਖੋ ਹੁਣ 33 ਹੈ, 33 ਨੂੰ ਵੇਖ ਕੇ ਜੇ ਕਹਿੰਦੇ ਆਪ ਬੈਠੇ ਦੇ ਉੱਤੇ ਸਹਿਮ ਨਹੀਂ ਹਰੇਕ ਨੂੰ ਜਿੱਦਾਂ ਚਲੋ ਜੇ ਗੁਰਮੁਖ ਨਹੀਂ ਹੈਗਾ, ਡਰੂ ਨਹੀਂ ਬੰਦਾ ਵੀ ਤੱਤੀ ਤਵੀ ਤੱਤੀ ਹੈ ਅੱਗ ਵਰਗੀ ਤਪਦੀ ਹੈ ਅਤੇ ਸਹਿਮ ਆ ਜਾਏਗਾ ਅਤੇ ਬੈਠਣ ਦਾ ਦੁੱਖ ਵੀ ਪਤਾ ਕੋਈ ਤਾਂ ਬਹੁਤ ਦੁੱਖ ਆਊ ਅਤੇ ਮੈਂ ਸੜੂੰਗਾ। ਪਰ ਤੁਹਾਨੂੰ ਗੁਰੂ ਅਰਜਨ ਸਾਮਰਥ ਸੇ ਪਾਤਸ਼ਾਹ ਜੀ ਕੋਈ ਸਹਿਮ ਨਹੀਂ ਕੋਈ ਦੁੱਖ ਨਹੀਂ ਬੈਠ ਕੇ ਚੌਂਕੜਾ ਮਾਰ ਕੇ। ਸੋ ਹੁਣ ਇਵੇਂ ਲਓ ਭਾਈ ਦਿਆਲਾ ਜੀ ਨੂੰ ਕਿਹਾ ਤੈਨੂੰ ਬਾਲਣਾ ਵੀ ਦੇਗ ਵਿੱਚ, ਜੇ ਤਾਂ ਧਰਮ ਰੱਖਣਾ ਤਾਂ ਦੇਗ ਚੁੱਬਲ, ਜੇ ਧਰਮ ਦਾ ਤਿਆਗ ਕਰਨਾ ਫਿਰ ਤੈਨੂੰ ਮਹਿਲ ਦੇ ਦਿੰਦੇ ਹਾਂ, ਮਹਿਲਾਂ ਦੇ ਦਿੰਦੇ ਹਾਂ, ਇਸਤਰੀਆਂ ਦੇ ਦਿੰਦੇ ਹਾਂ। ਹੁਣ ਉੱਬਲ ਤਾਂ ਦਿਖ ਰਿਹਾ ਨਾ ਵੀ ਉੱਬਲ ਰਿਹਾ, ਹੁਣ ਉੱਥੇ ਉਹਨੇ ਵੇਖਣਾ ਬਈ ਮੈਂ ਧਰਮ ਦਾ ਤਾਂ ਝੰਡਾ ਚੜ੍ਹਾਉਣ ਦਾ ਮੈਂ ਵਾਅਦਾ ਕੀਤਾ ਵੀ ਧਰਮੀ ਹਾਂ ਮੈਂ, ਅਤੇ ਫਿਰ ਉਸ ਵੇਲੇ ਉੱਬਲ ਦੇ ਕੜਾਹੇ ਨੂੰ ਵੇਖ ਕੇ ਸਤਸੰਗ ਜੀ ਸਹਿਮ ਕੋਈ ਨਹੀਂ, ਉਹਦਾ ਪੈਣ ਵਾਲਾ ਦੁੱਖ ਕੋਈ ਨਹੀਂ, ਪਤਾ ਹੈ ਵੀ ਚਰਬੀ ਢਲ ਜਾਣੀ ਹੈ ਸਰੀਰ ਤੋਂ ਵੱਖਰੀ ਹੋਣੀ, ਕਣਕ ਬਣ ਜਾਣਾ ਢਲ ਢਲ ਕੇ ਇਹ 'ਚ ਇਕੱਠੀ ਹੋ ਜਾਣੀ ਹੈ ਸਾਰੀ, ਕੋਈ ਦੁੱਖ ਨਹੀਂ ਕੋਈ ਸਹਿਮ ਨਹੀਂ। ਜਦੋਂ ਆਰਾ ਰੱਖਿਆ ਹੋਣਾ ਭਾਈ ਮਤੀ ਦਾਸ ਦੇ ਸਿਰ 'ਤੇ, ਪਹਿਲਾਂ ਉਹਨੂੰ ਪੁੱਛਿਆ ਅਜੇ ਵੀ ਧਰਮ ਪਿਆਰਾ ਹੈ ਘਾਰਾ ਪਿਆਰਾ, ਜੇ ਤਾਂ ਧਰਮ ਦਾ ਪਰੀ ਤਿਆਗ ਕਰ ਦਵੇ ਆਰਾ ਆਪਣਾ ਕਰ ਲੈਂਦੇ ਹਾਂ, ਉਹ ਦੇਖ ਸਾਹਮਣੇ ਕਿੰਨੇ ਮਹਿਲ ਦਿੰਦੇ ਨੇ, ਰਾਜੇ ਨੇ ਔਰੰਗਜ਼ੇਬ ਨੇ ਐਲਾਨ ਕੀਤਾ ਵੀ ਇੰਨੇ ਮਹਿਲਾਂ ਦਾ ਮਾਲਕ ਬਣਾ ਦਿਓ, ਦੇ ਦਿਓ ਇੰਨੀਆਂ ਬੇਗਮਾਂ ਜਿੰਨਾ ਤਨ ਚਾਹੁੰਦਾ ਦੇ ਦਿਓ, ਪੁੱਛ ਲਓ ਇਹਨੂੰ। ਸਤਸੰਗ ਸਿਰ 'ਤੇ ਰੱਖੇ ਦਾ ਆਰਾ ਕਿਸੇ ਰੱਖਿਆ ਹੋਵੇ, ਜੇ ਅਜੇ ਕਚਿਆਈ ਹੈ ਦ੍ਰਿੜਤਾ ਦੀ ਧਰਮ ਵਿੱਚ ਤੀਰ ਜੇ ਨਹੀਂ ਹੈਗਾ ਤਾਂ ਕਹਿ ਦੇ ਵੀ ਤੈਨੂੰ ਧਰਮ ਪਿਆਰਾ ਕਿ ਆਰਾ ਪਿਆਰਾ, ਚੱਲ ਕੋਈ ਨਹੀਂ ਫਿਰ ਅਗਲੇ ਜਨਮ 'ਚ ਕਰ ਲਵਾਂਗੇ, ਹਾਂ ਦੇ ਦਿਓ ਮਹਿਲੇ ਲੈ ਲੈਂਦੇ ਹਾਂ। ਐਸੇ ਹੋਏ ਨੇ ਕੱਚੇ ਨੇ ਅਜੇ, ਪਰ ਜਿੱਥੇ ਦ੍ਰਿੜਤਾ ਤੀਰ ਹੈ ਚਲਾ ਲਿਆ ਵੀ ਸਾਨੂੰ ਆਰਾ ਹੀ ਪਿਆਰਾ। ਸੋ ਇਸ ਕਰਕੇ ਭਾਈ ਉੱਥੇ ਸਹਿਮ ਨਹੀਂ ਕੋਈ, ਦੁੱਖ ਨਹੀਂ ਕੋਈ ਹੈਗਾ। ਜਦੋਂ ਟੋਕਾ ਰੱਖਿਆ ਨਾ ਪਰ ਮਨੀ ਸਿੰਘ ਜੀ ਦੇ ਗੁੱਟ 'ਤੇ ਮਾਰਨ ਲੱਗਿਆ, ਮਾਰਤਾ ਜਲਾਦ ਨੇ, ਅਤੇ ਉਹਨੂੰ ਤਾਂ ਉਸ ਵੀ ਸਿਰ ਚੀਕਾਂ ਵੱਜਣਗੀਆਂ, ਆਖਣ ਲੱਗਿਆ ਮਨੀ ਸਿੰਘ ਜੀ ਤੂੰ ਆਪਣੇ ਮਾਲਕ ਦਾ ਹੁਕਮ ਦੀ ਅਦੋਲੀ ਕਰ ਰਹੇ ਹੈ, ਤੈਨੂੰ ਕੀ ਕਿਹਾ ਸੀ ਮਾਲਕ ਨੇ, ਤੈਨੂੰ ਤਾਂ ਕਿਹਾ ਜੀ ਪੋਟਾ ਪੁੱਟਾ ਕਰਕੇ ਕੱਟਣਾ ਤਾਂ ਤੂੰ ਗੁੱਟ ਕੱਟ ਸੱਟਿਆ। ਉਹ ਕਹਿਣ ਟੋਕਾ ਪਹਿਲਾਂ ਰੱਖਿਆ ਇੱਕ ਪਾਸੇ, ਕਹਿਣ ਲੱਗਾ ਕਿਸ ਫਲਾਦ ਦੇ ਬਣੇ ਹੋ ਤੁਸੀਂ, ਹੈਂ ਉਹ ਮੇਰਾ ਹਿਰਦਾ ਕੰਮ ਰਿਹਾ ਕੱਟਣ ਵਾਲੇ ਦਾ, ਅਤੇ ਤੁਸੀਂ ਜਿਹੜਾ ਹੈ ਕਿਸ ਆਨੰਦ ਵਿੱਚ ਬੈਠੇ ਗੱਲਾਂ ਕਰ ਰਹੇ ਹੋ, ਉਹ ਕਿਹੜਾ ਆਨੰਦ ਹੈ। ਸੋ ਉਹ ਹੈ ਭਾਈ ਇਹ, ਉੱਥੇ ਸਹਿਮ ਨਹੀਂ ਕੋਈ, ਉੱਥੇ ਦੁੱਖ ਕੋਈ ਨਹੀਂ, ਕਿਉਂ ਹੈ ਭਾਣਾ ਪਾਇਆ, ਭਾਣਾ ਪਾ ਰਿਹਾ। ਚਲੋ ਜੀ,
ਗੁਰਮੁਖ ਦੁਰਲੱਭ ਦੇਹ,
ਦੁਰਲੱਭ ਪੜ ਥੋੜਾ ਭਾਰਾ ਕਰ ਲੱਲੇ ਦਿਆਦ ਕਲਾ ਕੇ, ਗੁਰਮੁਖ ਦੁਰਲੱਭ ਦੇਹ,
ਗੁਰਮੁਖ ਦੁਰਲੱਭ ਦੇਹ ਔਸਰ ਜਾਣਦੇ।
ਗੁਰਮੁਖਾਂ ਨੂੰ ਭਾਈ ਪਤਾ ਹੈ ਇਹ ਦੇਹ ਔਖੀ ਮਿਲੀ ਹੈ, ਦੁਰਲੱਭ ਮੈਨੇ ਔਖੀ, ਬਹੁਤ ਲੰਮਾ ਪਿੰਡਾ ਤੈਅ ਕਰਕੇ ਮਿਲੀ ਹੈ, 84 ਲੱਖ ਜੂਨੀ ਦੇ ਵਿੱਚ ਦੀ ਚੱਕਰ ਕੱਟ ਕੇ ਆਏ ਹਾਂ, ਔਖੀ ਮਿਲੀ ਹੈ ਔਸਰ ਜਾਣਦੇ। ਹੁਣੇ ਮਿਲੇ ਹੋਈ ਦੇਹ ਦੇ ਸਮੇਂ ਨੂੰ ਜਾਣਦੇ ਨੇ ਵੀ ਸਫਲਾ ਕਰਨਾ ਹੈ, ਜਿਹੜਾ ਇਸ ਸਮੇਂ 'ਚ ਮਿਲ ਗਈ ਹੈ ਇਹ ਤੇਰਾ ਅਵਸਰ, ਕਹਿੰਦੇ ਨੇ ਫਿਰ ਇਹ ਤੇਰੀ ਬਾਰ, ਆਹੀ ਤੈਨੂੰ ਮਿਲਣ ਦਾ ਸਮਾਂ ਇਹ ਮਨੁੱਖਾ ਜਨਮ ਦਾ, ਇਹ ਤੇਰੀ ਬਾਰੀ ਆ, ਘੱਟ ਪੀਤਰ ਤੂੰ ਦੇਖ ਵਿਚਾਰ, ਘੱਟ ਪੀਤਰ ਤੂੰ ਦੇਖ ਵਿਚਾਰ, ਸਿੱਤੇ ਦੇ ਉੱਚੀ ਰੌਲਾ ਪਾਉਂਦੇ ਨੇ ਉਹ, ਕਹਿੰਦੇ ਨੇ ਆਪਣੀ ਜਿੰਦ ਨੂੰ ਸੰਬੋਧਨ ਕਰਕੇ ਐ ਮੇਰੀ ਜਿੰਦ ਕੀ ਕਰ, ਹਰ ਜਪਦਿਆਂ ਖਿਨ ਢਿੱਲਣਾ ਕੀ ਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹਿਬ ਆਵੈ ਕੀ ਨਾ ਆਵੈ ਰਾਮ। ਇਉਂ ਕਹਿੰਦੇ ਨੇ ਜਿੰਦ ਨੂੰ, ਐ ਜਿੰਦ ਕਿਉਂ ਢਿੱਲ ਕਰਦੀਆਂ ਜਪਣ ਵਾਸਤੇ, ਕੀ ਪਤਾ ਹੈ ਅਗਲਾ ਸਾਹ ਆਵੇ ਕਿ ਨਾ ਆਵੇ, ਪਤਾ ਨਹੀਂ ਕਦੋਂ ਫੂਕ ਜੀ ਨਿਕਲ ਜਾਏ। ਸੋ ਇਉਂ ਸੰਬੋਧਨ ਕਰਦੇ ਨੇ, ਅਵਸਰ ਸਮੇਂ ਦਾ ਭਾਈ ਸੰਭਾਲਦੇ ਨੇ। ਸਾਧ
ਸੰਗਤ ਅਸਨੇਹ ਸਭ ਰੰਗ ਮਾਣਦੇ,
ਸਾਧ ਸੰਗੀ ਬਣਦੇ ਨੇ, ਫਿਰ ਸਾਧ ਸੰਗਤ ਵਿੱਚੋਂ ਪ੍ਰੇਮ ਦੀ ਪ੍ਰਾਪਤੀ ਕਰਕੇ, ਜਾਂ ਸਾਧ ਸੰਗਤ ਨਾਲ ਸਾਧ ਸੰਗਤ ਦੇ ਹੀ ਸੁਨੇਹੀ ਹੁੰਦੇ ਨੇ, ਸਾਧ ਸੰਗਤ ਨਾਲ ਪ੍ਰੇਮ ਆ ਉਹਨਾਂ ਦਾ, ਜਿਸ ਕਰਕੇ ਸਭ ਰੰਗ ਮਾਣਦੇ ਸਾਰੇ ਆਨੰਦਾਂ ਨੂੰ ਮਾਣਦੇ ਨੇ। ਫਿਰ ਉਹ
ਸ਼ਬਦ ਸੁਰਤ ਲਿਵਲੇਹ ਆਖ ਵਖਾਣਦੇ,
ਆਖ
ਆਖ
ਸਿਹਾਰੀ ਹੈਗੀ ਆ,
ਹਾਂਜੀ
ਲਾ ਦਿਓ ਲਾ ਦਿਓ, ਪੜ੍ਹੋ ਦੁਬਾਰੇ ਲਾਈਨ,
ਸ਼ਬਦ ਸੁਰਤ ਲਿਵਲੇਹ ਆਖ ਵਖਾਣਦੇ,
ਉਹਨਾਂ ਦੀ ਭਾਈ ਸੁਰਤੀ ਸ਼ਬਦ ਵਿੱਚ ਲੱਗੀ ਹੁੰਦੀ ਹੈ, ਉਸੇ ਨੂੰ ਫਿਰ ਲੱਗੀ ਹੋਈ ਸੁਰਤ ਨੂੰ ਹੀ ਅੱਗੇ ਲਿਵ ਦਾ ਰੂਪ ਬਣ ਜਾਂਦਾ ਅਤੇ ਆਖ ਵਿਖਾਣ ਦੇ ਜਿਹੜਾ ਉਹਨਾਂ ਨੂੰ ਲਿਵ ਵਿੱਚੋਂ ਸਵਾਦ ਆਇਆ ਉਹ ਅੱਗੇ ਦੱਸ ਦਿੰਦੇ ਆ ਹੈ ਵੀ ਇਹ ਸਵਾਦ ਹਾਂ
ਦੇਹੀ ਵਿੱਚ ਵਿਦੇਹ ਸੱਚ ਸਿਆਣ ਦੇ
ਆ ਸੱਸੇ ਅਤੇ ਨਣ ਦੇ ਵਿਚਾਰੇ ਕਿਹੜਾ ਅੱਖਰ ਹੈ ਜੀ ਓਕੇ ਘੱਗੇ ਤੋਂ ਬਾਅਦ ਅੱਖਰ ਕਿਹੜਾ ਆਉਂਦਾ ਹੈ ਅਜੇ ਵੀ ਨਹੀਂ ਕਹਿੰਦੇ ਕੁਛ ਨਹੀਂ ਬਸ ਉਹੀ ਉਚਾਰਨ ਇੱਥੇ ਦੇਹੀ ਵਿੱਚ ਵਿਦੇਹ ਆ ਜਿਹੜੀ ਦੇਹ ਹੈ ਇਹ 'ਚੋਂ ਵਿਦੇਹ ਹੋ ਜਾਂਦੇ ਨੇ ਵਿਦੇਹ ਕੀ ਹੈ ਦੇਹ ਦਾ ਹੰਕਾਰ ਨਹੀਂ ਜੇ ਦੇਹ ਦਾ ਹੰਕਾਰ ਹੈ ਤਾਂ ਦੇਹ ਹੀ ਹੈ ਦੇਹ ਦੇ ਹੰਕਾਰ ਦੀ ਜੇ ਨਿਵਿਰਤੀ ਹੈ ਫਿਰ ਸਤਸੰਗ ਉਸੇ ਨੂੰ ਵਿਦੇਹ ਕਹਿ ਦਿੰਦੇ ਨੇ ਉਹਨਾਂ ਨੂੰ ਪਤਾ ਵੀ ਦੇਹ ਸਦੀਬੀ ਨਹੀਂ ਦੇਹ ਦਾ ਅਧਿਆਸ ਨਹੀਂ ਕਰਦੇ ਦੇਹ ਦੀ ਹੰਗਤਾ ਹੀ ਨਹੀਂ ਕਰਦੇ ਸੋ ਦੇਹ ਹੰਗਤਾ ਵੇਖਿਆ ਨਾ ਆਪਾਂ ਕਰਦੇ ਹਾਂ ਸੀਸੇ ਮੂਰੇ ਖੜ ਖੜ ਕੇ ਦੇਖਦੇ ਆ ਕਿੰਨਾ ਸੋਹਣਾ ਮੈਂ ਬਾਕੀ ਸਾਰੇ ਕਾਲੇ ਭੂੰਡ ਉਹਦੇ ਇਤਿਹਾਸ ਹੈ ਆਪਣੀ ਆਪਣੀ ਦੇਹ ਦੇ ਆਪ ਜਿਹੜਾ ਹੈ ਗੁਣ ਗਾਈ ਜਾਣੇ ਜੇ ਥੋੜ੍ਹਾ ਮੋਟਾ ਹੋਇਆ ਦੇਖ ਮੇਰੇ ਵਰਗਾ ਕੋਈ ਤਕੜਾ ਹੀ ਨਹੀਂ ਹਾਂ ਟਿੱਡ 'ਤੇ ਹੱਥ ਫਿਰ ਜਾਣੇ ਵਾਰ ਵਾਰ ਇਹ ਸਾਰਾ ਦੇਹ ਇਤਿਹਾਸ ਹੈ ਉਹ ਭਾਈ ਉਹ ਨੇ ਵਿਦੇਹੀ ਦੇਹ ਤੋਂ ਪਰੇ ਨੇ ਉਹ ਕੋਈ ਦੇਹ ਦਾ ਅਧਿਆਸ ਨਹੀਂ ਹੈ ਹੰਕਾਰ ਹੀ ਨਹੀਂ ਕੋਈ ਥੋੜ੍ਹਾ ਜਿਹਾ ਵੀ ਹਾਂ ਚਲੋ ਹਾਂਜੀ ਹਾਂ ਆਹੋ ਇਹ ਵੀ ਦੇਖ ਲੈਂਦੇ ਠੀਕ ਵਧੀ ਆ ਉਹ ਹੋਰ ਜ਼ਿਆਦਾ ਦੇਹ ਅਧਿਆਸ ਹੈ ਦੂਜੇ ਦੀ ਪੁਸ਼ਟੀ ਕਰਾਉਣੀ ਹੈ ਅੱਖਾਂ ਦੇਖਦੀਆਂ ਤਾਂ ਹੁੰਦੀਆਂ ਨੇ ਉਹ ਪਰ ਉਹ ਪੁਸ਼ਟੀ ਦੂਜੇ ਤੋਂ ਕਰਾਉਣੀ ਹੈ ਵੀ ਹਾਂ ਤੂੰ ਵੀ ਕਹੇ ਬਈ ਮੇਰੀ ਹਾਂ ਚਾਹ ਲੜਾ ਹਾਂ ਇਉਂ ਬਾਬਾ ਉਹ ਉਸੇ ਨੂੰ ਦੇਹੰਗ ਕਹਿੰਦੇ ਨੇ ਦੇਹੰਗ ਦੇਹ ਦਾ ਹੰਕਾਰ ਦੇਹ ਦਾ ਅਧਿਆਸ ਪਰ ਇਹਨਾਂ ਨੂੰ ਨਹੀਂ ਭਾਈ ਦੇਹ ਨਾਲ ਕੋਈ ਜਿਹੜਾ ਹੈ ਅਧਿਆਸ ਨਹੀਂ ਹੈ ਦੇਹ ਦਾ ਪਕੜੇ ਨਹੀਂ ਕੋਈ ਉਹੀ ਫਿਰ ਜਿਹੜੇ ਨੇ ਭਾਈ ਸੱਚ ਸਿਆਣ ਦੇ ਉਹੀ ਸੱਚ ਨੂੰ ਪਹਿਚਾਣ ਲੈਂਦੇ ਨੇ ਸੱਚ ਕੀ ਆ ਪਰਮੇਸ਼ਰ ਚਲੋ
ਦੁਬਿਧਾ ਉਹ ਨਾ ਇਹ ਇੱਕ ਪਛਾਣ ਦੇ
ਨਾ ਉਹ ਨਾ ਇਹ ਉਹ ਇਹ ਨਹੀਂ ਰਹਿ ਗਿਆ ਉਹਨਾਂ ਕੋਲ ਦੁਬਿਧਾ ਹੀ ਨਹੀਂ ਜ਼ਿਆਦਾ ਦੁਬਿਧਾ ਵਿੱਚ ਉਹ ਹੈ ਇਹ ਹੈ ਠੀਕ ਹੈ ਨਾ ਜਿੱਥੇ ਦੁਬਿਧਾ ਹੈ ਉੱਥੇ ਇਹ ਉਹ ਹੁੰਦਾ ਨਾ ਜਿੱਥੇ ਦੋ ਹੀ ਨਹੀਂ ਹੈਗਾ ਉੱਥੇ ਇੱਕ ਹੈ ਉੱਥੇ ਫਿਰ ਇੱਕ ਹੀ ਰਹਿ ਗਿਆ ਦੁਬਿਧਾ ਵਿੱਚ ਉਹ ਇਹ ਹੈ ਅਤੇ ਲੋਕ ਦੀ ਦਾ ਪ੍ਰਲੋਕ ਹੈ ਉਹਨਾਂ ਲਈ ਲੋਕ ਵੀ ਗਿਆ ਪ੍ਰਲੋਕ ਵੀ ਗਿਆ ਦੁਬਿਧਾ ਵਾਲਿਆਂ ਦਾ ਦੁਬਿਧਾ ਬੌਰੀ ਮਨ ਬੌਰਾਇਆ ਬੜਾ ਬੌਲਾ ਕਰਦੀ ਹੈ ਦੁਬਿਧਾ ਇਹ ਮਨ ਨੂੰ ਜਿੱਥੇ ਦੁਬਿਧਾ ਹੀ ਨਹੀਂ ਦੋ ਹੀ ਨਹੀਂ ਹੈ ਉੱਥੇ ਦੋ ਤੋਂ ਪਰੇ ਕੀ ਹੁੰਦਾ ਫਿਰ ਇੱਕ ਇੱਕ ਨੂੰ ਪਛਾਣ ਲੈਂਦੇ ਦੁਬਿਧਾ ਵਿੱਚ ਦੋ ਨੇ ਦੁਬਿਧਾ ਤੋਂ ਪਰੇ ਇੱਕ ਹੈ ਹਾਂਜੀ
ਚਾਰ ਦਿਹਾੜੇ ਥੇ
ਥੇ ਹੋ ਹਾਂ ਇਹਨੂੰ ਕਰ
ਥੇ ਹੋ ਮਨ ਵਿੱਚ ਆਣ ਦੇ
ਹਾਂ ਚਾਰੇ ਦਿਹਾੜੇ ਚਾਰੇ ਦਿਹਾੜੇ ਥੇ ਹੋ
ਚਾਰ ਦਿਹਾੜੇ ਥੇ
ਮਨ ਵਿੱਚ ਆਣ ਦੇ
ਮਨ ਵਿੱਚ
ਇਹ ਚਾਰ ਦਿਨ ਦਾ ਸੰਸਾਰ ਮੰਨਦੇ ਨੇ ਥੇ ਜਿਹੜਾ ਥੇ ਹੀ ਮੰਨਦੇ ਨੇ ਇਹਨੂੰ ਇਹ ਮਨ ਵਿੱਚ ਲਿਆਉਂਦੇ ਨੇ ਇਸ ਵਿਚਾਰ ਨੂੰ ਯਾਦ ਰੱਖਦੇ ਨੇ ਚਲੋ ਅੱਗੇ
ਗੁਰਮੁਖ ਪਾਰੋ ਉਪਕਾਰੀ ਬਿਰਲਾ ਆਇਆ
ਆ ਹੋਰ ਤਰ੍ਹਾਂ ਹੋ ਗਿਆ ਪਰ ਉਪਕਾਰੀ ਗੁਰਮੁਖ
ਗੁਰਮੁਖ
ਪਰ ਉਪਕਾਰੀ
ਪਾਰੋਪਕਾਰੀ
ਬਿਰਲਾ ਆਇਆ
ਬਿਰਲਾ ਆਇਆ
ਕੋਈ ਬਿਰਲਾ ਹੀ ਗੁਰਮੁਖ ਆਇਆ ਭਾਈ ਸੰਸਾਰ ਵਿੱਚ ਪਰ ਉਪਕਾਰ ਕਰਨ ਵਾਲਾ ਬਿਰਲੇ ਨੇੜੇ ਪਰ ਉਪਕਾਰ ਕਰਦੇ ਨੇ ਅੱਗੇ ਜੀ
ਗੁਰਮੁਖ ਸੁੱਖ ਫਲ ਪਾਏ
ਪਾਏ
ਪਾਏ ਆਪ ਗਵਾਇਆ
ਗੁਰਮੁਖ ਜਿਹੜੇ ਨੇ ਭਾਈ ਆਪਾਂ ਭਾਵ ਗਵਾ ਕੇ ਸੁੱਖ ਫਲ ਨੂੰ ਪਾਉਂਦੇ ਨੇ
ਗੁਰਮੁਖ ਸਾਖੀ ਸ਼ਬਦ ਸਿੱਖ
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 ਠੀਕ ਹੈ
ਸੁਣਾਇਆ
ਹਾਂਜੀ ਗੁਰਮੁਖ ਜਿਹੜੇ ਨੇ ਇੱਕ ਤਾਂ ਆਪਣੇ ਜਦੋਂ ਬੈਠੇ ਹੋਣ ਸਾਖੀਆਂ ਸੁਣਾਉਣਗੇ ਰੱਬ ਨੂੰ ਮਿਲਾਉਣ ਵਾਲੀਆਂ ਕਥਾ ਕਹਾਣੀਆਂ ਸੁਣਾਉਣਗੇ ਸ਼ਬਦ ਸੁਣਾਉਣਗੇ ਸਿੱਖ ਸੁਣਾਉਣਗੇ ਸਿੱਖਿਆ ਸੁਣਾਉਣਗੇ ਸੋ ਇਹ ਉਹਨਾਂ ਦਾ ਕਰਤੱਵ ਹੈ ਅੱਲ ਪਲਾਲੀਆਂ ਨਹੀਂ ਮਾਰਦੇ ਗੱਲ ਹੀ ਅੱਲ ਪਲਾਲੀਆਂ ਕੰਮ ਨਾ ਆਵੇ ਮਿੱਤ ਇਹ ਨਹੀਂ ਕਰਦੇ ਹਾਂ
ਗੁਰਮੁਖ ਸ਼ਬਦ ਵਿਚਾਰ ਵਿਚਾਰ
ਵਿਚਾਰ ਠੀਕ ਸੀ
ਵਿਚਾਰ ਸੱਚ
ਅਲੱਗ ਹੀ ਬਹੁਤ ਠੀਕ ਸਿਆਰੀ ਰਾਰੇ ਨੂੰ
ਵਿਚਾਰ ਸੱਚ ਕਮਾਇਆ
ਠੀਕ ਹੈ ਗੁਰਮੁਖ ਸ਼ਬਦ ਵਿਚਾਰ
ਗੁਰਮੁਖ ਸ਼ਬਦ ਵਿਚਾਰ
ਸੱਚ ਕਮਾਇਆ
ਸੱਚ ਕਮਾਇਆ
ਗੁਰਮੁਖ ਸ਼ਬਦ ਦੀ ਵਿਚਾਰ ਕਰਦੇ ਨੇ ਸੋ ਸਦਾ ਸ਼ਬਦ ਦੀ ਵਿਚਾਰ 'ਚ ਜੁੜੇ ਰਹਿੰਦੇ ਨੇ ਵਿਚਾਰ ਕਰਕੇ ਫਿਰ ਸੱਚ ਨੂੰ ਕਮਾ ਲੈਂਦੇ ਨੇ ਸੱਚ ਹਾਂਜੀ ਸੱਚ ਦੀ ਪ੍ਰਾਪਤੀ ਵਾਲੀ ਕਮਾਈ ਕਮਾ ਲੈਂਦੇ ਨੇ
ਸੱਚ ਹਿਰਦੇ
ਹਿਰਦਾ ਦਲਾਮਾ
ਹਿਰਦੇ
ਇੱਕ ਹੋਰ
ਹਿਰਦੇ ਮੋਹ ਸੱਚ 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 ਸਹਾਇਆ
ਹਾਂ ਦੇਖੋ ਥੋੜ੍ਹਾ ਪੈ ਗਿਆ ਫਰਕ ਕਿਨੋਂ ਹੁਣ ਪਹਿਲਾਂ ਸੱਚ ਦਿਓ ਸੱਚ ਹਿਰਦੇ ਮੋਹ ਸੱਚ
ਹਿਰਦੇ ਮੋਹ ਸੱਚ
ਸੱਚੇ ਸੁਹਾਇਆ
ਸੱਚੇ ਸੁਹਾਇਆ
ਸੱਚ ਅਤੇ ਸੱਚ ਪਿਆ ਨਾ ਫਰਕ ਦੇਖੋ ਸੱਚ ਸੱਚ
ਸੱਚ ਸੱਚ
ਫਰਕ ਪਿਆ
ਸੁਹਾਇਆ
ਠੀਕ ਗੁੱਡ ਇਸ ਕਰਕੇ ਉਹਨਾਂ ਦੇ ਭਾਈ ਮੁੱਖ ਜੇ ਹਿਰਦੇ ਵਿੱਚ ਸੱਚ ਹੈ ਤਾਂ ਮੂੰਹ ਵਿੱਚ ਵੀ ਸੱਚ ਹੈ ਬਾਬਾ ਫਰੀਦ ਜੀ ਵੀ ਤਾਂ ਕਹਿੰਦੇ ਨੇ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ ਜਿਹਨਾਂ ਦੇ ਮਨ ਵਿੱਚ ਹੋਰ ਹੈ ਤਾਂ ਮੁੱਖ ਵਿੱਚ ਵੀ ਹੋਰ ਹੋਊਗਾ ਜੋ ਮਨ ਵਿੱਚ ਹੈ ਉਹੀ ਮੂੰਹ 'ਚ ਆ ਜਾਂਦਾ ਜੋ ਜੀ ਹੋਏ ਸੋ ਗਵੈ ਮੁੱਖ ਕਾ ਕਹਿਆ ਵਾਹ ਜੋ ਮੂੰਹ ਮੁੱਖ ਮਨ ਵਿੱਚ ਹੁੰਦਾ ਉਹ ਮੂੰਹ ਵਿੱਚ ਗੱਲ ਬਣ ਕੇ ਆ ਜਾਂਦਾ ਆਵਾਜ਼ ਬਣ ਕੇ ਆ ਜਾਂਦਾ ਇਸ ਕਰਕੇ ਉਹ ਗੁਰਮੁਖਾਂ ਦੇ ਭਾਈ ਹਿਰਦੇ ਵਿੱਚ ਵੀ ਸੱਚ ਹੈ ਅਤੇ ਮੁੱਖ ਵਿੱਚੋਂ ਵੀ ਸੱਚ ਬੋਲਣਾ ਅਤੇ ਸੱਚ ਸੁਹਾਇਆ ਸੱਚ ਹੀ ਉਹਨਾਂ ਨੂੰ ਚੰਗਾ ਲੱਗਦਾ ਹੈ
ਗੁਰਮੁਖ ਜਨਮ ਸਵਾਰ
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 ਹਾਂ
ਜਾਗਤ ਤਰਾਇਆ
ਉਹਨਾਂ ਨੇ ਜਿਹੜਾ ਸੀ ਜਨਮ ਸਵਾਰਿਆ ਭਾਈ ਆਪਣਾ ਅਤੇ ਨਾਲ ਨਾਲ ਸਾਰੇ ਜਗਤ ਨੂੰ ਵੀ ਤਾਰ ਦਿੱਤਾ ਮੰਨੈ ਤਰੈ ਤਾਰੇ ਗੁਰਸਿੱਖ ਆਪ ਵੀ ਤਰ ਜਾਂਦੇ ਨੇ ਗੁਰਸਿੱਖਾਂ ਨੂੰ ਵੀ ਤਾਰ ਲੈਂਦੇ ਨੇ ਜਿਵੇਂ ਜਗਿਆ ਹੋਇਆ ਦੀਵਾ ਹੋਰ ਬੁਝਾਨਾਂ ਨੂੰ ਜਗਾ ਦਿੰਦਾ ਅਤੇ ਬੁਝਿਆ ਤਾਂ ਨਹੀਂ ਨਾ ਬੁਝਿਆਂ ਨੂੰ ਜਗਾਉਂਦਾ ਉਹ ਤਾਂ ਚਾਹੁੰਦਾ ਫੂਕ ਮਾਰ ਦੀ ਇਹਨੂੰ ਵੀ ਜੇ ਜਗਦਾ ਵੀ ਕਹਿੰਦਾ ਉਹਨੂੰ ਬੁਝਾਉਣਾ ਚਾਹੁੰਦੇ ਨੇ ਇਉਂ ਹੈ ਭਾਈ ਜੀ ਹਾਂਜੀ ਅੱਗੇ
ਗੁਰਮੁਖ ਆਪ ਗਵਾਏ ਆਪ ਪਛਾਣਿਆ
ਗੁਰਮੁਖ ਨੇ ਆਪਾ ਆਪਾ ਵਗਾਇਆ ਅਤੇ ਆਪਣੇ ਆਪੇ ਨੂੰ ਪਛਾਣ ਲਿਆ ਇੱਕ ਆਪਾ ਗਵਾਇਆ ਇੱਕ ਆਪਾ ਕੀ ਆਤਮਾ ਉਹਨੂੰ ਪਛਾਣਿਆ ਹਾਂ
ਗੁਰਮੁਖ ਸੱਤ ਸੰਤੋਖ ਸਹਿਜ ਸਮਾਣਿਆ
ਗੁਰਮੁਖ ਜਿਹੜੇ ਨੇ ਸੱਤ ਅਤੇ ਸੰਤੋਖ ਦੇ ਧਾਰਨੀ ਹੁੰਦੇ ਨੇ ਸਹਿਜ ਸਮਾ ਜਾਂਦੇ ਨੇ
ਗੁਰਮੁਖ ਧੀਰਜ ਧਰਮ
ਗੁਰਮੁਖਾਂ ਕੋਲ ਧੀਰਜ ਹੈ ਧਰਮ ਹੈ
ਦਇਆ ਸੁਖ ਮਾਣਿਆ
ਦਇਆ ਦਾ ਸੁਖ ਮਾ ਕਰਕੇ ਸੁਖ ਮਾਣਦੇ ਨੇ
ਗੁਰਮੁਖ ਅਰਥ ਵਿਚਾਰ ਸ਼ਬਦ ਵਿਖਾਣਿਆ
ਹਾਂ ਗੁਰਮੁਖ ਅਰਥ ਵਿਚਾਰ ਗੁਰਮੁਖ ਜਿਹੜੇ ਨੇ ਅਰਥਾਂ ਦੀ ਵਿਚਾਰ ਕਰਦੇ ਨੇ ਉਹੀ ਵਿਚਾਰ ਦੁਆਰਾ ਸ਼ਬਦ ਨੂੰ ਕਥਨ ਕਰਦੇ ਨੇ ਉਹ ਜੋ ਵਿਚਾਰ ਕੀਤੀ ਨਾ ਅਰਥਾਂ ਦੀ ਉਸੇ ਦਾ ਫਿਰ ਅੱਗੇ ਕਥਨ ਕਰਦੇ ਨੇ
ਗੁਰਮੁਖ ਹੁੰਦੇ ਤਾਣ
ਹੁੰਦੇ ਇੱਕੋ ਲਾਏ
ਹੁੰਦੇ ਤਾਣ
ਗੁਰਮੁਖ ਹੁੰਦੇ ਤਾਣ
ਗੁਰਮੁਖ ਹੁੰਦੇ ਤਾਣ
ਤਾਣ ਬਲ ਬਹੁਤ ਉਹਨਾਂ ਕੋਲ ਗੁਰਮੁਖਾਂ ਦੇ ਕੋਲ ਜੇ ਉਹ ਚਾਹੁਣ ਧਰਤੀ ਪੁੱਠੀ ਕਰ ਸਕਦੇ ਜੇ ਚਾਹੁਣ ਅੱਖ ਦੇ ਫੋਰੇ ਵਿੱਚ ਵਿਨਾਸ਼ ਕਰ ਸਕਦੇ ਪਰ ਇਹਨਾਂ ਤਾਣ ਹੁੰਦੇ ਹੋਏ ਬਲ ਹੁੰਦੇ ਹੋਏ ਵੀ ਰਹੇ ਨੇ ਤਾਣਿਆ ਹਾਂ ਤਾਣੇ ਹੋ ਕੇ ਰਹਿੰਦੇ
ਗੁਰਮੁਖ ਦਰਗਹਿ ਮਾਣ
ਗੁਰਮੁਖ ਦਰਗਾਹ 'ਚ ਮਾਣ ਉਹੀ ਪਾਉਂਦੇ ਨੇ ਭਾਈ ਜਿਹੜੇ
ਹੋਏ ਨਿਮਾਣੇ
ਨਿਮਾਣੇ ਹੋ ਕੇ ਰਹਿੰਦੇ ਚਲੋ ਜੀ ਇੱਕ ਪੌੜੀ ਹੋ
ਗੁਰਮੁਖ ਜਨਮ ਸਵਾਰ ਦਰਗਹਿ ਚੱਲੇ ਆ
ਕਿੰਨੀਆਂ ਸੋਹਣੀਆਂ ਸਿਆਰੀਆਂ ਲੱਗੀਆਂ ਨੇ ਬੀਬਾ ਕੋਲ ਇਉਂ ਲੱਗਦੀਆਂ ਨੇ ਗੁਰਮੁਖ ਜਨਮ ਸਵਾਰ
ਗੁਰਮੁਖ ਜਨਮ ਸਵਾਰ
ਦਰਗਹਿ ਚੱਲਿਆ
ਦਰਗਹਿ ਚੱਲਿਆ
ਗੁਰਮੁਖ ਆਪਣਾ ਜੀਵਨ ਸਵਾਰ ਕੇ ਸਫਲਾ ਕਰਕੇ ਜਾਂਦੇ ਨੇ ਭਾਈ ਦਰਗਾਹ ਨੂੰ ਰੱਬ ਦੀ ਨੂੰ ਸੱਚਖੰਡ ਜਾਂਦੇ ਨੇ ਹੁਣ ਕਈ ਹੁੰਦੇ ਨੇ ਸਾਡੇ ਵਰਗੇ ਉੱਥੇ ਕੋਈ ਹੁੰਦਾ ਤਾਂ ਸ਼ਰਾਬੀ ਗਵਾਬੀ ਆ ਸਾਰੀ ਉਮਰ ਕਰੀਆਂ ਚੋਰੀਆਂ ਪਾਪੇ ਕੀਤੇ ਉਹਦੀ ਅਦਵਾਸ ਅਸੀਂ ਕਹਿ ਦਿੰਦੇ ਹਾਂ ਜੀ ਗੁਰਮੁਖ ਜਨਮ ਸਵਾਰ ਘਰਦਿਆਂ ਦੀ ਵਡਿਆਈ ਲੈਣ ਲਈ ਦਰਗਾਹ ਨੂੰ ਚੱਲਿਆ ਅਤੇ ਸਾਰੀ ਉਮਰ ਤਾਂ ਉਹਨੇ ਇੱਕ ਪਾਪੇ ਕੀਤੇ ਨੇ ਗੁਰਮੁਖ ਕਿਹੜਾ ਰਹੇਗਾ ਵਿਚਾਰਾ ਹਾਂਜੀ ਉਹਦੀ ਤਾਂ ਇਹ ਕਰਨੀ ਚਾਹੀਦੀ ਹੈ ਮਾਝ 'ਚ ਪਾਤਸ਼ਾਹ ਇਹਦੇ ਜੀਵਨ ਵਿੱਚ ਅਨੇਕਾਂ ਜਾਣੇ ਅਣਜਾਣੇ ਪਾਪ ਔਗਣ ਹੋ ਗਏ ਹੋਣਗੇ ਨਾ ਚਿਤਾਰਿਓ ਇਹ ਤਾਂ ਕਰਨੀ ਬਣਦੀ ਹੈ ਮਾਰ ਬਖਸ਼ ਦਿਓ ਪਰ ਜੇ ਗੁਰਮੁਖ ਬਣਾ ਕੇ ਭੇਜਦੇ ਹਾਂ ਉਹ ਤਾਂ ਫਿਰ ਐਵੇਂ ਝੂਠੀ ਵਡਿਆਈ ਹੋਈ ਹੈ ਚਲੋ
ਸੱਚੀ ਦਰਗਾਹ ਜਾਏ ਸੱਚਾ ਪੇੜ ਮਿਲਿਆ
ਸੱਚੀ ਦਰਗਾਹ ਸੱਚਖੰਡ 'ਚ ਪਾਈ ਜਾਂਦੇ ਨੇ, ਉੱਥੇ ਸੱਚਾ ਪਿੜ ਮੰਨ ਲਿਆ ਜਿਹੜਾ ਸੀ। ਹਾਂ ਤਾਂ ਉੱਥੇ ਤਾਂ ਫਿਰ ਜਿਹੜਾ ਸੀ ਜੇ ਉਹ ਹੋਰ ਪਾ ਦਿਨ ਵੀ ਕਦੇ ਤੁਰ ਗਏ ਨਾ, ਤਪਤ ਕੜਾਹਾ ਬੁਝ ਗਿਆ, ਗੁਰਸ਼ੀਤਲ ਨਾਮ ਦੀ ਉਹ ਤਪ ਦਾ ਨਰਕ ਜਿਹੜਾ ਸੀ ਨਾ, ਉਹ ਵੀ ਠੰਡਾ ਕਰ ਦਿੰਦੇ ਨੇ। ਹਾਂ
ਗੁਰਮੁਖੇ ਭੋਜਨ ਪਾਓ ਚਾਓ ਅਲੱਲਿਆ।
ਹਾਂ ਗੁਰਮੁਖਾਂ ਦਾ ਭੋਜਨ ਕੀ ਹੈ ਬਾਈ? ਭਾਓ ਪ੍ਰੇਮ, ਪ੍ਰੇਮ ਦਾ ਭੋਜਨ ਕਰਦੇ ਨੇ ਗੁਰਮੁਖ ਪਿਆਰੇ। ਚਾਓ ਅਲੱਲਿਆ, ਲੱਲਾ ਜਿਹੜਾ ਹੁੰਦਾ ਚੰਚਲ ਨੂੰ ਕਹਿੰਦੇ ਨੇ, ਅਤੇ ਅਲੱਲਿਆ ਚੰਚਲਤਾ 'ਚ ਤੋਂ ਰਹਿਤੇ ਨੇ, ਉਹ ਸਦਾ ਡੋਲ ਰਹਿੰਦੇ ਨੇ, ਚੰਚਲ ਨਹੀਂ ਥਿਰ ਰਹਿੰਦੇ ਨੇ, ਧਰਮ ਵਿੱਚ ਪਰਪੱਕ ਰਹਿੰਦੇ ਨੇ। ਡੁਲਾਉਣ ਵਾਲੇ ਪੈ ਡੁਲਾਈ ਜਾਣ, ਨਹੀਂ ਡੋਲਦੇ। ਹਾਂ
ਗੁਰਮੁਖੇ ਨਿਹਚਲ ਚਿੱਤ,
ਚਿੱਤ ਉਹਨਾਂ ਦਾ ਨਿਹਚਲ ਹੁੰਦਾ, ਹਿਲਾ ਨਹੀਂ ਕੋਈ ਸਕਦਾ, ਪਹਾੜ ਵਾਂਗੂ ਸਥਿਰ ਨੇ।
ਨਾ ਹਲੈ ਹਲਿਆ,
ਹਲਾਇਆ ਹਿਲਦਾ ਨਹੀਂ ਕਿਸੇ ਦਾ।
ਗੁਰਮੁਖੇ ਸੱਚ ਅਲਾਓ,
ਗੁਰਮੁਖਾਂ ਦਾ ਬੋਲਣਾ ਵੀ ਸੱਚ ਹੈ, ਅਲਾਓ ਹੁੰਦਾ ਬੋਲਣਾ।
ਭਲੀ ਹੂੰ ਭੱਲਿਆ,
ਹਾਂ ਭਲੀ ਇਹ ਵੀ ਪਾਰਾ ਕਰ ਦਿਓ, ਭਲੀ ਹੂੰ ਭੱਲਿਆ,
ਭਲੀ ਹੂੰ ਭੱਲਿਆ,
ਭਲੇ ਤੋਂ ਭਲੇ ਹੁੰਦੇ ਨੇ, ਭਲਾ ਹੀ ਚਾਹੁੰਦੇ ਨੇ, ਬੁਰਿਆਂ ਦਾ ਵੀ ਭਲਾ ਕਰ ਦਿੰਦੇ ਨੇ ਜੀ।
ਗੁਰਮੁਖੇ ਸਦੇ ਜਾਨ,
ਸੱਦੇ ਥੋੜ੍ਹਾ ਪਾਰਾ ਕਰ ਦਿਓ,
ਗੁਰਮੁਖੇ ਸਦੇ ਜਾਨ,
ਗੁਰਮੁਖ ਭਾਈ ਰੱਬ ਜਦੋਂ ਸੱਦਦਾ, ਆ ਗਏ ਜੀ ਚੱਲਿਆ ਅਸੀਂ, ਮਨ ਨੂੰ ਕਹਿੰਦਾ ਰਹਿਣ ਦੇ ਜੇ ਮੈਨੂੰ ਇੱਥੇ, ਫਿਰ ਘੜੀਸ ਕੇ ਲੈ ਜਾਂਦੇ ਨੇ। ਗੁਰਮੁਖ ਭਾਈ ਜਦੋਂ ਸੱਦਾ ਆ ਗਿਆ, ਪਤਾ ਵੀ ਸੱਦਾ ਆ ਜਾਣਾ,
ਪਾਵਨ ਕੱਲਿਆ,
ਅਤੇ ਰੱਬ ਦੇ ਇਕੱਲੇ ਹੋਏ ਆਉਂਦੇ ਨੇ ਕੰਮ ਸੰਵਾਰਨ ਵਾਸਤੇ। ਹਾਂਜੀ ਰੱਬ ਦੀ ਚਲਾਈ ਮਰਜ਼ਾਦਾ ਨੂੰ ਕਾਇਮ ਕਰਨ ਵਾਸਤੇ ਰੱਬ ਦੇ ਇਕੱਲੇ ਆ ਜਾਂਦੇ ਨੇ, ਉਹ ਕੰਮ ਪੂਰੇ ਕਰਕੇ ਫਿਰ ਚਲੇ ਜਾਂਦੇ ਨੇ। ਸੋ ਇੱਥੇ ਤੱਕ ਸੀ ਸਵੇਰ ਵਾਲਿਆਂ ਦਾ, ਸੋ ਪੜ੍ਹ ਲਓ ਸਾਰੇ ਹੁਣ।
ਗੁਰਮੁਖੇ ਜਨਮ ਸਾਰੇ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ।
ਗੁਰਮੁਖ ਭੋਜਨ ਪਾਓ ਚਾਓ ਅਲੱਲਿਆ, ਗੁਰਮੁਖ ਨਿਹਚਲ ਚਿੱਤ ਨਾ ਹੱਲੈ ਹੱਲਿਆ, ਗੁਰਮੁਖ ਸੱਚ ਅਲਾਓ ਭਲੀ ਹੂੰ ਭੱਲਿਆ, ਗੁਰਮੁਖ ਸੱਦੇ ਜਾਨ ਆਵਨ ਕੱਲਿਆ, ਗੁਰਮੁਖ ਸੱਦੇ ਜਾਨ ਆਵਨ ਕੱਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।